ਚਲੋ ਜੀ, ਕਰੋ ਕਿਰਪਾ। ਵਾਹਿਗੁਰੂ ਸਾਹਿਬ
ਜੀਓ।
ਸਲੋਕ
ਹਿਰਤ ਹਿਰਤ
ਪ੍ਰਵਿਆਇਆ ਪਰਿਆ ਤੋ ਸਰਨਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੱਤ ਸਮੁੰਦ ਅਲੰਘਿਆ ਦੀਪ ਸੱਤ ਇੱਕ ਦੀਪਕ ਬਲਿਆ।
ਹਾਂਜੀ, ਸੱਤ ਸਮੁੰਦਰਾਂ ਤੋਂ ਲੰਘ ਗਿਆ ਗੁਰਮੁਖ। ਸੱਤ ਸਮੁੰਦਰ ਨੇ ਦੁੱਧ ਦਾ ਸਮੁੰਦਰ, ਦਹੀਂ ਦਾ ਸਮੁੰਦਰ ਅਤੇ ਗੰਨੇ ਦੇ ਰਸ ਦਾ ਸਮੁੰਦਰ, ਜਿਵੇਂ ਖਾਰੇ ਰਸ ਦਾ ਸਮੁੰਦਰ, ਖਾਰੇ ਪਾਣੀ ਦਾ, ਹਾਂ ਸਹਿਤ ਦਾ ਸਮੁੰਦਰ, ਖਾਰਾ ਪਾਣੀ ਸਹਿਤ ਦਾ ਸਮੁੰਦਰ, ਘਿਓ ਦਾ ਸਮੁੰਦਰ, ਇਵੇਂ ਸੱਤ ਸਮੁੰਦਰ ਨੇ। ਇਹ ਸੱਤੇ ਸਮੁੰਦਰਾਂ ਤੋਂ ਗੁਰਮੁਖ ਜਿਹੜਾ ਉੱਚਾ ਹੈ ਭਾਈ, ਇਹਨਾਂ ਨੂੰ ਲੰਘ ਗਿਆ ਪਾਪਸ। ਹਾਂਜੀ, ਅਤੇ ਦੀਪ ਸੱਤ, ਸੱਤ ਦੀਪ ਨੇ, ਲਿਖੋ ਵੀ ਛੇਤੀ ਛੇਤੀ। ਅਤੇ ਸੱਤ ਦੀਪ ਨੇ ਸਵੇਤ ਦੀਪ, ਸਵੇਤ ਦੀਪ, ਸਵੇਤ ਸੱਸੇ ਦੇ ਪੈਰ 'ਚ ਵਾਹਵਾ ਲਾ ਕੇ ਤਿਲਾਂ ਲਾ ਦਿਓ, ਸੱਸੇ ਦੇ ਪੈਰ 'ਚ ਵਾਹਵਾ ਉੱਤੇ ਲਾਂ ਤੱਤਾ, ਸਵੇਤ ਦੀਪ, ਸਾਕ ਦੀਪ, ਸਾਕ, ਸਾਲ ਮਲੀ ਦੀਪ, ਸਾਲ ਮਲੀ, ਸਾਲ ਅਤੇ ਮਲੀ, ਹਾਂ ਅੱਗੇ ਕਰੋਂਚ ਦੀਪ, ਕਰੋਂਚ ਕੱਕੇ ਦੇ ਪੈਰ ਚਰਾਰਾ ਹੋੜਾ ਉੱਤੇ ਬਿੰਦੀ ਚੱਚਾ, ਕਰੋਂਚ ਦੀਪ, ਅਤੇ ਕੁਰੂ ਦੀਪ, ਕੁਰੂ ਲਿਖ ਲਿਆ ਸੀ, ਹਾਂ ਕੁਰੂ ਦੀਪ, ਜੰਬੂ ਦੀਪ,
ਕਿਹੜਾ ਇਹ ਕਿਹੜਾ ਜੀ ਪਹਿਲਾਂ ਕਿਹੜਾ ਬੋਲੇ, ਕੁਰੂ
ਕੁਰੂ ਕੁਰੂ ਕੱਕੇ ਨੂੰ ਕਰਾ ਲੈ, ਕੁਰੂ
ਜੰਬੂ,
ਕੁਰੂ ਦੀਪ, ਫਿਰ ਜੰਬੂ ਦੀਪ, ਹਾਂ ਜੰਬੂ, ਹਾਂ ਜੰਬੂ ਦੀਪ, ਇਵੇਂ ਜਿਹੜਾ ਸੀ, ਹਾਂਜੀ ਹਾਂਜੀ ਜੰਬੂ, ਹਾਂਜੀ ਲਖਣਦੀਪ ਕੋਈ ਨਹੀਂ, ਉਹ ਕੋਈ ਵੱਖਰਾ ਹੀ ਹੋਣਾ ਜੰਬ, ਹਾਂਜੀ ਕਿੰਨੇ ਹੋ ਗਏ,
ਛੇ ਹੋ ਗਏ,
ਹਾਂ ਜੰਬੂ, ਅਤੇ ਅੱਗੇ ਆ ਗਿਆ ਪੁਸ਼ਕਰ ਦੀਪ, ਪੁਸ਼ਕਰ, ਪੁਸ਼ਕਰ ਪੱਪੇ ਨੌਕਰਾ, ਇਹ ਸੱਤ ਦੀਪ ਨੇ। ਹੁਣ ਦੇ ਭੂਗੋਲਿਕ ਢਾਂਚੇ ਮੁਤਾਬਕ ਮੰਨੇ ਨੇ ਏਸ਼ੀਆ ਜਿਹੜਾ ਹੁਣ ਦਾ ਸੱਤ ਦੀਪ ਨੇ ਭੂਗੋਲਿਕ ਹੁਣ ਦਾ, ਹਾਂਜੀ ਸਵੇਤ ਦੀਪ,
ਸਵੇਤ
ਅਤੇ ਹੁਣ ਦੇ ਏਸ਼ੀਆ, ਹੁਣ ਦੇ ਮੁਤਾਬਕ ਸੱਤ ਦੀਪ ਨੇ ਏਸ਼ੀਆ ਅਤੇ ਯੂਰਪ, ਆਸਟ੍ਰੇਲੀਆ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਸੋ ਇਹ ਹੁਣ ਦੇ ਮੁਤਾਬਕ ਨੇ, ਅੰਟਾਰਟਿਕਾ, ਹਾਂਜੀ ਅੰਟਾਰਟਿਕ ਜਿਹੜਾ ਅੰਟਾਰਟਿਕਾ, ਹਾਂ ਇਹ ਹੁਣ ਦੇ ਮੁਤਾਬਕ ਨੇ, ਪੁਰਾਤਨ ਉਹ ਦੀਪ ਮੰਨੇ ਸੀ, ਹੁਣ ਇਹ ਮੰਨੇ ਗਏ, ਉਹਨਾਂ ਦੇ ਨਾਂ ਹੀ ਬਦਲੇ ਨੇ, ਹਾਂਜੀ ਏਸ਼ੀਆ, ਯੂਰਪ, ਆਸਟ੍ਰੇਲੀਆ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਅਤੇ ਇਸ ਤਰ੍ਹਾਂ ਅੰਟਾਰਟਿਕਾ, ਹਾਂ ਉਹ ਕਹਿ ਦਿੰਦੇ ਨੇ ਕੰਟੀਨੈਂਟਲ। ਹਾਂਜੀ ਚਲੋ, ਗੁਰਮੁਖ ਜਿਹੜਾ ਨਾ ਸੱਤਾਂ ਸਮੁੱਤਾਂ ਸਮੁੰਦਰਾਂ ਨੂੰ ਲੰਘਣ ਦੀ ਸ਼ਕਤੀ ਰੱਖਦਾ, ਸੱਤੇ ਦੀਪਾਂ ਵਿੱਚ ਜਿਹੜਾ ਹੈ ਵਿਚਰ ਸਕਦਾ ਹੈ, ਉੱਥੇ ਤੱਕ ਅਪਰੋਚ ਹੈ, ਪਹੁੰਚ ਹੈ ਉਹਦੀ, ਹਾਂ ਇਉਂ ਇਹਨਾਂ ਵਿੱਚ ਦੀ ਲੰਘ ਕੇ ਸੱਤ ਦੀਪ ਦੇ ਨਾਲ ਇੱਕ ਦੀਪਕ, ਦੀਪਕ ਕਿਹੜਾ, ਇੱਕ ਗਿਆਨ ਦਾ, ਗਿਆਨ ਦਾ ਦੀਵਾ ਬਲਿਆ ਉਹਦੇ ਅੰਦਰ, ਗਿਆਨ ਦੇ ਦੀਵੇ ਵਿੱਚ ਪ੍ਰਕਾਸ਼ਤ ਹੈ, ਅੱਗੇ ਜੀ
ਸੱਤ ਸੂਤ ਇੱਕ ਸੂਤ ਕਰ ਸੱਤੇ ਪੂਰੀਆਂ ਲੰਘ ਉਛਲਿਆ ਉਛਲਿਆ
ਉਛਲਿਆ
ਉਛਲਿਆ
ਹਾਂਜੀ ਸੱਤ ਸੂਤ ਇੱਕ ਸੂਤ ਕਰ
ਸੱਤ ਸੂਤ ਇੱਕ ਸੂਤ ਕਰ
ਸੱਤੇ ਪੂਰੀਆਂ
ਸੱਤੇ ਪੂਰੀਆਂ
ਸੱਤੇ ਪੂਰੀਆਂ ਲੰਘ ਉਛਲਿਆ
ਸੱਤੇ ਪੂਰੀਆਂ ਲੰਘ ਉਛਲਿਆ
ਸੱਤ ਸੂਤ ਕੀ ਹੈ ਹਾਂਜੀ ਜਿਹੜੇ ਪੰਜ ਗਿਆਨ ਇੰਦਰੇ ਜਾਂ ਹਾਂਜੀ ਅਤਕਾ ਨੇ ਉਛਲਿਆ ਹਾਂ ਸੱਤ ਸੂਤ ਇੱਕ ਸੂਤ ਕਰ ਇੱਥੇ ਸੂਤ ਨਹੀਂ ਹੋਣੀ ਸੱਸੇ 'ਤੇ ਪਹਿਲੇ 'ਤੇ ਵੀ ਸੱਤ ਵਾਲੇ 'ਤੇ ਅਧਿਕ ਸੂਤ 'ਤੇ ਅਧਿਕ ਆਹੀ ਨਾ ਸੱਤ 'ਤੇ ਹੋਊਗੀ ਹਾਂਜੀ ਸੱਤ ਸੂਤ ਇੱਕ ਸੂਤ ਕਰ
ਸੱਤ ਸੂਤ ਕਰ ਇੱਕ ਸੂਤ ਕਰ
ਸੱਤੇ ਪੁਰੀਆਂ ਇੱਥੇ ਹੋਣੀ
ਇੱਥੇ ਵੀ ਲਾ ਦਈਏ
ਸੱਤੇ ਪੁਰੀਆਂ ਲੰਘ
ਸੱਤੇ ਪੁਰੀਆਂ ਲੰਘ
ਉਛਲਿਆ
ਉਛਲਿਆ
ਹਾਂ ਸੱਤ ਸੂਤ ਕੀ ਨੇ ਜੀ ਸੱਤ ਲੜਾ ਸੂਤ ਆਪਾਂ ਇਕੱਠਾ ਨਹੀਂ ਕਰਾਂਗੇ ਬੀਬੀਆਂ ਕੱਪੜਾ ਬੁਣਨ ਵੇਲੇ ਸੱਤ ਲੜਾ ਬਣਾ ਲਿਆ ਉਹਨੂੰ ਸੋ ਸੱਤ ਲੜਾ ਵਾਲਾ ਸੂਤ ਹੈ ਉਹਨੂੰ ਉਣ ਕੇ ਕੱਪੜਾ ਬਣਿਆ ਇੱਕ ਸੂਤ ਬਣ ਗਿਆ ਸੱਤਾਂ ਤੋਂ ਸੱਤ ਲੜੇ ਤੋਂ ਇੱਕ ਸੂਤ ਹੋ ਗਿਆ ਇਵੇਂ ਹੀ ਜਿਹੜਾ ਸੀ ਸੱਤੇ ਪੁਰੀਆਂ ਲੰਘ ਸੱਤਪੁਰੀਆਂ ਕਿਹੜੀਆਂ ਨੇ ਇੰਦਰਪੁਰੀ ਸ਼ਿਵਪੁਰੀ ਬ੍ਰਹਮਪੁਰੀ ਧਰੂਪੁਰੀ ਇਉਂ ਇਸੇ ਤਰ੍ਹਾਂ ਮਥੁਰਾਪੁਰੀ ਕਹਿ ਹੋ ਗਈਆਂ ਮਥੁਰਾਪੁਰੀ ਅਯੁੱਧਿਆਪੁਰੀ ਸੱਤ ਹੋ ਗਈਆਂ
ਛੇ ਹੋਈਆਂ ਜੀ
ਹਾਂ ਹਾਂਜੀ ਧਰੂਪੁਰੀ ਲਿਖ ਲਈ ਸੀ
ਹਾਂਜੀ ਤੂੰ
ਹਾਂ ਠੀਕ
ਇੰਦਰ ਬ੍ਰਹਮਪੁਰੀ
ਅਤੇ ਕਾਂਸੀਪੁਰੀ
ਕਾਂਸੀ
ਕਾਂਸੀਪੁਰੀ ਕਰ ਇਹ ਸੱਤਪੁਰੀਆਂ ਸੱਤਪੁਰੀਆਂ ਲੰਘ
ਸੱਤਪੁਰੀਆਂ
ਇਹਨਾਂ ਤੋਂ ਵੀ ਅੱਗੇ ਲੰਘ ਗਿਆ ਕਿਉਂਕਿ ਇਹ ਪੁਰੀਆਂ ਤੋਂ ਅੱਗੇ ਕੀ ਆ ਸੱਚਖੰਡ
ਸੱਤ ਸੂਤ ਕਿਹੜੇ ਕਿਹੜੇ ਸੀ ਪੰਜ ਗਿਆਨ ਅੰਦਰੇ
ਨਹੀਂ ਉਹ ਨਹੀਂ ਕਰਨੇ
ਅੱਛਾ ਜੀ
ਸੱਤ ਸੂਤ ਸੱਤ ਲੜਾ ਸੂਤ ਬਣਾ ਕੇ
ਅੱਛਾ ਉਹ ਨਹੀਂ
ਜਾਂ ਪੰਜ ਜੇ ਅੰਤਰੀ ਵੀ ਕਰਨੇ ਨੇ ਪੰਜ ਜਿਹੜੇ ਨੇ ਤੱਤ ਜਾਂ ਕਰ ਲਓ ਪੰਜ ਤੱਤ ਮਨ ਅਤੇ ਜਿਹੜਾ ਸੀ ਬੁੱਧੀ ਸੱਤੋਂ ਸੂਤ ਇੱਕ ਸੂਤ ਕਰ ਲਿਆ ਇੱਕ ਬ੍ਰਹਮ ਨੂੰ ਹੀ ਸੂਤਰ ਮੰਨਿਆ ਸਾਰਿਆਂ 'ਚ ਇੱਕ ਪਰਮੇਸ਼ਰ ਦੇ ਸੂਤ ਸੂਤਰ ਵਿੱਚ ਉਹਦੇ ਸਿਸਟਮ ਬੰਨੇ ਹੋਏ ਨੇ ਸਾਰੇ ਇਹ ਉਹ ਜਾਣਦਾ ਹੈ ਇਹ ਸੱਤੇ ਪੁਰੀਆਂ ਨੂੰ ਅੱਗੇ ਲੰਘ ਗਿਆ
ਸੱਤ ਸਤੀ ਜਿਣ ਸੱਤ ਤਰਿਕ ਸੱਤ ਸੁਰਾਂ ਜਿਣ ਅਟਲ ਨਾ ਟਲਿਆ
ਪੜ੍ਹੋ ਸਾਰੇ ਸੱਤ ਸਤੀ
ਸੱਤ ਸਤੀ ਸੱਤ ਰਿਖ ਸੱਤ ਸੁਰਾਂ ਜਿਣ ਅਟਲ ਨਾ ਟਲਿਆ
ਹਾਂ ਹੁਣ ਠੀਕ ਹੈ ਜਿਣ ਤਾਂ ਠੀਕ ਹੈ ਸੱਤ ਸੱਤ ਸਤੀ
ਸੱਤ ਸਤੀ
ਸੱਤ ਸਤੀ ਜਿਣ
ਸੱਤ ਸਤੀ ਜਿਣ
ਸੱਤ ਰਿਖ
ਸੱਤ ਰਿਖ
ਸੱਤ ਸੁਰਾਂ
ਸੱਤ ਸੁਰਾਂ ਜਿਣ
ਸੱਤ ਸੁਰਾਂ ਜਿਣ
ਸੱਤ ਸੁਰਾਂ ਜਿਣ
ਅਟਲ ਨਾ ਟਲਿਆ
ਅਟਲ ਨਾ ਟਲਿਆ
ਬੋਲਿਓ ਪਕਾਓ ਇਹਨੂੰ
ਸੱਤ ਸਤੀ ਜਿਣ ਸੱਤ ਰਿਖ ਸੱਤ ਸੁਰਾਂ ਜਿਣ ਅਟਲ ਨਾ ਟਲਿਆ
ਠੀਕ ਹਾਂ ਸੱਤ ਸਤੀ ਜਿਹੜੇ ਮੰਨੇ ਨੇ ਜਿਵੇਂ ਕਹਿ ਲਓ ਪਰਸ਼ੁਰਾਮ ਬਲ ਪਰਸ਼ੁਰਾਮ ਸੱਤ ਪ੍ਰਤੱਗੀ ਮੰਨੇ ਨੇ ਬਲਰਾਮ ਬਲਰਾਮ ਅਤੇ ਧਰਮ ਰਾਜਾ ਅਤੇ ਦਸ਼ਰਥ ਹਰੀਚੰਦ ਵੀ ਮੰਨਿਆ ਸੋ ਇਉਂ ਇਹ ਜਿਹੜੇ ਨੇ ਸੱਤ ਸਤੀ ਨੇ ਇਹਨਾਂ ਨੂੰ ਵੀ ਜਿੱਤਿਆ ਗੁਰਮੁਖ ਪਿਆਰੇ ਨੇ ਗੁਰਸਿੱਖਾਂ ਨੇ ਇਹਨਾਂ ਤੋਂ ਉੱਪਰ ਉੱਠਿਆ ਅਤੇ ਸਪਤ ਰੇਖ ਸੱਤ ਰਿਸ਼ੀ ਮੰਨੇ ਨੇ ਲਿਖਣੇ ਨੇ ਉਹ ਵੀ ਸੱਤ ਰਿਸ਼ੀ ਪਹਿਲਾਂ ਕਸ਼ਪ ਰਿਸ਼ੀ ਕਸ਼ਪ
ਕਸ਼ਪ
ਕਛੂ ਨਹੀਂ ਕਸ਼ਪ ਕੱਕਾ ਸੱਸਾ ਜਈਆ ਪੱਪਾ ਕਸ਼ਪ ਕੱਕਾ ਸੱਸਾ ਜਈਆ ਪੱਪਾ ਕਸ਼ਪ ਵਿਸ਼ਵਾਮਿੱਤਰ ਜਿਵੇਂ ਗੌਤਮ ਰਿਸ਼ੀ ਜਮਦੰਗਣੀ ਰਿਸ਼ੀ ਵਸ਼ਿਸ਼ਠ ਰਿਸ਼ੀ ਜਮਦੰਗਣੀ ਜੱਜਾ ਮੰਮਾ ਦੱਦਾ ਗੱਗਾ ਨੰਨੇ ਨੂੰ ਬਿਹਾਰੀ ਜਮਦੰਗਣੀ ਕਿੰਨੀ ਹੋ ਗਏ ਚਾਰ ਨੰਬਰ ਪਾ ਲਿਆ ਕਰੋ ਨਾਲ ਭਾਰਦਵਾਜ ਭਾਰ ਦਵਾਜ ਦੱਦੇ ਦੇ ਪੈਰ 'ਚ ਵਾਹਵਾ ਦੱਦੇ ਨੂੰ ਕੰਨਾਂ ਅੱਗੇ ਜੱਜਾ ਭਾਰ ਦੁਆਜ। ਵਿਸ਼ਿਸ਼ਟ ਲਿਖ ਲਿਆ ਸੀ,
ਹਾਂਜੀ ਵਿਸ਼ਿਸ਼ਟ ਲਿਖ ਲਿਆ ਜੀ,
ਛੇ ਹੋ ਗਏ ਹੋਣਗੇ, ਛੇ ਅਤੇ
ਹੋ ਗਏ ਜੀ,
ਸੱਤ ਮਾਤਰੀ ਅੱਤਰੀ ਰਿਸ਼ੀ,
ਅੱਤਰੀ
ਅੱਤਰੀ ਇਹ ਸੱਤ ਰਿਸ਼ੀ, ਸੱਤ ਸਤੀ ਲਿਖ ਲਏ, ਸੱਤ ਰਿਖੀ ਇਹਨਾਂ ਨੂੰ ਵੀ, ਅਤੇ ਸੱਤ ਸੁਰਾਂ ਜਿਹੜੇ ਸੰਗੀਤ ਦੀਆਂ ਨੇ, ਸਾਰੇ ਗਾਵਾਂ ਪਾਦ ਹਨੀਸਾ, ਇਹ ਸੱਤੇ ਸੁਰਾਂ ਨੂੰ ਅਤੇ ਜਿੱਤ ਕੇ ਰਾਗ ਨੂੰ ਵੀ ਭਾਵ ਜਿੱਤ ਲਿਆ ਉਹਨੇ, ਸਾਰੇ ਸੰਗੀਤ ਨੂੰ ਜਿੱਤ ਲਿਆ, ਸੰਗੀਤ ਉਹਦੇ ਅੰਦਰ ਵੱਸਦਾ ਹੈ। ਸੱਤ ਰਿਸ਼ੀਆਂ ਤੋਂ ਉੱਪਰ ਉਹਦੀ ਪਦਵੀ ਹੈ, ਸੱਤ ਰਿਸ਼ੀ ਤੋਂ ਹੇਠਾਂ ਨੇ ਗੁਰਮੁਖ ਤੋਂ, ਅਤੇ ਸੱਤ ਸਤੀ ਵੀ ਉਹਨਾਂ ਤੋਂ ਉੱਪਰ ਉੱਠਿਆ ਹੋਇਆ ਗੁਰਮੁਖ ਹੈ, ਉਹਦਾ ਉਹਦਾ ਦਰਜਾ ਉਹਨਾਂ ਤੋਂ ਉੱਪਰ ਹੈ, ਉਹਦਾ ਸਟੇਟਸ ਕਹਿ ਲਓ। ਫਿਰ ਇਹਨਾਂ ਨੂੰ ਜਣ ਜਿੱਤ ਕੇ ਟਲ ਨਾ ਟਲਿਆ,
ਟਲ ਨਾ ਟਲਿਆ,
ਹਾਂ ਆਪਣੇ ਕਿਰਦਾਰ ਵਿੱਚ ਆਪਣੀ ਪ੍ਰਕਿਰਤੀ ਵਿੱਚ ਟਲ ਹੈ, ਡਿੱਗਦਾ ਨਹੀਂ ਟਲਦਾ ਨਹੀਂ, ਵੀ ਉਹਦੀ ਵਾਸਤਾ ਕਦੇ ਘੱਟ ਜੂਗੀ ਨਹੀਂ, ਟਲਦਾ ਨਹੀਂ, ਇਹਨਾਂ ਗੁਣਾਂ ਵਿੱਚ ਅਟਲ ਹੈ। ਅੱਗੇ
ਸੱਤੇ ਸੀਵਾਂ ਸਾਧਕੈ, ਸੱਤੀ ਸੀਵੀ ਸੋ ਫਲਿਓ ਫਲਿਆ,
ਹਾਂ ਸੱਤ ਸੀਵਾਂ ਕੀ ਨੇ, ਗਿਆਨ ਦੀਆਂ ਸੱਤ ਸਟੇਜਾਂ, ਗਿਆਨ ਦੀਆਂ ਸੱਤ ਸਟੇਜਸ ਅਵਸਥਾ ਕਿਹੜੀਆਂ ਨੇ ਸੱਤ, ਦੇਖੋ ਫਿਰ ਪਹਿਲੀ ਹੈ ਸੁਭ ਇੱਛਾ, ਸੁਭ ਇੱਛਾ ਇਹ ਬਹੁਤ ਜ਼ਰੂਰੀ ਗੱਲਾਂ ਨੇ, ਦੂਜੀ ਹੈ ਸੁਭ ਵਿਚਾਰਨਾ, ਤੀਜੀ ਹੈ ਲਿਖ ਲਿਆ, ਤੀਜੀ ਹੈ ਤਨੂ ਮਾਨਸਾ, ਤੱਤਾ ਨੰਨੂ ਰਿੰਕੜੇ ਉੱਤੇ ਟਿੱਪੀ ਤਨੂ, ਅੱਗੇ ਮਾਨਸਾ, ਤਨੂ ਮਾਨਸਾ
ਇਹ ਕੀ ਹੁੰਦੀ
ਦੱਸਾਂਗੇ ਇਕੱਲੀ ਇਕੱਲੀ, ਹਾਲੇ ਲਿਖੋ ਪਹਿਲਾਂ ਥਾਂ ਰੱਖ ਲਿਓ ਉਹਨਾਂ ਨੂੰ ਕੀ ਹੁੰਦੀ ਹੈ, ਉਹਨਾਂ ਥਾਂ ਰੱਖ ਲਿਓ, ਤਨੂ ਮਾਨਸਾ ਲਿਖ ਲਈ, ਅੱਗੇ ਸਤਵਾ ਪਥ, ਸੱਸਾ ਤੱਤੇ ਦੇ ਪੈਰ 'ਚ ਵਾਹਵਾ, ਸੱਸੇ ਨੂੰ ਕੰਨਾ, ਸਤਵਾ ਪਤ, ਪਤ ਨਾਲ ਇਕੱਠਾ ਲਿਖਣਾ ਇਹ, ਸਤਵਾ ਪਤ,
ਸਵਸਤਵਾ,
ਸਤਵਾ ਪਤ, ਸੱਸਾ ਤੱਤਿਆ, ਤੱਤੇ ਦੇ ਪੈਰ 'ਚ ਦਾ ਵਾਹਵਾ ਪਾ ਲਓ, ਤੱਤੇ ਨੂੰ ਕੰਨਾ ਲਾ ਲਓ, ਹੋ ਗਿਆ, ਅੱਗੇ ਪਤ ਨਾਲ ਹੀ ਲਿਖ ਲੈਣਾ ਇਕੱਠਾ, ਸਤਵਾ ਪਤ, ਕਿੰਨੀਆਂ ਚਾਰ ਹੋ ਗਈਆਂ। ਅੱਗੇ ਪੰਜਵੀਂ ਜੀ ਪਦਾਰਥਾ ਭਾਵਨੀ, ਪਦਾਰਥਾ ਪੱਪਾ ਦੱਦਾ ਰਾਰਾ ਥੱਥੇ ਨੂੰ ਕੰਨਾ, ਪਦਾਰਥਾ ਭਾਵਨੀ ਇਕੱਠਾ ਹੀ ਲਿਖਣਾ, ਪਦਾਰਥਾ ਭਾਵਨੀ, ਪੰਜ ਹੋ ਗਏ, ਹਾਂ। ਅੱਗੇ ਛੇ ਅਸਨ ਸਖਤ, ਅਸੁਨ ਸਖਤ ਐੜਾ ਸੱਸਾ ਨੰਨਾ, ਆਸਨ ਅਤੇ ਅੱਗੇ ਸੱਸਾ ਕੱਕਾ ਤੱਤੇ ਨੂੰ ਸਿਆਰੀ, ਅਸਨ ਸਖਤ,
ਅਸਨ
ਅਸਨ ਸਖਤ, ਛੇ ਹੋ ਗਈਆਂ। ਅਤੇ ਸੱਤਵੀਂ ਤੁਰੀਆ, ਸੱਤਵੀਂ ਤੁਰੀਆ ਇਹ ਗਿਆਨ ਦੀਆਂ ਸੱਤ ਸਟੇਜਾਂ ਨੇ, ਤੁਸੀਂ ਸਾਨੂੰ ਸਮਝ ਨਹੀਂ ਆਉਣੀ ਕਿਵੇਂ, ਸ਼ੁਭ ਇੱਛਾ ਕੀ ਹੈ, ਪਹਿਲੀ ਸਟੇਜ ਸ਼ੁਭ ਇੱਛਾ, ਇੱਛਾਵਾਂ ਸ਼ੁਭ ਹੋ ਜਾਣੀਆਂ, ਸੱਚੇ ਪਾਤਸ਼ਾਹ ਐਸੇ ਜਨਮ ਵਿੱਚ ਮੈਨੂੰ ਮਿਲ ਜਾਓ, ਹੋਰ ਜਾਮਣਾ ਧਾਰਨਾ ਪਵੇ, ਐਸੇ ਜਨਮ ਵਿੱਚ ਮੈਨੂੰ ਗਿਆਨ ਹੋ ਜਾਏ, ਸ਼ੁਭ ਇੱਛਾ ਹੈ। ਅਤੇ ਸ਼ੁਭ ਵਿਚਾਰਨਾ, ਸ਼ੁਭ ਵਿਚਾਰ ਸ਼ੁਭ ਹੋ ਜਾਣੇ, ਥੋਟਸ ਸ਼ੁਭ, ਵਿਚਾਰ ਸ਼ੁਭ ਕੀ ਨੇ, ਹੇ ਮਹਾਰਾਜ ਮੇਰੇ ਤੋਂ ਬੁਰਾ ਨਾ ਕਰਾਈ ਕਿਸੇ ਦਾ, ਮੇਰੇ ਤੋਂ ਸਦਾ ਭਲਾ ਹੀ ਹੋਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਲਵੱਤ ਦਾ ਭਲਾ, ਸ਼ੁਭ ਵਿਚਾਰ ਹੈ। ਅਤੇ ਪਰਉਪਕਾਰ ਕਰਦਾ ਰਹਾਂ ਜ਼ਿੰਦਗੀ ਵਿੱਚ, ਮੈਂ ਕਿਸੇ ਨੂੰ ਦੁਦੈਤ ਭਾਵ ਨਾਲ ਨਾ ਵੇਖਾਂ, ਸ਼ੁਭ ਵਿਚਾਰ ਹੈ। ਅਤੇ ਤੀਜੀ ਹੈ ਜੀ ਤਨੂ ਮਾਨਸਾ, ਤਨੂ ਮਾਨਸਾ ਕੀ ਹੈ, ਮਨ ਦੀਆਂ ਵਾਸ਼ਨਾ ਪਤਲੀਆਂ ਪੈ ਜਾਣੀਆਂ, ਤਨੂ ਮਾਨਸਾ, ਹੁਣ ਤਾਂ ਬਹੁਤ ਤੇਜ਼ ਨੇ ਨਾ ਆਪਣੀਆਂ, ਹੁਣ ਬੈਠੇ ਪਤਾ ਨਹੀਂ ਕਿੰਨੀਆਂ ਕੁ ਜਨਮ ਲੈ ਲਈਆਂ, ਕਿੰਨੇ ਸੰਕਲਪ ਕਿੰਨੇ ਫੁਰਨੇ ਬਣਾ ਰਿਹਾ ਮਨ, ਸੋ ਜਦੋਂ ਇਸ ਗਿਆਨ ਵਾਲੇ ਪਾਸੇ ਨੂੰ ਜਾਂਦਾ, ਤੀਜੀ ਸਟੇਜ 'ਤੇ ਆ ਜਾਂਦਾ, ਮਨ ਦੀਆਂ ਵਾਸਨਾ ਪਤਲੀਆਂ ਹੋ ਜਾਂਦੀਆਂ ਨੇ। ਅਤੇ ਚੌਥੀ ਹੈ ਸਤਵਾ ਪਥ, ਸੱਤ ਦੀ ਆ ਕੇ ਪ੍ਰਾਪਤੀ ਹੋ ਜਾਣੀ, ਚੌਥੀ ਸੱਤ ਆ ਕੇ ਮਿਲ ਜਾਂਦਾ, ਸੱਤ ਦੀ ਪ੍ਰਾਪਤੀ, ਹਾਂ। ਅਤੇ ਪੰਜਵੀਂ ਕੀ ਹੈ, ਪਦਾਰਥਾ ਭਾਵਨੀ, ਪਦਾਰਥਾਂ ਦਾ ਭਾਵ ਹੋ ਜਾਣਾ, ਕੋਈ ਲੋੜ ਨਹੀਂ ਪਦਾਰਥ ਕਿਸੇ ਦੀ, ਪਦਾਰਥਾਂ ਤੋਂ ਉੱਚੇ ਉੱਠਿਆ, ਆਉਣਗੇ ਆਪੇ ਆਪ, ਇੱਛਾ ਨਹੀਂ ਕਰਨੀ। ਪਦਾਰਥਾਂ ਦਾ ਅਭਾਵ, ਪਦਾਰਥਾਂ ਦੀ ਪ੍ਰਾਪਤੀ ਲਈ ਕੋਈ ਯਤਨ ਨਿਰਯਤਨ ਹੋ ਜਾਣੇ, ਪਦਾਰਥ ਅਭਾਵ ਨਹੀਂ, ਆਈ ਜਾਣ ਕੋਈ ਉੱਪਰ ਉਹਨੂੰ ਨਹੀਂ ਆਪਣਾ ਦੌੜ ਰਹਿ ਗਈ ਪਦਾਰਥਾਂ ਲਈ, ਪਦਾਰਥਾਂ ਦਾ ਅਭਾਵ ਹੋ ਜਾਂਦਾ ਉੱਥੇ। ਹਾਂ, ਅੱਗੇ ਹੈਗੇ ਅਸਨ ਸ਼ਕਤ, ਅਸਨ ਸ਼ਕਤ ਹੈ ਮੋਹ ਦੀ ਪਕੜ ਤੋਂ ਪਰੇ ਹੋ ਜਾਣ। ਸੰਸਾਰ ਨਾਲ ਮੋਹ ਕੋਈ ਨਹੀਂ, ਪਰਿਵਾਰ ਨਾਲ ਨਹੀਂ, ਪਦਾਰਥਾਂ ਨਾਲ ਨਹੀਂ, ਨਿਰਮੋਹ। ਅਤੇ ਸੱਤਵਾਂ ਹੈ ਫਿਰ ਆਪਣੇ ਸਰੀਰ ਨਾਲ ਵੀ ਕੋਈ ਅਟੈਚਮੈਂਟ ਨਹੀਂ, ਸਰੀਰ ਨਾਲ ਵੀ ਕੋਈ ਸੰਬੰਧ ਨਹੀਂ। ਕਿਸੇ ਨੇ ਰੱਖਣਾ ਤਾਂ ਕੋਈ ਰੱਖ ਲਓ, ਰੋਟੀ ਪਾਣੀ ਸੁਕਾ ਦਿਓ, ਉਹਨੇ ਨਹੀਂ ਦੇਣਾ ਇਹਨੂੰ। ਹਾਂਜੀ, ਉਹ ਤੁਰਿਆ ਪਾ ਦਾ, 20 ਦਿਨ ਕੋਈ ਰਹਿ ਸਕਦਾ ਇੱਦਾਂ? ਆ ਰੱਖਿਆ ਹੁਣ ਬਰਤਨ, ਰਾਮਦੇਵ ਨੇ ਪਤਾ ਨਹੀਂ ਕਿੰਨੇ ਕਿੰਨੇ ਰੱਖਦਾ, ਦੇਖਦੇ ਹਾਂ। ਰਾਮਦੇਵ ਬੈਠਾ ਨਾ ਵਰਤ 'ਤੇ ਅਜੋਕੇ ਵਾਲਾ, ਸੋ ਪਰ ਜਿਹੜਾ ਇਹ ਤੁਰਿਆ ਪਦ ਵਾਲਾ, ਉਹਨੂੰ ਨਾ ਪਾਣੀ ਦੀ, ਨਾ ਉਹਨੂੰ ਕੋਈ ਦਾਲ ਦੀ, ਨਾ ਕੋਈ ਰੋਟੀ ਦੀ, ਕੋਈ ਆਪਣੀ ਸਰੀਰ ਲਈ ਉਹਨੂੰ ਕੋਈ ਹੈ ਨਹੀਂ ਉਹਨੂੰ ਲੋੜ। ਕਿਸੇ ਨੇ ਰੱਖਣਾ ਕੋਈ ਰੱਖ ਲਓ, ਉਹਨੂੰ ਨਹੀਂ। ਸੋ ਇਸ ਤਰ੍ਹਾਂ ਇਸ ਗਿਆਨ ਦੀਆਂ ਸੱਤ ਸਟੇਜਾਂ ਨੇ। ਸੱਤੇ ਸੀਵਾਂ ਸਾਧਕੈ,
ਸੀਵਾਂ ਸਾਧਕੈ,
ਇਉਂ ਗਿਆਨ ਦੀਆਂ ਸੱਤ ਸਟੇਜਾਂ ਦੇ ਸਾਧਕੇ ਉਹਨੇ ਪ੍ਰਾਪਤ ਕਰਕੇ ਕਹਿ ਲਓ ਇਹਨਾਂ। ਸੱਤਵਾ ਪਤ ਸੱਸਾ, ਤੱਤਾ ਪੈਰ 'ਚ ਵਾਹਵਾ ਤੱਤੇ ਦੇ, ਅਤੇ ਤੱਤੇ ਨੂੰ ਕਹਿੰਦਾ ਲਾ ਲਿਓ ਸੱਤਵਾ, ਅੱਗੇ ਪਤ ਲਿਖ ਲੈਣਾ ਨਾ, ਸੱਤਵਾ ਪਤ। ਸੱਤ ਦੀ ਆ ਮੈਨੇ ਆ ਕੇ ਪਤ ਪ੍ਰਾਪਤੀ ਹੋ ਜਾਣੀ, ਉਹਦੇ ਵਿੱਚ ਅਰਥ ਹੈ ਉਹਦਾ। ਸੱਤਵਾ, ਸੱਤ ਨੇ ਆ ਕੇ ਪਤ ਪ੍ਰਾਪਤ ਹੋ ਜਾਣਾ। ਸੋ ਇਉਂ ਸੱਤਾਂ ਨੂੰ ਜਿਹੜੀਆਂ ਸੀਵਾਂ ਸੀ ਨਾ, ਹੱਦਾਂ ਲੰਘ ਕੇ ਇਹਨਾਂ ਨੂੰ ਸੁਫਲਿਓ ਫਲਿਆ,
ਸੁਫਲਿਓ ਫਲਿਆ,
ਸੁਫਲ ਕੀ ਆ ਭਾਈ ਗਿਆਨ, ਅਪਰੋ ਗਿਆਨ ਦੇ ਵਿੱਚ ਫਲਿਆ, ਇਹ ਗਿਆਨ ਦੀ ਪ੍ਰਾਪਤੀ ਹੋ ਗਈ। ਆ ਭਾਈ ਦਿਓ ਥਾਂ ਇੱਥੇ ਲਾਗੇ ਲਾਗੇ
ਸੱਤ ਆਕਾਸ਼,
ਇੱਥੇ ਫੱਟੀ ਲਾਇਓ, ਉੱਥੋਂ ਇੱਕ ਰੇਹ ਲਾਇਓ, ਸੀਮਾ ਸੀਮਾ ਹੱਦਾਂ, ਇਹ ਸੱਤ ਹੱਦਾਂ ਦੀਆਂ ਸੱਤ ਸਟੇਜਾਂ ਸੀ, ਸੀਮਾ ਹੱਦ, ਇਹ ਸੱਤ ਹੱਦਾਂ ਨੂੰ ਟੱਪ ਕੇ ਸਟੇਜਾਂ ਤੋਂ ਲੰਘ ਕੇ ਸੁਫਲਿਓ ਫਲਿਆ, ਸੁਫਲਿਓ ਕੀ ਸਫਲ ਫਲ, ਕੀ ਅਗਿਆਨ, ਉਹਦੇ ਸਹਿਤ ਫਲ ਗਿਆ, ਫਲੀਭੂਤ ਹੋ ਗਿਆ। ਐਡੀ ਵਸਤਾ ਗੁਰਮੁਖ ਦੀ। ਅੱਗੇ ਜੀ, ਸੱਤ ਆਕਾਸ਼,
ਸੱਤ ਆਕਾਸ਼ ਪਤਾਲ ਸੱਤ,
ਠੀਕ,
ਵਸਗਤ ਕਰ ਉਪਰੈਰਾ ਚੱਲਿਆ,
ਠੀਕ ਹੈ, ਪੜ੍ਹੋ ਸਾਰੇ, ਬਹੁਤ ਠੀਕ ਪੜ੍ਹਿਆ। ਸੱਤ ਆਕਾਸ਼ ਨੇ ਭੂਰ ਭਵਰ, ਇੱਥੇ ਦੇ ਲਿਖੇ ਨੇ ਹੋਰ ਤਰ੍ਹਾਂ ਲਿਖੇ ਨੇ, ਸੌਖੇ ਲਿਖ ਲਓ, ਭੂਰ ਭਵਰ ਮਹਿਰ, ਮਹਿਰ ਮਹਾਰਾ ਮਹਿਰ ਜਨ, ਭੂਰ ਭਵਰ ਮਹਿਰ ਜਨ 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 ਤਪ, ਅੱਗੇ ਗੋ ਗੱਗੇ ਨੂੰ ਹੋੜਾ ਗੋ, ਅੰਗਰੇਜ਼ੀ ਵਾਲਾ ਨਾ ਲਿਖਿਓ, ਅਤੇ ਅੱਗੇ ਆਕਾਸ਼, ਸੱਤ ਆਕਾਸ਼ ਹੋ ਗਏ। ਇਵੇਂ ਸੱਤ ਪਤਾਲ ਨੇ, ਉਹ ਵੀ ਇਹਨਾਂ ਤੋਂ ਹੋਰ ਤਰ੍ਹਾਂ ਨਹੀਂ ਲਿਖੇ ਵੀ ਨੇ, ਔਖੇ ਨੇ, ਉਹ ਤੁਹਾਨੂੰ ਨਹੀਂ ਸਮਝ ਆਉਣੇ, ਸੌਖੇ ਨੇ ਲਿਖੋ। ਅਤਲ ਬਿਤਲ ਸੁਤਲ ਲਿਖ ਲੈ, ਤਲਾਤਲ ਰਸਾਤਲ ਮਹਾਤਲ ਅਤੇ ਪਤਾਲ, ਸੱਤ ਪਤਾਲ ਨੇ। ਸੋ ਇਉਂ ਸੱਤੇ ਪਤਾਲ, ਸੱਤੇ ਆਕਾਸ਼ਾਂ ਨੂੰ ਵਸਗਤ ਕਰ,
ਇਕੜੇ ਪਤਾਲ
ਸੱਤ ਪਤਾਲ ਨੇ ਹੇਠਲੇ,
ਕਿਹੜਾ ਸੀਗਾ ਸੁਤਲ ਤੋਂ ਬਾਅਦ ਜੀ ਪਤਾਲ?
ਹਾਂਜੀ,
ਸੁਤਲ ਤੋਂ, ਰਸਾਤਲ ਤੋਂ
ਪਹਿਲਾਂ ਦੱਸ ਦਿਓ ਬਾਈ,
ਤਲਾਤਲ
ਤਲਾਤਲ ਰਸਾਤਲ
ਤਲਾਤਲ
ਮਹਾਤਲ ਜਨ ਤਪ, ਉਹ ਤਾਂ ਉਹ 'ਚ ਆ ਗਿਆ, ਆਕਾਸ਼ਾਂ 'ਚ ਆ ਗਿਆ, ਤਲਾਤਲ ਰਸਾਤਲ ਮਹਾਤਲ ਅਤੇ ਪਤਾਲ, ਪਤਾਲ ਇਹ ਸੱਤਵਾਂ। ਹਾਂਜੀ, ਕੀ ਥੱਲੇ ਹੀ ਨੇ, ਆਪਾਂ ਤੋਂ ਵੀ ਉੱਪਰ ਨੇ, ਆਪਾਂ ਵੀ ਕਿਸੇ ਪਤਾਲ 'ਚ ਹਾਂ, ਜਿਹੜੇ ਆਪਾਂ ਤੋਂ ਉੱਪਰ ਨੇ ਆਪਾਂ ਆਪਾਂ ਉਸ ਪਤਾਲ 'ਚ ਹਾਂ, ਆਪਾਂ ਤੋਂ ਉੱਪਰ, ਹਾਂ ਆਪਾਂ ਵੀ ਕਿਸੇ ਪਤਾਲ 'ਚ ਬੈਠੇ ਹਾਂ, ਇਹ ਵੀ ਇੱਕ ਪਤਾਲ, ਆਪਣੇ ਉੱਤੇ ਵੀ ਹੈ ਨਾ ਕੋਈ, ਉਦੋਂ ਉੱਤੇ ਵੀ ਕੋਈ ਹੈ, ਉਦੋਂ ਉੱਤੇ ਵੀ ਹੈ ਕੋਈ। ਸੋ ਹੇਠਾਂ ਹੇਠਾਂ ਆਈ ਜਾਂਦੇ ਪਤਾਲ ਹੋ ਗਏ, ਉੱਪਰ ਪੁਰਾਣੇ ਕਾਸ ਹੋ ਗਏ। ਸੋ ਇਸ ਤਰ੍ਹਾਂ ਪਰ ਸੱਤ ਮਹਾਰਾਜ ਨੇ ਲੱਖਾਂ ਦਿਖਾ ਦਿੱਤੇ ਨੇ ਇਹਨਾਂ ਦੇ। ਹਾਂਜੀ, ਸੋ ਸੱਤ ਆਕਾਸ਼ ਸੱਤਾਂ ਪਤਾਲਾਂ ਨੂੰ ਵਸ ਕਰ ਲਿਆ ਗੁਰਮੁਖ ਨੇ। ਹਾਂ, ਇਹਨਾਂ ਥਾਵਾਂ ਤੋਂ ਇਹਨਾਂ ਤੋਂ ਉੱਚਾ ਉਹ ਕਰ ਵਸਗਤ ਕਰਕੇ ਉਪਰੇਰਾ ਚੱਲਿਆ, ਇਹਨਾਂ ਤੋਂ ਉੱਪਰ ਚੱਲਿਆ। ਇਹਨਾਂ ਦੀ ਮਰਯਾਦਾ ਉਹਨਾਂ 'ਤੇ ਲਾਗੂ ਨਹੀਂ ਹੁੰਦੀ ਗੁਰਮੁਖ 'ਤੇ। ਹਾਂ,
ਸੱਤੇ ਧਾਰੀ ਲੰਘ ਕੇ
ਹਾਂ
ਭੈਰੋਂ ਖੇਤਰਪਾਲ ਦਲਮਲਿਆ।
ਹਾਂ, ਸੱਤ ਧਾਰਾਂ ਜਿਹੜੀਆਂ ਨੇ ਪਹਾੜ ਦੀਆਂ, ਪਹਾੜ ਦੀਆਂ ਸੱਤ ਧਾਰਾਂ ਜਿੱਥੋਂ ਦਰਿਆ ਨਿਕਲਦੇ ਨੇ, ਸਤਲੁਜ ਜਿੱਥੋਂ ਜਿੱਥੋਂ ਸਤਲੁਜ ਦਰਿਆ ਦੀ ਨਿਕਲੀ, ਅਤੇ ਬਿਆਸ ਰਾਵੀ, ਰਾਵੀ ਦਰਿਆ ਜਿੱਥੋਂ ਨਿਕਲਦਾ ਉਹ ਧਾਰ ਹੈ ਇੱਕ। ਚਨਾ ਅਟਕ ਗੰਗਾ ਅਤੇ ਜਮਨਾ, ਇਹ ਸੱਤ ਧਾਰਾਂ ਜਿੱਥੋਂ ਨਿਕਲਦੀਆਂ ਨੇ ਦਰਿਆਵਾਂ ਦੀਆਂ। ਗੁਰੂ ਦਾ ਸਿੱਖ ਗੁਰਮੁਖ ਜਿਹੜਾ ਸੱਤੇ ਧਾਰਾਂ ਲੰਘ ਕੇ, ਇਹ ਸੱਤੇ ਧਾਰਾਂ ਤੋਂ ਲੰਘ ਗਿਆ ਜੀ। ਬਹੁਤ ਕੁਛ ਲਿਖਿਆ ਗਿਆ ਉਹਨਾਂ ਤੋਂ ਪਹਿਲਾਂ। ਅਤੇ ਭੈਰੋਂ ਖੇਤਰਪਾਲ, ਅਤੇ ਖੇਤਰਪਾਲ ਕੀ ਹੈ ਭੈਰੋਂ? ਅਤੇ ਅੱਗੇ ਵੀ ਆਪਣੇ ਨੂੰ ਆਇਆ ਸੀ ਇੱਕ ਇੱਕ ਖੇਤਰਪਾਲ ਸੀ, ਅਤੇ ਜਿਹੜਾ ਕਿ ਇਹਦੇ ਕਈ ਅਰਥ ਨੇ, ਪਰ ਜਿਹੜਾ ਇੱਥੇ ਲੱਗਣਾ ਪਹਿਲਾਂ ਉਹ ਲਿਖ ਲਓ ਜਿਹੜਾ ਇੱਥੇ ਲਾਗੂ ਹੁੰਦਾ ਹੈ। ਇੱਥੇ ਲਾਗੂ ਹੁੰਦਾ ਹੈ ਭੂਤਾਂ ਦੀ ਕਿਸਮ ਖੇਤਰਪਾਲ, ਜਾਂ ਇਉਂ ਕਹਿ ਲਓ ਕਾਲੀ ਦੇਵੀ ਦੇ ਮੰਦਰ ਦੇ ਪਛੋਂ ਵਾਲੇ ਪਾਸੇ ਜਿਹੜਾ ਦਰਵਾਜ਼ਾ ਹੈ ਉੱਥੇ ਜਿਹੜਾ ਖੜ੍ਹ ਕੇ ਪਹਿਰਾ ਦਿੰਦਾ ਹੈ ਉਹਨੂੰ ਖੇਤਰਪਾਲ ਕਹਿੰਦੇ ਨੇ ਇੱਥੇ ਅਰਥ ਮੁਤਾਬਕ। ਉਹ ਸਾਰਿਆਂ ਨੂੰ ਦਲ ਮਿਲਿਆ ਗੁਰਮੁਖ ਨੇ, ਜਿੱਤ ਲਏ ਸਾਰੇ ਭੂਤ ਜਿਹੜੇ ਨੇ ਆ ਕੇ ਚਰਨਾਂ 'ਚ ਖੜ੍ਹੇ ਹੋਏ ਨੇ ਭੈਰੋਂ ਵਰਗੇ। ਇਸੇ ਤਰ੍ਹਾਂ ਖੇਤਰਪਾਲ ਜਿਹੜਾ ਹੁੰਦਾ ਸੈਨਾਪਤੀ, ਜਿਹੜਾ ਯੁੱਧ ਵਿੱਚ ਜਿਹੜਾ ਸੈਨਾਪਤੀ ਹੋਵੇ ਉਹਨੂੰ ਖੇਤਰਪਾਲ ਕਹਿ ਦਿੰਦੇ ਨੇ, ਕਿਉਂ ਯੁੱਧ ਦੇ ਮੈਦਾਨ ਵਿੱਚ ਉਹ ਪਾਲਣਾ ਕਰ ਰਿਹਾ। ਜਾਂ ਖੇਤਰਪਾਲ ਖੇਤੀ ਦੀ ਪਾਲਣਾ ਕਰਨ ਵਾਲਾ ਜੱਟ ਨੂੰ ਵੀ ਕਹਿ ਦਿੰਦੇ ਨੇ। ਇਹ ਕੁਝ ਉਹ ਹੋਰ ਅਰਥ ਨੇ, ਪਰ ਇੱਥੇ ਲੱਗਣਗੇ ਜਿਹੜੇ ਪਹਿਲੇ ਲਿਖੇ ਨੇ। ਭੂਤ ਵਾਲੇ ਜਾਂ ਕਾਲੀ ਦੇਵੀ ਦੇ ਮੰਦਰ ਦੇ ਪੱਛੋਂ ਵਾਲੇ ਪਾਸੇ ਜਿਹੜਾ ਪਹਿਰਾ ਦੇ ਰਿਹਾ ਉਹ ਸਾਰਿਆਂ ਨੂੰ ਦਲ ਮਿਲਿਆ ਹੈ। ਹਾਂ, ਐਸਾ ਗੁਰਸਿੱਖ ਦਾ ਦਰਜਾ ਉੱਚਾ ਹੈ।
ਸੱਤੇ ਰੋਹਣ ਸੱਤ ਵਾਰ ਸੱਤ ਸੁਹਾਗਣ ਸਾਧ ਨਾ ਢਲਿਆ।
ਹਾਂ, ਇੱਥੇ ਸੱਤ ਰੋਹਣੀਆਂ ਕਰਕੇ ਇਹਨਾਂ ਨੇ ਲਿਖਤਾ ਹੋਣਾ ਹੈ, ਪਰ ਜਿਹੜੀਆਂ ਨੇ ਸੱਤ ਰੋਹਣੀਆਂ, ਜਿਹੜੀ ਸੱਤ ਰੇਖੀ ਨਹੀਂ ਤੁਹਾਡੇ ਲਿਖਿਆ ਸੀ ਉੱਪਰ, ਸੱਤ ਰੇਖੀ ਲਿਖੇ ਨੇ ਤੁਸੀਂ ਉਹਨੇ। ਹਾਂ ਨਹੀਂ, ਉਹ ਸੁਹਾਗਣਾ ਚਾਹੂਗਾ। ਸੱਤ ਰੋਹਣੀਆਂ ਕੀ ਨੇ? ਜਿਹਨੇ ਆਪਣੇ ਨੇ ਨਾ ਜੋਤਿਸ਼ ਮੁਤਾਬਕ ਸੱਤ ਦਿਨ, ਉਹਨਾਂ ਦੇ ਮੁਤਾਬਕ ਉਹਨਾਂ ਨੇ ਇਹਨਾਂ ਦੀਆਂ ਨਾੜੀਆਂ ਲਈਆਂ ਨੇ ਜੋਤਿਸ਼ ਵਾਲਿਆਂ ਨੇ। ਜਿਵੇਂ ਪਹਿਲਾਂ ਚੰਦਰਮਾ ਦੀ ਨਾੜੀ ਗਿਣ ਕੇ ਅਤੇ ਉਹਦੇ ਨਾਲ ਚਾਰ ਨਛੱਤਰ ਜੋੜ ਲਏ, 27 ਨਛੱਤਰ ਲਿਖਿਆ ਨਾ, 27 ਨਛੱਤਰ ਤਾਰਿਆਂ ਦਾ ਗ੍ਰਹਿ ਜਿਹੜਾ ਸੀ ਲਿਖਿਆ ਤੁਸੀਂ, ਅਤੇ ਚਾਰ ਤਾਰਿਆਂ ਦਾ ਸੰਗ੍ਰਹਿ ਉਹਨਾਂ ਜੋੜ ਲਿਆ, ਇੱਕ ਉਹ ਹੋ ਗਈ ਰੋਹਣੀ। ਅਤੇ ਦੂਜੀ ਚੰਦਰਮਾ ਦੇ ਨਾਲ, ਚੰਦਰਮਾ ਦੀ ਜਿਹੜੀ ਨਾੜੀ ਹੈ, ਚਾਰ ਗ੍ਰਹਿ ਉਹਦੇ ਨਾਲ ਜੋੜ ਲਏ। ਅੱਗੇ ਦਿਨ ਆਉਣਗੇ ਫਿਰ, ਸੋ ਜਿਹੜਾ ਸੀ ਮੰਗਲਵਾਰ ਦੇ ਨਾਲ ਜਿਹੜੀ ਮੰਗਲਵਾਰ ਦੀ ਨਾੜੀ ਉਹਦੇ ਨਾਲ ਸੰਯੋਗ ਮਿਲਿਆ ਚਾਰ ਗ੍ਰਹਿਆਂ ਦਾ, ਚਾਰ ਨਛੱਤਰਾਂ ਦਾ, ਉਹ ਜੋੜ ਲਏ। ਫਿਰ ਬੁੱਧਵਾਰ ਦੇ ਨਾਲ ਚਾਰ ਨਛੱਤਰ ਜੋੜ ਲਏ, ਵੀਰਵਾਰ ਨਾਲ ਚਾਰ ਨਛੱਤਰ ਜੋੜ ਲਏ, ਸ਼ੁੱਕਰਵਾਰ ਨਾਲ ਚਾਰ ਨਛੱਤਰ ਜੋੜ ਲਏ, ਸ਼ਨਿਚਰਵਾਰ ਨਾਲ ਚਾਰ ਨਛੱਤਰ ਜੋੜ ਲਏ, ਉਹ ਸੱਤ ਹੋ ਗਈਆਂ ਸੀ। ਸੱਤ ਨਾੜੀਆਂ ਜੋਤਿਸ਼ ਮੁਤਾਬਕ, ਉਹ ਲਿਖ ਲਓ ਜੋਤਿਸ਼ ਦੇ ਮੁਤਾਬਕ ਸੱਤ ਨਾੜੀਆਂ ਜਿਹੜੀਆਂ ਨੇ, ਜਿਨ੍ਹਾਂ ਦੇ ਨਾਲ ਚਾਰ ਚਾਰ ਨਛੱਤਰ ਜੋੜ ਕੇ, ਹਾਂਜੀ,
ਗੁਰਮੁਖ ਸਾਧ ਸੰਗਤ ਵਿੱਚ ਖਲਿਆ।
ਦੁਬਾਰੇ ਪੜ੍ਹੇ ਹੋ,
ਗੁਰਮੁਖ ਸਾਧ ਸੰਗਤ ਵਿੱਚ ਖਲਿਆ
ਜੀ। ਡਿਟੇਲ 'ਚ ਲਿਖਣਾ ਤਾਂ ਉਹ ਵੀ ਲਿਖ ਲਓ, ਪਰ ਉਹ ਇੰਨਾ ਕੁ ਤੁਸੀਂ ਸਮਝ ਲਓ, ਕਾਹਨੂੰ ਬਹੁਤਾ ਡਿਟੇਲ 'ਚ ਜਾਣਾ। ਜੋਤਿਸ਼ ਵਾਲਾ ਜਾ ਉਹ ਸੱਤ ਰੋਹਣੀਆਂ ਹੋ ਗਈਆਂ, ਫਿਰ ਪੜ੍ਹਿਆ ਸੱਤ ਰੋਹਣੀਆਂ ਦੇ ਸੰਬੰਧ 'ਚ ਅੱਗੇ। ਸੱਤ ਰੋਹਣੀ,
ਸੱਤ ਰੋਹਣ,
ਸੱਤੇ ਰੋਹਣ,
ਸੱਤ ਵਾਰ,
ਸੱਤ ਵਾਰ
ਸੁਹਾਗਣ ਸਾਧ ਨਾ ਟਲਿਆ,
ਸੱਤੇ ਵਾਰ ਹੋ ਗਏ। ਹੁਣ ਸੱਤ ਸੁਹਾਗਣਾ, ਸੱਤ ਸੁਹਾਗਣਾਂ ਕਿਹੜੀਆਂ ਨੇ? ਇਹਨਾਂ ਨੇ ਨਹੀਂ ਦੱਸਿਆ ਹੋਣੀਆਂ ਇੱਥੇ ਟੀਕੇ 'ਚ। ਹਾਂਜੀ, ਸੱਤੇ ਰਿਸ਼ੀਆਂ ਦੀਆਂ ਘਰ ਵਾਲੀਆਂ ਲਿਖਣੀਆਂ ਨੇ, ਟਨ ਬਾਈ ਟਨ ਜਿੱਥੇ ਲਿਖੀ ਲਿਖੇ ਨੇ ਨਾ, ਉੱਥੇ ਨਾਲ ਘਰ ਵਾਲੀਆਂ ਵੀ ਇਕੱਠੀਆਂ ਕਰ ਲਓ। ਸੱਤ ਲਿਖੀਆਂ ਦੇ ਨਾਂ ਤੁਸੀਂ ਲਿਖੇ ਨੇ, ਚਾਹੇ ਉੱਥੇ ਲਿਖ ਲਓ ਚਾਹੇ ਵੱਖਰੀਆਂ ਲਿਖ ਲਓ, ਜਿਵੇਂ ਤੁਸੀਂ ਠੀਕ ਲੱਗਦਾ ਲਿਖ ਲਓ। ਸੱਤੇ ਉਹਨਾਂ ਦੀਆਂ ਘਰ ਵਾਲੀਆਂ, ਜਿਵੇਂ ਜਿਵੇਂ ਰਿਸ਼ੀ ਉਹਨਾਂ ਦੀਆਂ ਉੱਦਾਂ ਘਰ ਵਾਲੀਆਂ। ਪਹਿਲਾਂ ਕੀ ਰਿਸ਼ਿਆ ਤੁਸੀਂ? ਕਸ਼ਵ ਰਿਖੀ 'ਚ ਲਿਖਿਆ ਸੀ, ਉਹਦੇ ਘਰ ਵਾਲੇ ਨੂੰ ਅਦਿੱਤੀ, ਦਿੱਤੀ। ਦੂਜਾ ਕੀ ਲਿਖਿਆ ਸੀ ਰਿਸ਼ੀ ਅਤਰੀ? ਹਾਂਜੀ, ਵਿਸ਼ਵਾਮਿੱਤਰ ਲਿਖਿਆ ਸੀ। ਹਾਂ, ਉਹ ਕਿੱਥੇ? ਉੱਥੇ ਫਿਰ ਟਨ ਬਾਈ ਨੇ ਲਿਖਿਆ। ਹਾਂ, ਕਹਿ ਮੈਂ ਇਹ ਤੀਜੇ ਨੰਬਰ 'ਤੇ ਆਏ, ਪਹਿਲਾ ਦੂਜਾ ਤੀਜਾ ਚੌਥੇ 'ਤੇ ਆਏ। ਉਹਦੇ ਉਹਦੀ ਮੇਨਕਾ ਲਿਖੋ ਫਿਰ। ਤੁਸੀਂ ਨੰਬਰਵਾਰ ਕਿਉਂ ਨਹੀਂ ਲਿਖੇ ਜੇ ਮੈਂ ਲਿਖਾਏ ਸੀ? ਚਲੋ ਮੇਨਕਾ ਲਿਖ ਲਓ,
ਵਿਸ਼ਵਾਮਿੱਤਰ ਗੌਤਮ
ਸੀ। ਚਲੋ ਲਿਖੋ ਮੇਨਕਾ ਲਿਖ ਲਓ ਉਹਦੀ, ਵਿਸ਼ਵਾਮਿੱਤਰ ਦੀ। ਹਾਂ, ਮੇਨਕਾ ਕਹਿੰਦੇ ਤਾਂ ਹੀ ਉਹਨੇ ਰੱਖਿਆ ਆਪਣਾ ਨਾਮ। ਵਿਸ਼ਵਾਮਿੱਤਰ ਦੇ ਗੌਤਮ ਦੀ ਲਿਖੋ ਅਹਿਲਿਆ, ਗੌਤਮ ਦੀ ਘਰ ਵਾਲੀ ਅਹਿਲਿਆ, ਗੌਤਮ ਰਿਸ਼ੀ ਲਿਖਿਆ। ਹਾਂਜੀ, ਉਹ ਦੂਜਿਆਂ ਤੋਂ ਲਿਖ ਲਿਓ ਫਿਰ ਤੁਸੀਂ, ਸੱਤ ਲਿਖੀ ਨੇ ਨਾ ਗੌਤਮ। ਗੌਤਮ ਦੀ ਘਰ ਨੂੰ ਅਹਿਲਿਆ, ਜਮਦੰਗਣੀ ਦੀ ਰੇਣੁਕਾ, ਰੇਣੁਕਾ ਉਹਦੇ ਘਰ ਹੀ ਨਾਮ ਹੈ। ਹਾਂ, ਕਈਆਂ ਨੇ ਵੀ ਲਿਖੇ ਨੇ ਆਪਾਂ ਘਰ ਵਾਲੀਆਂ ਦੇ। ਹਾਂਜੀ, ਅਤੇ ਫਿਰ ਆ ਗਿਆ ਜੀ ਵਿਸ਼ਿਸ਼ਟ ਆਇਆ।
ਹਾਂਜੀ,
ਹਾਂ, ਉਹਦੀ ਕਿਰਤਾਚੀ, ਕਿਰਤਾਚੀ ਘਿਰੇ ਘੱਗੇ ਨੂੰ ਸੈਰੀ ਪੈਰ ਚਾਰਾ ਘਿਰੇ ਤਾ ਤੱਤੇ ਨੂੰ ਕਹਿੰਦਾ ਚੱਚੇ ਨੱਚੀ, ਕਿਰਤਾਚੀ ਕਿਰਤਾਚੀ। ਹਾਂ, ਇਹ ਸੱਤ ਉਹਨਾਂ ਦੀਆਂ ਘਰ ਵਾਲੀਆਂ ਨੇ। ਇੱਕ ਰਹਿਤਾ ਨਹੀਂ ਗਈ ਭਾਰਦਵਾਜ ਦੀ, ਕਿਉਂ ਨਹੀਂ ਦੱਸਿਆ? ਹਾਂ, ਭਾਰਦਵਾਜ ਦੀ ਫਿਰ ਲਿਖੋ ਅਨਸੂਆ, ਅਨਸੂਆ। ਚਲੋ, ਹਾਂਜੀ, ਅਤਰੀ ਰਹਿ ਗਿਆ। ਉਹਦੀ ਫਿਰ ਕਿਹੜੀ ਰਹਿ ਗਈ? ਇੱਦਾਂ ਕਰੋ ਤੁਸੀਂ ਰਿਸ਼ੀ ਦੇ ਬਾਰੇ ਲਿਖੋ, ਤੁਸੀਂ ਗਲਤ ਕਰੀ ਜਾਂਦੇ ਹੋ। ਕੱਟੋ ਇਹਨਾਂ ਨੂੰ, ਪਹਿਲਿਆਂ ਨੂੰ ਕੱਟੋ, ਟਨ ਬਾਈ ਟਨ ਲਿਖੋ, ਹੋਰ ਨਾ ਕਿਸੇ ਦੀ ਹੋਰ ਕਿਸੇ ਨੂੰ ਦੇ ਦਿਓ। ਹਾਂ, ਮੁੱਠ ਮਥਾ ਪਹਿਲਾਂ ਲਿਖੋ ਕਸ਼ਪ ਰਿਸ਼ੀ, ਕਸ਼ਪ। ਹੁਣ ਕਸ਼ਪ ਦੀ ਘਰ ਵਾਲੀ ਲਿਖ ਲਓ, ਨਾਲੇ ਨਾਲੇ ਲਿਖਣੇ ਬਾਅਦ 'ਚ ਲਿਖੋ ਘਰ ਵਾਲੀ ਆ ਦਿੱਤੀ। ਹਾਂ, ਦੂਜਾ ਰਿਸ਼ੀ ਲਿਖੋ ਅਤਰੀ, ਅਤਰੀ ਅਤਰੀ ਦੀ ਲਿਖੋ ਅਨਸੂਆ, ਅਨਸੂਆ ਉਹਦੀ ਹੈ। ਹੋਰ ਬਾੜ 'ਚ ਨਾ ਕਿਸੇ ਪਾਸੇ। ਹਾਂਜੀ, ਹਾਂਜੀ, ਰਿਸ਼ੀ ਲਿਖ ਲਿਆ ਸੀ ਅਤਰੀ, ਅਤਰੀ ਦੀ ਘਰ ਵਾਲੀ ਅਨਸੂਆ। ਹਾਂ, ਅਤੇ ਹੋਰ ਤੀਜਾ ਕਿਹੜਾ ਲਿਖੋ ਹੁਣ? ਤੀਜਾ ਆਪਾਂ ਲਿਖਾਂਗੇ ਵਿਸ਼ਿਸ਼ਟ ਲਿਖੋ। ਹਾਂ, ਵਿਸ਼ਿਸ਼ਟ ਲਿਖੋ, ਵਿਸ਼ਿਸ਼ਟ ਲਿਖੋ ਅਰਧੰਤੀ, ਐੜਾ ਰਾਰੇ ਦੇ ਮੁੱਕੜ ਉੱਤੇ ਟਿੱਪੀ ਧੱਦਾ ਤੱਤੇ ਨੂੰ ਵਿਹਾਰੀ, ਅਰਧੰਤੀ। ਹਾਂ, ਵਿਸ਼ਿਸ਼ਟ ਦੀ ਲਿਖ ਲਈ। ਹਾਂ, ਹੁਣ ਲਿਖੋ ਵਿਸ਼ਵਾਮਿੱਤਰ ਦੀ, ਵਿਸ਼ਵਾਮਿੱਤਰ ਦੀ ਮੇਨਕਾ, ਮੇਨਕਾ ਲਿਖ ਲਈ। ਹਾਂ, ਫਿਰ ਗੌਤਮ ਦੀ ਅਹਿਲਿਆ, ਹਾਂਜੀ ਗੌਤਮ ਲਿਖ ਲਿਆ, ਅਹਿਲਿਆ ਲਿਖੀ ਗਈ। ਜਮਦਗਨੀ ਦੀ, ਹਾਂਜੀ ਕਿਰਤਾਚੀ, ਕਿਰਤਾਚੀ ਘੱਗੇ ਨੂੰ ਸਿਆਰੀ ਪੈਰ ਚਰਾਰਾ ਤੱਤੇ ਨੂੰ ਕਹਿੰਦਾ ਚੱਚੇ ਨੂੰ ਵਿਹਾਰੀ, ਕਿਰਤਾਚੀ। ਹੋ ਗਈਆਂ ਸੱਤ, ਸੱਤੇ ਲਿਖੇ ਹੋ ਗਏ, ਰਹਿ ਤਾਂ ਨਹੀਂ ਗਈ ਕੋਈ?
ਨਹੀਂ, ਅੱਗੇ ਭਾਰਦਵਾਜ ਜੀ ਅਨਸੂਆ ਲਿਖਾਈ ਤੀ, ਹੁਣ ਅਤਰੀ ਦੀ ਅਨਸੂਆ ਕਰਤੀ, ਉਹਦੀ ਕੀ ਲਿਖਿਆ ਜੀ?
ਜਿਹੜੀਆਂ ਹੁਣ ਲਿਖੀਆਂ ਨੇ ਉਹ ਲਿਖੋ। ਭਾਰਦਵਾਜ ਦੀ ਹੁਣ ਕੀ ਲਿਖਿਆ ਤੁਸੀਂ?
ਹੁਣ
ਭਾਰਦਵਾਜ ਦੀ ਕਿਰਤਾਚੀ ਲਿਖੋ ਨਾ।
ਨਹੀਂ, ਕਿਰਤਾਤੀ ਤਾਂ ਸੀ ਉਹ ਜਮਨੀ ਦੀ ਸੀ ਲਿਖਾਈ।
ਜਮਦੰਗਣੀ ਦੀ ਲਿਖੋ ਜੀ, ਰੇਣੁਕਾ ਵੀਰ ਮਿਲਿਓ,
ਰੇਣੁਕਾ
ਜਮਦੰਗਣੀ ਤੋਂ ਉਹਨੂੰ ਰੇਣੁਕਾ ਲਿਖਾਈ ਆ,
ਜਮਨੀ ਦੀ ਰੇਣੁਕਾ,
ਜਮਦੰਗਣੀ ਦੀ ਰੇਣੁਕਾ, ਉਹ ਮੇਨਕਾ ਵਾ, ਨੌ ਫਰਕ ਨੇ, ਉਹ ਮੇਨਕਾ ਇਹ ਰੇਣੁਕਾ, ਫਰਕ ਹੈ। ਫਿਰ ਭਾਰਦਵਾਜ ਲਿਖ ਲਓ, ਭਾਰਦਵਾਜ ਦੀ, ਭਾਰਦਵਾਜ, ਭਾਰਦਵਾਜ, ਚਲੋ ਲਿਖੀਆਂ ਗਈਆਂ ਹੁਣ, ਠੀਕ ਹੈ? ਪਹਿਲਾਂ ਪਹਿਲਾਂ ਲਿਖੋ ਕਸ਼ਪ ਰਿਸ਼ੀ, ਫਿਰ ਅਤਰੀ ਰਿਸ਼ੀ, ਫਿਰ ਵਿਸ਼ਿਸ਼ਟ ਰਿਸ਼ੀ, ਵਿਸ਼ਵਾਮਿੱਤਰ, ਗੌਤਮ, ਜਮਦੰਗਣੀ, ਭਾਰਦਵਾਜ, ਇਹ ਰਿਸ਼ੀ ਹੋ ਗਏ। ਹੁਣ ਉਹਦੀਆਂ ਘਰ ਵਾਲੀਆਂ, ਹਾਂਜੀ, ਅਦਿੱਤੀ, ਅਨਸੂਆ, ਅਰਧੰਤੀ, ਮੇਨੁਕਾ, ਅਤੇ ਅਹਿਲਿਆ, ਅਤੇ ਰੇਣੁਕਾ, ਅਤੇ ਕਿਰਤਾਚੀ। ਠੀਕ ਹੋ ਗਿਆ? ਚਲੋ, ਹੁਣ ਕੋਈ ਗੜਬੜ ਨਹੀਂ। ਅੱਗੇ ਚਲੋ ਹੁਣ ਇਹ ਇਹ ਕੀ ਨੇ ਇਹ ਸੱਤ ਸੁਹਾਗਣਾਂ ਇਹ ਮੰਨੀਆਂ ਨੇ ਸੱਤੇ ਰੋਣ ਹੋ ਗਈਆਂ ਸੱਤੇ ਵਾਰ ਹੋ ਗਏ ਸੱਤੇ ਹੋ ਗਈਆਂ ਸੁਹਾਗਣਾਂ ਪਰ ਇਹਨਾਂ ਨੂੰ ਸਾਧਿਆ ਗੁਰਮੁਖਾਂ ਨੇ ਇਹਨਾਂ ਤੋਂ ਉੱਪਰ ਗਏ ਨੇ ਸਾਧ ਕੇ ਨਾ ਢਲਿਆ ਇਹਨਾਂ ਦੇ ਅੰਡਰ ਨਹੀਂ ਹੋਇਆ ਇਹਨਾਂ ਦੇ ਅਧੀਨ ਨਹੀਂ ਹੋਇਆ ਹਾਰਿਆ ਨਹੀਂ ਇਹਨਾਂ ਮੂਹਰੇ ਜਿੱਤੇ ਹਾਂਜੀ ਰਿਸ਼ੀ ਉਹ ਆਪਣੇ ਥਾਂ ਤੋਂ ਉਹਨਾਂ ਕੋਈ ਪਦਵੀ ਹੈ ਠੀਕ ਹੈ ਰਿਸ਼ੀ ਮੰਨੇ ਨੇ ਵੇਦਾਂ ਦੇ ਉਹਨਾਂ ਨੇ ਟੀਕੇ ਕੀਤੇ ਨੇ ਵੇਦ ਪੜ੍ਹੇ ਨੇ ਉਹ ਇਹ ਹਸਤੀ ਰੱਖਦੇ ਨੇ ਗੁਰਮੁਖ ਪਦਵੀ ਤਾਂ ਉੱਚੀ ਹੈ
ਗੁਰਮੁਖ ਸਾਧ ਸੰਗਤ ਵਿੱਚ ਖਲਿਆ
ਇਹ ਪ੍ਰਾਪਤ ਕਿੱਥੋਂ ਕੀਤੇ ਗੁਣ ਗੁਰਮੁਖ ਨੇ ਉਹ ਅੱਗੇ ਦੱਸਿਆ ਗੁਰਮੁਖ ਸਾਧ ਸੰਗਤ ਵਿੱਚ ਖਲਿਆ ਕਿਉਂਕਿ ਗੁਰਮੁਖ ਸਾਧ ਸੰਗਤ ਚਾ ਕੇ ਉੱਥੇ ਫਤਿਹ ਪਾਉਂਦਾ ਹਾਂ ਉਹਦੇ ਖਲਿਆ ਉਹਦੇ ਅਧੀਨ ਹੋ ਕੇ ਸਾਧ ਸੰਗਤ ਦੇ ਇਹਨਾਂ ਦੇ ਅਧੀਨ ਨਹੀਂ ਗੁਰਮੁਖ ਨਾ ਸੱਤ ਰਿਸ਼ੀਆਂ ਦੇ ਨਾ ਸੱਤ ਕੇ ਸੁਹਾਗਣਾਂ ਦੇ ਅਤੇ ਇਉਂ ਜਿਹੜਾ ਸੀ ਇਹਨਾਂ ਦੀ ਗਿਣਤੀ 'ਚੋਂ ਉੱਚਾ ਉੱਠ ਕੇ ਸਤਸੰਗ ਦੇ ਆਧਾਰ ਹੋ ਕੇ ਗੁਰਮੁਖ ਜਿੱਤ ਪਾਉਂਦਾ ਭਾਈ ਜੇਤੂ ਹੈ ਇਹਨਾਂ ਤੋਂ ਅੱਗੇ ਹੁਣ ਅੱਠ ਦੀ ਗਿਣਤੀ ਆਊ
ਅੱਠੇ ਸਿੱਧੀ ਸਾਧ ਕੈ
ਅੱਠ ਸਿੱਧੀਆਂ ਅਣਮਾਂ ਉਹ ਤਾਂ 18 ਸਿੱਧੀਆਂ ਨੇ ਨਾ ਪਰ ਮੁੱਖ ਅੱਠ ਨੇ ਅਣਮਾਂ ਮਹਿਮਾ ਗਰਮਾ ਲਗਮਾ ਅਣਮਾ ਮਹਿਮਾ ਗਰਮਾ ਲਿਖਿਆ ਗਿਆ ਅੱਗੇ ਲਗਮਾ ਹੋ ਗਈਆਂ ਪ੍ਰਾਪਤ ਗਣਮਾ ਨਹੀਂ ਤੁਸੀਂ ਹੋਰ ਲਿਖ ਲਓ ਕੁਛ ਗਰਮਾ ਗੱਗਾ ਰਾਰਾ ਮੰਮੀ ਨੂੰ ਕਹਿੰਦਾ ਗਰਮਾ ਗਰਮਾ ਅਣਮਾ ਮਹਿਮਾ ਗਰਮਾ ਫਿਰ ਲਗਮਾ ਫਿਰ ਪ੍ਰਾਪਤ ਫਿਰ ਪ੍ਰਾਕਾਮਿਆ ਪ੍ਰਾਕਾਮਿਆ ਈਸ਼ਤਾ ਵਸਤਾ ਈਸ਼ਤਾ ਇਲੀ ਵਿਆਰੀ ਵੱਡਾ ਛੱਛਾ ਤੱਤੇ ਨੂੰ ਕਹਿੰਦਾ ਈਸ਼ਤਾ ਜਲੇਬੀ ਛੱਛਾ ਈਸ਼ਤਾ ਵਸਤਾ ਅਤੇ ਅੱਠ ਹੋ ਗਈਆਂ ਅੱਠ ਸਿੱਧੀਆਂ ਨੇ ਅੱਠ ਤੱਕ ਸ਼ਕਤੀਆਂ ਨੇ ਅਣਮਾ ਕੀ ਹੈ ਆਪਣੇ ਆਪ ਨੂੰ ਬਹੁਤ ਅਣੂ ਛੋਟਾ ਬਣਾ ਲੈਣਾ ਮੱਛਰ ਦੀ ਨਹੀਂ ਮੱਛਰ ਤੋਂ ਵੀ ਨਿੱਕਾ ਦਿਖੇ ਵੀ ਨਾ ਅਣਮਾ ਉਹ ਸਿੱਧੀ ਆ ਛੋਟਾ ਬਣਾਉਣਾ ਆਪਣੇ ਅਣਮਾ ਮਹਿਮਾ ਵੱਡਾ ਬਣਾ ਲੈਣਾ ਪਹਾੜ ਜਿਹਾ ਡਕਾਰ ਬਣਾ ਲੈਣਾ ਅਣਮਾ ਮਹਿਮਾ ਗਰਮਾ ਭਾਰੀ ਬਣਾ ਲੈਣਾ ਵੇਟ ਵਧਾ ਲੈਣਾ ਕਰੇਨ ਵੀ ਨਾ ਚੱਕ ਸਕੇ ਅਣਮਾ ਮਹਿਮਾ ਗਰਮਾ ਅਤੇ ਉਦੋਂ ਨੂੰ ਕਰਨਾ ਚਾਹੀਦਾ ਯੋਗੇ ਵਾਲੇ ਨੂੰ ਅਸੀਂ ਸਿੱਧੀ ਵਰਤਣੀ ਚਾਹੀਦੀ ਸੀ ਪੁਰਸ਼ ਵਾਲੇ ਚੱਕਣ ਆਏ ਸੀ ਗਰਮਾ ਕਰ ਲੈਂਦਾ ਅਤੇ ਚੱਕਿਆ ਨਹੀਂ ਜਾਣਾ ਸੀ ਉਹਨਾਂ ਤੋਂ ਅਣਮਾ ਮਹਿਮਾ ਗਰਮਾ ਅੱਗੇ ਲਗਮਾ ਲਗਮਾ ਬਹੁਤ ਛੋਟਾ ਆਕਾਰ ਬਣਾ ਲੈਣਾ ਅਣਮਾ ਮਹਿਮਾ ਗਰਮਾ ਅਣੂ ਤਾਂ ਹੁੰਦਾ ਨਹੀਂ ਜਿਹੜੇ ਅਣੂ ਹੁੰਦਾ ਵੀ ਆ ਜਿਹੜਾ ਜਿਹਨਾਂ ਨਹੀਂ ਆਪਾਂ ਨੂੰ ਚਾਨਣ ਵਿੱਚ ਇੱਕ ਕਣਕੇ 'ਚ ਧੂੜ ਦੇ ਉਹਦੇ ਸੌਵੇਂ ਹਿੱਸੇ ਨੂੰ ਅਣੂ ਕਹਿੰਦੇ ਨੇ ਉਹ ਹੋ ਜਾਣ ਉਹਨਾਂ ਵੀ ਅਤੇ ਲਗਮਾ ਦਿਸੂ ਦਿਸੂਗਾ ਪਰ ਛੋਟਾ ਆਕਾਰ ਹੈ ਲਘੂ ਹੈ ਭਾਵ ਲਗਮਾ ਤਾਂ ਉੱਥੋਂ ਦੇਖੋ ਵੇਟ ਹੌਲਾ ਹਲਕਾ ਉਹ ਭਾਰੀ ਵੇਟ ਹੈ ਨਾ ਗਰਮਾ ਲਗਮਾ ਵੇਟ ਹੌਲਾ ਉੱਡ ਜਾਣਾ ਵੀ ਅੱਗੇ ਪ੍ਰਾਪਤ ਪ੍ਰਾਪਤ ਮਨ ਪਾਉਂਦੀ ਗੱਲ ਪ੍ਰਾਪਤ ਕਰ ਲੈਣੀ ਈਸ਼ਤਾ ਆਪਣੀ ਇੱਛਾ ਅਨੁਸਾਰ ਸਭ ਨੂੰ ਪ੍ਰੇਰ ਲੈਣਾ ਹੁਣ ਤਾਂ ਕੋਈ ਕਹਿ ਮੰਨਦਾ ਨਹੀਂ ਘਰ ਵਾਲਾ ਨਹੀਂ ਮੰਨਦਾ ਘਰ ਵਾਲੀ ਨਹੀਂ ਮੰਨਦੇ ਜੇ ਕਿਤੇ ਇਹ ਹੋਵੇ ਆਪਣੀ ਇੱਛਾ ਅਨੁਸਾਰ ਹਰੇਕ ਨੂੰ ਪ੍ਰੇਰ ਲੈਣਾ ਸਾਰੇ ਸੰਸਾਰ ਨੂੰ ਆਪਣੀ ਪ੍ਰੇਰਨਾ 'ਚ ਲਿਆਉਣਾ ਇਸ਼ਤਾ ਵਸਤਾ ਸਭ ਨੂੰ ਆਪਣੇ ਵਸ ਕਰ ਲੈਣਾ ਕੰਟਰੋਲ ਕਰ ਲੈਣਾ ਇਹ ਅੱਠ ਸਿੱਧੀਆਂ ਨੇ ਸੋ ਕਿਹੜੀ ਪ੍ਰਾ ਕਾਮਿਆ ਹਾਂ ਪ੍ਰਾਪਤ ਪ੍ਰਾ ਕਾਮਿਆ ਹਾਂ ਪਰਾਏ ਦੀ ਕਾਮਨਾ ਸਮਝ ਲੈਣੀ ਪਰ ਕਾਮਿਆ
ਸਾਧਕ ਸਿੱਧ
ਦੂਜੇ ਦੇ ਅੰਦਰ ਇਸ ਗੱਲ ਜਾਣ ਲੈਣੀ ਪ੍ਰਾ ਕਾਮਿਆ
ਸਾਧਕ ਸਿੱਧ ਸਮਾਧ ਫਲਾਈ
ਇਉਂ ਇਹ ਸਾਧਨਾ ਜਿਨ੍ਹਾਂ ਨੇ ਸਾਧਕ ਜਿਹੜੇ ਸੀ ਉਹਨਾਂ ਨੇ ਅੱਠ ਸਿੱਧੀਆਂ ਪ੍ਰਾਪਤ ਕਰ ਲਈਆਂ ਸਿੱਧਾਂ ਨੇ ਪ੍ਰਾਪਤ ਕਰ ਲਈਆਂ ਇਹ ਪਰ ਗੁਰਸਿੱਖ ਕੀ ਹੈ ਸਮਾਧ ਫੈਲਾਈ ਗੁਰਮੁਖ ਜਿਹੜਾ ਸੀ ਇਹਨਾਂ ਤੋਂ ਉੱਚਾ ਉੱਠ ਕੇ ਸਮਾਧੀ ਵਿੱਚ ਰਹਿ ਕਰਕੇ ਭਾਈ ਉਚੇਰੀ ਅਵਸਥਾ ਪ੍ਰਾਪਤ ਕਰਦਾ ਹੈ, ਕਿਉਂਕਿ ਰਿੱਧ ਸਿੱਧਾ ਬੜਾ ਸਾਧ ਹੈ ਨਾ, ਇਹ ਵੀ ਸੰਸਾਰ ਮਾਇਆ ਦੇ ਹਿੱਸਾ ਰਿਹਦੀਆਂ ਸਿੱਧੀਆਂ ਵੀ, ਗੁਰਮੁਖ ਉੱਚਾ ਇਹਨਾਂ ਤੋਂ, ਇਹਨਾਂ 'ਚ ਫਸਦਾ ਹੀ ਨਹੀਂ, ਪ੍ਰਾਪਤ ਹੁੰਦੀਆਂ ਨੇ ਉਹਦੇ ਕੋਲ, ਹਾਂ ਕਿਤੇ ਲੋੜ ਪਈ ਵਰਤ ਲੈਂਦਾ ਹੈ, ਪਰ ਉੱਚਾ ਇਹਨਾਂ ਤੋਂ। ਪਰ ਇਹਨਾਂ ਸਿੱਧੀਆਂ ਲੋਕ ਜਿੰਨੇ ਜਿੰਨੇ ਸਿੱਧੀਆਂ ਵਾਲੇ ਇੱਥੇ ਰੱਬ ਦਾ ਨਹੀਂ ਅੰਤ ਪਾ ਸਕੇ। ਹਾਂਜੀ, ਅਸ਼ਟਕੁਲੀ
ਅਸ਼ਟਕੁਲੀ ਬਿਖ ਸਾਧਨਾ ਸਿਮਰਨ ਸੇਖ ਨਾ ਕੀਮਤ ਪਾਈ।
ਪੜ੍ਹੋ ਸਾਰੇ ਜੀ।
ਅਸ਼ਟਕੁਲੀ ਬਿਖ ਸਾਧਨਾ ਸਿਮਰਨ ਸੇਖ ਨਾ ਕੀਮਤ ਪਾਈ।
ਅਸ਼ਟਕੁਲੀ ਸੱਪਾਂ ਦੀਆਂ ਅੱਠ ਕੁਲਾਂ ਨੇ, ਇੱਥੇ ਦਿੱਤੀਆਂ ਨਹੀਂ ਹੋਣੀਆਂ, ਅੱਠ ਕੁਲਾਂ ਨੇ ਸੱਪਾਂ ਦੀਆਂ, ਲਿਖ ਲਓ ਜੇ ਲਿਖਣੀਆਂ ਨੇ। ਇੱਕ ਤਾਂ ਸ਼ੇਸ਼ਨਾਗ ਹੋ ਗਿਆ, ਇੱਕ ਬਾਸਕ ਨਾਗ ਹੋ ਗਿਆ, ਇਹ ਸੱਪਾਂ ਦੀਆਂ ਕੁਲਾਂ ਨੇ, ਕਿਸਮਾਂ ਨੇ, ਇੱਕ ਤਰ੍ਹਾਂ ਸੱਪ ਨਹੀਂ, ਬਾਸਕ ਨਾਗ, ਕੰਬਲ ਕੱਕੇ ਦੇ ਟਿੱਪੀ ਬੱਬਾ ਲੈਲਾ ਕੰਬਲ, ਕੰਬਲ ਨਾਗ, ਕੰਬੜ ਨਹੀਂ ਕੰਬਲ ਲੈਲਾ, ਇਵੇਂ ਹੀ ਕਰ ਕੋਟਕ, ਕਰ ਕੋਟਕ, ਕਰ ਕੋਟਕ ਨਾਗ, ਕਿੰਨੇ ਹੋ ਗਏ? ਹਾਂ, ਇੱਕ ਪਦਮ ਨਾਗ ਹੁੰਦਾ ਹੈ, ਹਾਂ ਪਦਮ ਹੈ ਜੀ, ਆਹ ਕਈਆਂ ਦੇ ਪੈਰ 'ਚ ਪਦਮ ਹੁੰਦਾ ਹੈ, ਪਰ ਇਹ ਪਦਮ ਨਾਗ ਦਾ ਨਾ ਹੈ, ਪਦਮ, ਹਾਂ ਉਹ ਆਉਣਗੇ ਪਦਮ, ਉਹ ਬ੍ਰਹਮ ਗਿਆਨੀ ਹੁੰਦਾ। ਅੱਗੇ ਜੀ ਮਹਾਂਪਦਮ, ਮਹਾਂਪਦਮ ਐਵੇਂ ਤਿਲ ਜਾਣਾ ਕਿਤੇ ਕਹਿ ਦਿਓ ਪਦਮ ਫਲਾਣੇ ਦੇ, ਮਹਾਂਪਦਮ। ਇੱਕ ਪਦਮ ਰੇਖਾ ਵੀ ਹੁੰਦੀ ਹੈ, ਅੱਡੀ ਤੋਂ ਲੈ ਕੇ ਸ਼ੁਰੂ ਹੋ ਕੇ ਗੁੱਠੇ 'ਤੇ ਉਂਗਲੀ, ਗੁੱਠੇ ਦੇ ਨਾਲ ਹੀ ਉਂਗਲੀ ਹੈ, ਉਹ ਤੋਂ ਪਾਰ ਹੋ ਕੇ ਐਂ ਦੋ ਮੂੰਹ ਕਰ ਲੈਂਦੀ ਹੈ, ਉਹ ਪਦਮ ਰੇਖਾ ਹੁੰਦੀ ਹੈ ਜੀ। ਉਹ ਕਿਸੇ ਦੇ ਪੈਰ 'ਚ ਹੋਵੇ, ਮੰਨੋ ਕੋਈ ਉਚੇਰੀ ਅਵਸਥਾ ਦਾ ਮਾਲਕ ਹੈ। ਚਲੋ, ਡੂੰਘੀ ਲੈਣ ਪੈਰ ਦੇ ਵਿੱਚ, ਅੱਡੀ ਤੋਂ ਸ਼ੁਰੂ ਹੋ ਕੇ ਅੱਡੀ, ਇੱਥੇ ਪਿੱਛ, ਅੱਡੀ ਤੋਂ ਪਿੱਛੋਂ ਜਿੱਥੋਂ ਅੱਡੀ ਸ਼ੁਰੂ ਆ ਉੱਥੋਂ ਨਹੀਂ, ਅੱਡੀ ਦਾ ਜਿਹੜਾ ਮੂਲ, ਅੱਡੀ ਦਾ ਪਾਤਲੀ ਵਾਲਾ ਪਾਸਾ ਜਿਹੜਾ ਹੈਗਾ, ਹੁਣ ਕਈ ਆਪਣੇ ਪੈਰ ਦੇਖਣ ਲੱਗੇ ਨੇ, ਅੱਗੇ ਜੀ
ਮਣ ਹੋਏ ਅੱਠ ਪੈਸੇ,
ਅਜੇ ਉਹ ਅੱਠਾਂ ਕੁਲੀਆਂ ਨਹੀਂ ਹੋਈਆਂ, ਅੱਠ ਕੁੱਲ ਕਿੰਨੀਆਂ ਹੋ ਗਏ ਸੀ, ਕਿੱਥੇ ਜਾ ਕੇ ਖੜ੍ਹੇ ਸੀ, ਮਹਾਂਪਦਮ 'ਤੇ। ਫਿਰ ਫਿਰ ਸੰਖ ਕਰੋ, ਸੰਖ ਇਹ ਮਣੀ ਵਾਲਾ ਹੁੰਦਾ, ਸੰਖ ਅਤੇ ਕੁੱਲ ਇੱਕ, ਅੱਠ ਤਾਂ ਕੁੱਲ ਇੱਕ, ਕੱਕੇ ਨੂੰ ਔਂਕੜ, ਲੱਲੇ ਨੂੰ ਸਿਆਰੀ, ਕੱਕ ਹੈ ਅਸੰਖ ਨਹੀਂ ਜੀ, ਇਕੱਲਾ ਸੰਖ, ਸੱਸੇ ਟਿੱਪੀ ਖੱਖਾ ਸੰਖ, ਸੱਤਵਾਂ ਇਹ ਹੈ, ਅੱਠਵਾਂ ਹੋ ਗਿਆ ਕੁੱਲ ਇੱਕ, ਕੱਕੇ ਨੂੰ ਔਂਕੜ, ਲੱਲੇ ਨੂੰ ਸਿਆਰੀ, ਕੱਕਾ ਕੁੱਲ ਇੱਕ ਹੋ ਗਿਆ ਅੱਠ। ਹਾਂ ਚਲੋ ਫਿਰ ਅੱਗੇ ਹੁਣ ਕੀ ਹੈ, ਆਏ ਮੁੰਡੋ ਪੰਕਤੀ ਪੜ੍ਹੋ, ਅਸ਼ਟਕੁਲੀ ਬਿਖ ਸਾਧਨਾ,
ਅਸ਼ਟਕੁਲੀ ਬਿਖ ਸਾਧਨਾ,
ਵੇਖੋ ਗਏ ਸੱਪ ਵਿਹ ਵਾਲਿਆਂ ਨੇ ਨਾ, ਸੱਪਾਂ ਦੀਆਂ ਅੱਠ ਕੁਲਾਂ ਨੂੰ ਵੀ ਸਾਧਿਆ ਹੈ ਗੁਰਮੁਖਾਂ ਨੇ, ਇਹ ਵੀ ਉਹਨਾਂ ਦੇ ਚਾਨਾਂ ਜਾ ਕੇ ਖੜ੍ਹ ਸਕਦੇ ਨੇ, ਹੋਰ ਤਾਂ ਡੰਗ ਡੁੰਗ ਮਾਰਦੇ ਆ ਨਾ, ਅਤੇ ਇਹ ਵੀ ਲਾਗੇ ਪਏ ਹੁੰਦੇ ਨੇ, ਕੋਲ ਖੜ੍ਹੇ ਹੁੰਦੇ ਨੇ, ਕੋਈ ਹੋਰ ਨਹੀਂ, ਕੋਈ ਨਾਨਕ ਸਾਹਿਬ ਜੀ ਦੇ ਅੱਗੇ ਕਰਿਆ ਨਹੀਂ ਸਾਂ। ਸੋ ਇਹ ਸਾਰਿਆਂ ਨੂੰ ਸਾਧ ਕੇ ਗੁਰਸਿੱਖ ਨੇ ਸਿਮਰਨ ਉਹਨਾਂ ਦਾ ਸਾਧ ਲਿਆ, ਪਰ ਸਿਮਰਨ ਸੇਖ ਨਾ ਕੀਮਤ ਪਾਈ,
ਸੇਖ ਨਾ ਕੀਮਤ ਪਾਈ,
ਇਹਨਾਂ ਵੀ ਜਿਹੜਾ ਸ਼ੇਸ਼ ਨਾਗ ਹੈ ਉਹ ਰੋਜ਼ ਰੱਬ ਦਾ 2000 ਨਾਂ ਲੈਂਦਾ ਆਪਣੀ ਜ਼ਬਾਨ ਲੈ ਕੇ, ਦੋ ਜ਼ਬਾਨਾਂ ਨਹੀਂ ਸੱਪਦੀਆਂ, ਨਿੱਤ ਨਵਾਂ 2000 ਨਿੱਤ ਨਵਾਂ ਲੈਣਾ, ਪਰ ਵਾਹਿਗੁਰੂ ਦੀ ਕੀਮਤ ਨਹੀਂ ਪਾਈ ਗਈ, ਹਾਂਜੀ ਕੀਮਤ ਉਹ ਨਹੀਂ ਪਾ ਸਕਿਆ, ਇੰਨਾ ਨਾਂ ਰੋਜ਼ ਨਵੇਂ ਲੈਂਦਾ ਪਰ ਕੀਮਤ ਨਹੀਂ ਪਾ ਸਕਿਆ। ਹਾਂ ਕੋਬਰਾ ਨਹੀਂ ਜੀ, ਇਹਦਾ 100 ਫਣ ਹੁੰਦਾ, 100 ਮੂੰਹ ਹੁੰਦਾ, ਇੱਦਾਂ ਨਾਲ ਨਾਲ ਇਕੱਠੇ ਜੁੜੇ ਨੇ, 1, 2, 3, 4, 5 ਜਾਂਦੇ 100 ਸ਼ੇਸ਼ ਨਾਲ, ਮੰਨਿਆ ਵੀ ਵਿਸ਼ਨੂੰ ਉਹਦੀ ਸੇਜਾ 'ਤੇ ਸੌਂਦਾ, ਹਾਂ ਉਹਦੀ ਸੇਜਾ ਉਹਨੇ ਬਣਾ ਕੇ ਉਹਨੇ ਦਿੱਤੀ ਹੈ, ਇੱਥੇ ਪਰੋਜੋ ਜੀ, ਰੋਜ਼ ਇੰਨਾ ਨਵਾਂ ਲਾ ਲੈਂਦਾ ਹੈ, ਦਮੂਹਾਂ ਉਹ 2 ਮੂੰਹਾਂ ਵੀ ਹੁੰਦਾ। ਚਲੋ ਉਹ ਟਿੱਬਿਆਂ 'ਚ ਹੁੰਦੇ ਆ ਜਾਂਦੇ,
ਮਨ ਹੋਏ ਅੱਠ ਪੈਸੇਰੀਆ,
ਮਨ ਹੋਏ ਅੱਠ ਪੈਸੇਰੀਆ,
ਮਨ ਹੋਏ ਅੱਠ ਪਸੇਰੀਆ,
ਪਸੇਰੀਆ ਨਹੀਂ ਪੈਸੇਰੀਆ,
ਪੈਸੇਰੀਆ,
ਪੰਜੂ ਅੱਠੇ 40 ਭਾਈ,
ਪੰਜੂ ਅੱਠੇ 40 ਭਾਈ,
ਪਹਾੜੇ ਵੀ ਪੜ੍ਹਦੇ ਭਾਈ ਸਾਹਿਬ ਜੀ ਨਾਲ ਨਾਲ ਗੁਰਦਾਸ ਜੀ, 8 5 ਕਹਿੰਦੇ ਉਹਨੇ 40, ਉਹ ਪਹਾੜੇ ਵੀ ਆ ਗਏ, ਪੰਜੂ ਅੱਠੇ ਚਾਲੀ ਭਾਈ। ਸੋ ਇਸ ਲਈ ਹੁਣ ਮਨ ਹੋਏ ਅੱਠ ਪੈਸੇਰੀਆਂ, ਪੁਰਾਣਾ ਤੋਲਦਾ ਘਰਾਂ 'ਚ ਪਨਸੇਰੀ, ਆ ਕਿੰਨੇ ਦਾਣੇ ਲੈ ਲਿਆ ਭਾਈ, ਪਨਸੇਰੀ ਪਾ ਦੀ ਭਾਈ, ਪੰਜ ਸੇਰ ਨੂੰ ਕਹਿੰਦੇ ਸੀ। ਅੱਠ ਪਨਸੇਰੀਆਂ ਦਾ ਕੀ ਹੁੰਦਾ? ਇੱਕ ਮਨ, ਅੱਠ ਪਨਸੇਰੀਆਂ ਦਾ ਇੱਕ ਮਨ ਹੁੰਦਾ, ਕਿ ਅੱਠ ਪੰਜ ਚਾਲੀ ਸੇਰ ਦਾ ਮਨ ਹੁੰਦਾ ਸੀ ਨਾ, ਅੱਠੋ ਪੰਜ ਚਾਲੀ ਪੁਰਾਣੇ ਸਮੇਂ 'ਚ। ਅਤੇ ਉਹ ਅੱਠ ਪਨਸੇਰੀ ਦਾ ਮਨ, ਮਨ ਤੋਂ ਕੀ ਲੈਣਾ ਮਨ, ਹਾਂ ਇਹ ਵੀ ਅੱਠ ਪਨਸੇਰੀਆਂ ਦਾ, ਅੱਠ ਧਾਤਾਂ ਦਾ ਬਣਿਆ। ਹਾਂਜੀ ਚਾਲੀ ਸੇਰ ਦਾ ਹੁੰਦਾ, ਸੇਰ ਥੋੜ੍ਹਾ ਜਿਹਾ ਘੱਟ, ਕਿਲੋ ਥੋੜ੍ਹਾ ਜਿਹਾ ਜ਼ਿਆਦਾ ਸੇਰ ਤੋਂ। ਹਾਂ ਹੁਣ ਚਾਲੀ ਕਿਲੋ ਦਾ ਕਹਿ ਲਓ, ਹੁਣ ਵਾਲਾ ਮਨ ਉਹ ਚਾਲੀ ਸੇਰ ਦਾ ਹੁੰਦਾ ਸੀ। ਹਾਂ ਚਲੋ ਜੀ, ਮਨ ਜਿਹੜਾ ਨਾ ਇਹ ਵੀ ਅੱਠ ਪੰਜ ਕੀ ਹੈ, ਪੰਜ ਤੱਤਾਂ, ਪੰਜ ਤੱਤ ਹੋ ਗਏ, ਸੱਤੋ ਗੁਣ, ਰਜੋ ਗੁਣ, ਤਮੋ ਗੁਣ, ਇਹ ਅੱਠ ਪਨਸੇਰੀਆਂ ਦਾ ਬਣਿਆ ਮਨ। ਅਤੇ ਇਉਂ ਹਾਂਜੀ ਜਿਹੜਾ ਮਨ ਸੀ ਅੱਠ ਪਨਸੇਰੀਆਂ ਵਾਲਾ, ਇਹਨੇ ਸਾਰੇ ਇੰਦਰੀਆਂ ਨੂੰ ਜਿਹੜਾ ਅਸੀਂ ਜਿੱਤ ਲਿਆ, ਜਿੰਨੇ ਇੰਦਰੇ ਨੇ ਗਿਆਨ ਇੰਦਰੇ, ਕਰਮ ਇੰਦਰੇ, ਉਹਨਾਂ ਨੂੰ ਜਿੱਤ ਕੇ ਕੀ ਮਨ ਬਣ ਗਿਆ ਫਿਰ, ਅਸਲੀ ਮਨ ਜੋਤ ਸਰੂਪ ਬਣ ਗਿਆ। ਹਾਂ
ਜਿਉਂ ਚਰਖਾ ਅੱਠ ਖੰਭੀਆਂ,
ਹੁਣ ਆ ਨਿਆਲਿਆਂ ਨੂੰ ਚਰਖਾ ਵੀ ਨਹੀਂ ਪਤਾ ਕੀ ਹੋਣਾ, ਪਰ ਫੋਟੋ 'ਚ ਤਾਂ ਦੇਖ ਲੈਂਦੇ ਹੋਣਗੇ। ਹੁਣ ਇਹਨਾਂ ਨੇ ਗੱਲ ਕੀਤੀ ਆ ਖੰਭੀਆਂ, ਚਰਖਾ ਜਿਹੜਾ ਘੁੰਮਣ ਵਾਲੇ ਉਹਦੇ ਵੀਲ ਹੁੰਦੇ ਆ ਨਾ, ਉਹ ਅੱਠ ਖੰਭੀਆਂ ਹੁੰਦੀਆਂ ਨੇ, ਅੱਠ ਫੱਟੀਆਂ ਹੁੰਦੀਆਂ ਨੇ, ਦੋ ਇੱਧਰ ਨੂੰ, ਦੋ ਇੱਧਰ ਨੂੰ, ਚੌਰ ਹੋ ਗਿਆ, ਸੁਕੇਰ ਹੋ ਗਿਆ, ਜਿਵੇਂ ਕ੍ਰਾਸ ਵਾਂਗੂ, ਜਿਵੇਂ ਪਲੱਸ ਵਾਂਗੂ, ਅੱਠ ਫੱਟੀਆਂ ਜੋੜ ਕੇ ਬਣਾਉਂਦੇ ਨੇ। ਅਤੇ ਪਿੰਡਾਂ ਵਿੱਚ ਉਦੋਂ ਜਿਹੜੇ ਮਿਸਤਰੀ ਬਣਾਉਂਦੇ ਇੱਦਾਂ ਦੇ ਬਣਾਉਂਦੇ ਸੀ, ਉਹ ਗੋਲ ਹੋ ਜਾਂਦਾ ਫਿਰ, ਤਕਨੀਕ ਸੀ ਉਹਨਾਂ ਦੀ। ਦੋ ਵੀਲ ਹੁੰਦੇ ਨੇ, ਕਦੇ ਕਿਧਰਲੇ ਪਾਸੇ ਗਏ, ਦੋ ਫੱਟ ਹੁੰਦੇ ਨੇ, ਚਾਰ ਇੱਕ ਪਾਸੇ ਚਾਰ ਇੱਕ ਪਾਸੇ, ਅੱਠ ਖੰਭੀਆਂ ਦਾ ਬਣ ਗਿਆ ਚਰਖਾ। ਅਤੇ ਘੁੰਮ ਘੁੰਮਦਾ ਕਿਹਦੇ ਨਾਲ ਹੈ, ਇੱਕ ਸੂਤ,
ਇੱਕ ਸੂਤ ਰਹਿ ਲੈਵ ਲਾਈ,
ਇੱਕ ਸੂਤ ਕੀ ਜਿਹੜੀ ਮਾਲ ਜੀ ਨਹੀਂ ਪਾਈ ਹੁੰਦੀ ਧਾਗੇ ਦੀ, ਉਹਦੇ ਨਾਲ ਘੁੰਮਦਾ ਹੈ ਉਹ, ਉਹਦਾ ਉਹ ਚਰਖਾ ਉਹਨਾਂ ਲੈਵ ਲਾ ਕੇ ਰੱਖਦਾ, ਉਹਦੇ ਨਾਲ ਉਹਦਾ ਸੰਤੁਲਨ ਹੈ, ਉਹਦੇ ਬਿਨਾਂ ਨਹੀਂ ਘੁੰਮੂਗਾ। ਇਵੇਂ ਹੀ ਹੁਣ ਅੱਠ ਖੰਭੀਆਂ ਵਾਲਾ ਕੀ ਹੈ ਮਨ, ਇਹਦੇ ਵੀ ਅੱਠ ਖੰਭੀਆਂ ਨੇ, ਅੱਠ ਧਾਤਾਂ ਦਾ ਬਣੇ, ਪੰਜ ਤੱਤ ਤਿੰਨ ਗੁਣ, ਇਹ ਅੱਠ ਖੰਭੀਆਂ ਵਾਲਾ ਵੀ ਮਨ ਹੈ। ਸੋ ਇੱਕ ਤਸੂਤ ਕੀ ਹੈ, ਇੱਕ ਪਰਮੇਸ਼ਰ ਦੇ ਨਾਲ, ਜਿਵੇਂ ਸਾਰਾ ਸੰਸਾਰ ਉਹਦੇ ਸੂਤਰ 'ਚ ਵੱਧਾ ਹੋਇਆ ਹੈ, ਇਉਂ ਇਹਨੇ ਮਨ ਆਪਣਾ ਜਿਹੜਾ ਸੀ ਇੱਕ ਪਰਮੇਸ਼ਰ ਦੇ ਨਾਲ ਸੂਤ ਵੱਧ ਕਰ ਲਿਆ ਗੁਰਮੁਖ ਨੇ। ਅੱਗੇ
ਅੱਠ ਪਹਿਰ ਅਸ਼ਟਾਂਗ ਜੋ,
ਅਤੇ ਜਾਂ ਭਾਈ ਜਿਹੜਾ ਹੈ, ਜੋ ਚਰਖਾ ਅੱਠ ਖੰਭੀਆਂ, ਜਿਵੇਂ ਚਰਖਾ ਜਿਹੜਾ ਅੱਠ ਖੰਭੀਆਂ ਦਾ ਨਾ, ਇਵੇਂ ਸਰੀਰ ਵੀ ਅੱਠ ਧਾਤਾਂ ਦਾ ਬਣਿਆ ਸੀ, ਉਹ ਤਾਂ ਮਨ ਦੀ ਗੱਲ ਸੀ ਨਾ, ਹੁਣ ਸਰੀਰ ਵੀ ਅੱਠ ਧਾਤਾਂ ਦਾ ਹੈ, ਲਿਖ ਲਓ ਫਿਰ ਤਿੰਨ ਗੁਣ, ਉਹ ਮਨ ਮਨ ਦੀ ਅੱਠ ਧਾਤਾਂ ਹੋ ਗਈਆਂ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਲਿਖੋ ਧਾਤਾਂ, ਰਕਤ, ਰਕਤ ਖੂਨ, ਰੋਮ, ਰਕਤ, ਰੋਮ, ਨਾੜੀ ਅਤੇ ਤੁਚਾ, ਚਮੜੀ ਨੂੰ ਕਹਿੰਦੇ ਨੇ ਤੁਚਾ, ਰਕਤ, ਰੋਮ, ਰੋਮ ਬਾਲ, ਰਕਤ, ਰੋਮ, ਤੁਚਾ ਅਤੇ ਨਾੜੀ, ਤੁਚਾ ਚਮੜੀ ਨੂੰ ਕਹਿੰਦੇ ਨੇ, ਚਮੜੀ ਲਿਖੋ ਜੀ, ਤੁਚਾ ਨਹੀਂ ਠੀਕ ਆਉਂਦਾ, ਚਮੜੀ ਲਿਖ ਲਓ, ਰਕਤ, ਰੋਮ, ਨਾੜੀ ਅਤੇ ਚਮੜੀ, ਇਹ ਚਾਰ ਧਾਤਾਂ ਮਾਤਾ ਦੇ ਖੂਨ ਤੋਂ ਬਣਦੀਆਂ ਨੇ। ਸੀ ਅੱਜ ਜਿਹੜੇ ਰਕਤ ਖੂਨ ਨੇ ਧਾਤ ਕਹਿੰਦੇ ਨੇ, ਦੂਜਾ ਨਾਂ ਦਾ ਧਾਤ ਹੈ, ਜਿਹੜੇ ਸਰੀਰ ਨੂੰ ਬਣਾਉਣ ਵਾਲੀਆਂ ਵਸਤੂਆਂ ਉਹਨੂੰ ਧਾਤ ਕਹਿੰਦੇ ਨੇ। ਸਰੀਰ 'ਚ ਕੀ ਆ, ਰਕਤ ਖੂਨ ਹੈ ਨਾ, ਰਕਤ ਕੀ ਦਾ ਮਾਤਾ ਦਾ, ਇਹ ਚਾਰ ਚੀਜ਼ਾਂ ਮਾਤਾ ਤੋਂ ਬਣਦੀਆਂ ਨੇ, ਰਕਤ, ਰੋਮ ਅਤੇ ਨਾੜੀਆਂ ਅਤੇ ਚਮੜੀ, ਇਹ ਮਾਤਾ 'ਚੋਂ ਆਉਂਦੀਆਂ ਨੇ, ਮਾਤਾ ਦੇ ਖੂਨ 'ਚੋਂ ਆਉਂਦੀਆਂ ਨੇ, ਅਤੇ ਚਾਰ ਪੁਰਖ ਪਿਤਾ ਦੇ ਖੂਨ 'ਚੋਂ ਆਉਂਦੀਆਂ ਨੇ, ਵੀਰਜ, ਵੀਰਜ ਪਿਤਾ ਦਾ ਖੂਨ ਕਹਿ ਲਓ, ਹਾਂ ਬੀਜ ਉਹਦਾ, ਵੀਰਜ, ਅਸਤ ਹੱਡੀਆਂ, ਇਹ ਪਿਤਾ ਦੀ ਅੰਸ਼ ਹੈ, ਵੀਰਜ, ਅਸਤ, ਅਤੇ ਇਉਂ ਮਿੱਝ ਜਿਹੜੀ ਗਾੜੀ ਚਮੜੀ ਅੰਦਰ ਉਹ ਹੈਗੀ, ਅੰਦਰ ਆਪਣੇ ਮਿੱਝ ਚਰਬੀ ਵਾਂਗੂ, ਮਿੱਝ ਮਿੱਝ ਤਾਂ ਇੱਕ ਚਰਬੀ ਹੁੰਦੀ ਹੈ, ਇੱਕ ਮਿੱਝ ਹੁੰਦੀ ਹੈ, ਇੱਕ ਮਿੱਝ ਇੱਕ ਚਰਬੀ, ਇਹ ਚਾਰ ਚੀਜ਼ਾਂ ਪਿਤਾ ਦੇ ਖੂਨ 'ਚੋਂ ਆਉਂਦੀਆਂ, ਇਹ ਚਾਰ ਧਾਤਾਂ ਦਾ ਬਣਿਆ ਸਰੀਰ ਹੈ, ਸਰੀਰ ਚਾਰ ਅੱਠ ਧਾਤਾਂ ਦਾ ਬਣਿਆ, ਚਾਰ ਮਾਤਾ ਦੀਆਂ ਹੋ ਗਈਆਂ, ਚਾਰ ਪਿਤਾ ਦੀਆਂ ਵੀ ਆਉਣੀਆਂ, ਵਿੱਚੋਂ ਦੋਹਾਂ ਦਾ ਸਾਂਝਾ ਹੈ, ਇਉਂ ਇਹ ਸਰੀਰ ਬਣਿਆ। ਸੋ ਇਉਂ ਹਾਂਜੀ ਪੜ੍ਹਿਓਗੇ,
ਅੱਠ ਪਹਿਰ ਅਸ਼ਟਾਂਗ ਯੋਗ, ਚਾਵਲ ਰੱਤੀ ਮਾਸਾ ਰਾਈ।
ਬੋਲੋ ਜੀ ਸਾਰੇ।
ਅੱਠ ਪਹਿਰ ਅਸ਼ਟਾਂਗ ਯੋਗ,
ਅੱਠੇ ਪਹਿਰ ਨੇ, ਚਾਰ ਦਿਨ ਦੇ ਚਾਰ ਰਾਤ ਦੇ, ਅੱਠ ਪਹਿਰ ਹੋ ਗਏ, ਅੱਠ ਪ੍ਰਕਾਰ ਦਾ ਯੋਗ ਹੈ। ਲਿਖੋ ਛੇਤੀ ਛੇਤੀ, ਪਹਿਲਾ ਜਮ ਜਈਆ ਮਮਾ ਯਮ, ਯਮ ਨੇਮ ਨੰਨੂ ਨਾਮ ਮਮਾ ਨੇਮ, ਆਸਣ ਜਿਹੜੇ 84 ਆਸਣ ਲਾਉਂਦੇ ਨੇ ਯੋਗੀ, ਆਸਣ ਤਿੰਨ ਹੋ ਗਏ, ਆਸਣ ਆਸਣ ਲਾਉਂਦੇ ਪਦਮ ਆਸਣ ਵਜਰ ਆਸਣ ਵਗੈਰਾ, ਇਹ 84 ਗਿਣਤੀ ਹੈ ਆਸਣ। ਫਿਰ ਪ੍ਰਤਿਹਾਰ, ਪੱਪਾ ਪੈਰ ਚਰਾਰਾ ਤੱਤੇ ਨੂੰ ਸਿਆਰੀ ਐੜਾ, ਪੱਪਾ ਤੱਤੇ ਨੂੰ ਸਿਆਰੀ, ਪੱਪੇ ਦੇ ਪੈਰ ਚਰਾਰਾ ਤੱਤੇ ਨੂੰ ਸਿਆਰੀ, ਪ੍ਰਤਿਹਾਰ ਹਾਹੇ ਨੂੰ ਕਨਾਰਾਰਾ ਪ੍ਰਤਿਹਾਰ। ਅੱਗੇ ਪ੍ਰਾਣਾਯਾਮ, ਪ੍ਰਾਣਾਯਾਮ ਸਾਹ ਚੜ੍ਹਾਉਣਾ ਠਹਿਰਾਉਣਾ ਉਤਾਰਨਾ ਆਦਿ ਪ੍ਰਾਣਾਯਾਮ ਹੈ। ਲਿਖ ਲਏ, ਚਲੀਏ ਅੱਗੇ। ਧਾਰਨਾ, ਧਾਰਨਾ ਧਿਆਨ ਅਤੇ ਅੱਠਵਾਂ ਸਮਾਧੀ, ਅੱਠ ਪ੍ਰਕਾਰ ਦਾ ਯੋਗ ਹੈ ਇਹ ਅੱਠ ਪ੍ਰਕਾਰ ਦਾ ਯੋਗ ਅੱਠੇ ਪਹਿਰਾਂ 'ਚ। ਹੋਰ ਕੀ ਹੈ, ਅੱਠ ਅੱਠ ਚੀਜ਼ਾਂ ਹੋਰ ਕੀ ਨੇ, ਚਾਵਲ, ਚਾਵਲ ਇੱਕ ਵਜਨ ਹੈ, ਵੇਟ ਜੋ ਕਰਦੇ ਨੇ ਪੁਰਾਣੇ ਸੱਸੇ ਨਿਆਲ, ਇੱਕ ਚਾਵਲ ਕਿੰਨੇ ਦਾ ਹੁੰਦਾ, ਅੱਠ ਦਾਣੇ ਸਰ੍ਹੋਂ ਦੇ ਪਾ ਲਈਏ ਨਾ, ਅੱਠ ਦਾਣੇ ਆਪਣੀ ਸਰ੍ਹੋਂ ਦੇ ਪਾ ਲਈਏ, ਇੱਕ ਚਾਵਲ ਦਾ ਵਜਨ ਬਣ ਜੂ। ਸਰ੍ਹੋਂ ਨਹੀਂ ਜਾਣਦੇ, ਸਰ੍ਹੋਂ ਦੇ ਦਾਣੇ ਬਰੀਕ, ਉਹ ਅੱਠ ਇਕੱਠੇ ਕਰ ਲਓ, ਇੱਕ ਚਾਵਲ ਦਾ ਵਜਨ ਬਣ ਗਿਆ। ਆ ਵੀਰ ਕਈ ਸੁਨਿਆਰ ਬੈਠੇ ਨੇ, ਉਹਨਾਂ ਨੂੰ ਪਤਾ ਹੈ। ਅਤੇ ਅੱਠ ਅੱਠ ਚਾਵਲਾਂ ਦੀ ਇੱਕ ਰੱਤੀ, ਅੱਠ ਚੌਲ ਇਕੱਠੇ ਕਰ ਲਓ, ਇੱਕ ਰੱਤੀ ਬਣ ਜੂ। ਅਤੇ ਅੱਠ ਰੱਤੀ ਦਾ ਇੱਕ ਮਾਸਾ, 12 ਮਾਸੇ ਦਾ ਇੱਕ ਤੋਲਾ, ਇਹ ਸੋਨਾ ਜੋਖਦੇ ਸੀ ਅੱਗੇ, ਹਾਂਜੀ ਸੁਨਿਆਰ ਜਿਹੜੇ ਸੀ, ਵਜਨ ਵੇਟ ਵੱਟਾ ਕਹਿ ਲਓ। ਅੱਠ ਚੌਲ ਇਕੱਠੇ ਕਰ ਲਓ, ਇੱਕ ਅੱਠ ਚੌਲ ਇਕੱਠੇ ਕਰ ਲਓ, ਇੱਕ ਰੱਤੀ ਹੋ ਗਈ। ਹਾਂ ਉਹ ਕਹਿੰਦੇ ਉਹਨੂੰ ਰੱਤੀ ਕਿ ਵੀ ਅਗਲ ਨਹੀਂ, ਉਹ ਪਾਈਏ ਤੱਕ ਨਹੀਂ ਜਾਣਾ, ਬਸ ਅੱਠ ਦੀ ਗਿਣਤੀ ਚੱਲੇ ਨੇ, ਉਹ ਫਿਰ ਸਟਾਂਕਾਂ ਵੀ ਆ ਜਾਂਦੀਆਂ ਨੇ। ਅਤੇ ਇਹ ਜਿੱਥੇ ਇਸ ਦਾਇਰੇ ਚੱਲਣ, ਅੱਠ ਵਾਲੀ 'ਚ ਅੱਠ ਅੱਠ ਦੀ ਗਿਣਤੀ ਹੋ ਰਹੀ ਹੈ ਨਾ, ਹਾਂ ਅੱਠ ਅੱਠੀ ਦਾ ਇੱਕ ਮਾਸਾ, ਅਤੇ ਤੋਲਾ 12 ਮਾਸੇ ਦਾ ਹੋ ਜਾਂਦਾ, ਗ੍ਰਾਮ ਜੀ ਨੂੰ ਕਹਿੰਦੇ ਨੇ ਹੁਣ, ਹਾਂਜੀ ਹਾਂਜੀ ਹਾਂ, ਹੁਣ ਇਹਨਾਂ ਦੇ ਕਰ ਦਿੰਦੇ ਨੇ। ਹਾਂ ਕੀ ਪੁੱਛਿਆ ਜੀ, ਬਸ ਅੱਠ ਤੱਕ ਅੱਠ ਮਾਸ ਤੱਕ, ਹਾਂਜੀ ਇਉਂ। ਫਿਰ ਜਿਹੜੇ ਸੀ ਸਾਰੇ, ਇਹ ਜਿਹੜਾ ਮਾਪ ਹੈ ਨਾ, ਹਾਂ ਇਹ ਮਾਪ ਆ ਗਏ ਅੱਗੇ, ਹਾਂਜੀ ਚਲੋ ਪੜ੍ਹੋਗੇ।
ਅੱਠ ਕਾਠਾ ਮਨ ਵਸ ਕਰ, ਅਸ਼ਟ ਧਾਤ ਇੱਕ ਧਾਤ ਕਰਾਈ।
ਅੱਠ ਕਾਠਾ, ਹਾਂਜੀ ਸ੍ਰੀ ਇਹ ਕਾਠਾ ਨਾਮ ਹੈ ਨਾ, ਕਠਨ ਇੱਕ ਮਿੰਟ ਖਰਾਬ ਹੋ ਗਿਆ, ਹਾਂ ਇਹ ਸਰੀਰ ਆਪਣਾ ਅੱਠ ਕਾਠਾ ਹੈ ਨਾ, ਦੋ ਪੈਰ ਦੋ ਗੋਡੇ, ਦੋ ਪੈਰ ਦੋ ਗੋਡੇ, ਦੋ ਬਾਹਾਂ ਕਿੰਨੇ ਹੋ ਗਏ, ਛੇ, ਛਾਤੀ ਸੱਤ, ਸਿਰ ਅੱਠਵਾਂ, ਅੱਠ ਕਾਠਾ ਸਰੀਰ ਹੈ, ਨਹੀਂ ਸਮਝ ਆਈ, ਇਹ ਕਿਹੜੀ ਔਖੀ ਗੱਲ ਹੈ, ਕਈ ਗੱਲ ਨਹੀਂ ਆਈ। ਉਹ ਦੋ ਪੈਰ ਹੋ ਗਏ, ਇੱਕ ਦੋ ਤਾਏ ਹੋ ਗਏ ਸਾਹ, ਸੋ ਦੋ ਗੋਡੇ ਹੋ ਗਏ, ਛੇ ਦੋ ਬਾਹਾਂ, ਅਤੇ ਵਿਚਾਲਾ ਜਿਹੜਾ ਧਾੜਾ ਆ ਢਿੱਡ ਤੋਂ ਲੈ ਕੇ ਸਾਥੀ, ਇੱਕ ਇਹ ਹੋ ਗਿਆ, ਅੱਠਵਾਂ ਸਿਰ ਹੋ ਗਿਆ, ਅੱਠ ਕਾਠਾ ਸਰੀਰ ਹੈ, ਉਹਨੂੰ ਅਸ਼ਟਾਂਗ ਕਹਿੰਦੇ ਨੇ, ਅਸ਼ਟਾਂਗ ਬੰਧਣਾ, ਅੱਠ 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 ਅੰਗ ਲਾਉਣੇ, ਅਤੇ ਇਹ ਅੱਠ ਕਾਠਾ ਅੱਠਾਂ ਜੋੜਾਂ ਦਾ ਬਣਿਆ ਸਰੀਰ, ਅੱਠ ਕਾਠਾ। ਸੋ ਇਵੇਂ ਮਨ ਵੀ ਜਿਹੜਾ ਹੈ ਅੱਠ ਧਾਤਾਂ ਦਾ ਬਣਿਆ, ਉਹ ਵੀ ਅੱਠ ਕਾਠਾ ਹੀ ਹੈ, ਪੰਜ ਤੱਤ ਤਿੰਨ ਗੁਣ, ਰਜੋ ਗੁਣ ਤਮੋ ਗੁਣ ਸੱਤੋ ਗੁਣ, ਇਹ ਸਾਰਾ ਜਿਹੜਾ ਸੀ ਇਹਨਾਂ ਨੂੰ ਵੱਸ ਕਰ ਲਿਆ। ਸਰੀਰ ਵੀ ਉਹਦੇ ਕਾਬੂ 'ਚ ਹੈ, ਮਨ ਵੀ ਅੱਠ ਧਾਤਾਂ ਵਾਲਾ ਉਹਦੇ ਕਾਬੂ 'ਚ ਹੈ। ਹਾਂਜੀ, ਇੱਕ ਧਾਤ ਕਰਾਈ, ਇੱਕ ਧਾਤ ਹੋ ਗਿਆ। ਇੱਕ ਧਾਤ ਕਿਹੜਾ ਸੀ? ਭਾਵ ਇੱਕ ਪਰਮੇਸ਼ਰ ਦੇ ਨਾਲ ਮਿਲ ਗਿਆ, ਇੱਕ ਧਾਤ ਹੋ ਗਿਆ ਸਾਰਿਆਂ ਨੂੰ ਮਿਲ ਕੇ, ਇੱਕ ਚਲੇ ਵਲਾਗੀ ਆ ਗਈ ਸਮਝ। ਕਾਠਾ ਕਠਣ ਨੂੰ ਵੀ ਕਹਿੰਦੇ, ਕੱਠ ਟੁਕੜੇ, ਹਾਂ ਅੱਠ ਟੁਕੜੇ।
ਸਾਧ ਸੰਗਤ ਵੱਡੀ
ਅੱਠ ਕਾਠ ਕਹਿ ਲਓ, ਕਾਠ ਨਾਮ ਲੱਕੜੀ ਦਾ ਹੁੰਦਾ ਹੈ। ਇਹ ਲੱਕੜੀ ਮੰਗੂ ਹੈ ਸਾਰਾ, ਅੱਠ ਜਿਹੜੀਆਂ ਚੀਜ਼ਾਂ ਨੇ। ਹਾਂਜੀ, ਸਾਧ ਸੰਗਤ,
ਸਾਧ ਸੰਗਤ
ਕੀ ਹੈ?
ਵੱਡੀ ਵਡਿਆਈ।
ਇਉਂ ਭਾਈ ਸਾਧ ਸੰਗਤ 'ਚ ਚੀਜ਼ਾਂ ਪ੍ਰਾਪਤ ਹੁੰਦੀਆਂ ਨੇ ਗੁਰਮੁਖ ਨੂੰ ਇਹ, ਜਿਸ ਕਰਕੇ ਸਾਧ ਸੰਗਤ ਦੀ ਵਡਿਆਈ ਵੱਡੀ ਹੈ। ਇਹਨਾਂ ਗਿਣਤੀਆਂ ਮਿਣਤੀਆਂ ਤੋਂ ਉੱਪਰ ਉੱਠਦਾ ਹੈ। ਹੁਣ ਚਲੋ ਜੀ, ਨੌਂ ਵਾਲਾ ਪੱਖ।
ਨੱਥ ਚਲਾਏ ਨਵੇਂ ਨਾਥ, ਨਾਥਾ ਨਾਥ ਅਨਾਥ ਸਹਾਈ।
ਹੁਣ ਨੱਥ ਚਲਾਏ, ਨੱਥ ਕਾਬੂ ਕਰ ਲਏ ਨੌਂ ਨਾਥ, ਇਹ ਯੋਗੀਆਂ ਦੇ ਨੌਂ ਨਾਥ ਮੰਨੇ ਨੇ ਨਾ, ਲਿਖਣੇ ਨੇ। ਹਾਂ ਲਿਖੋ ਫਿਰ, ਸੂਰਤਨਾਥ, ਸੂਰਤਨਾਥ, ਅਤੇ ਅੱਗੇ ਫਿਰ ਜਿਹੜਾ ਹੈ ਖੜ ਜੋ ਜੇ, ਉਹ ਖੜੋ ਬਾਬੇ, ਉਹ ਟੈਨ ਬਾਏ ਟੈਨ ਲਿਖੋ। ਪਹਿਲਾਂ ਲਿਖੋ ਸੂਰਤਨਾਥ, ਫਿਰ ਲਿਖੋ ਗੋਰਖਨਾਥ, ਫਿਰ ਲਿਖੋ ਗੋਪੀਨਾਥ, ਹੁਣ ਲਿਖੋ ਘੁੱਗੂਨਾਥ, ਘੁੱਗੂਨਾਥ। ਅਤੇ ਕਈਆਂ ਕਹਿ ਦਿੰਦੇ ਨੇ ਬੀਬੀਆਂ, ਘੁੱਗੂਨਾਥ ਹੈ ਤਾਂ। ਅਤੇ ਫਿਰ ਅੱਗੇ ਜੀ ਚੰਬਾਨਾਥ, ਚੰਬਾ, ਚੰਬਾਨਾਥ, ਫਿਰ ਅੱਗੇ ਚਰਪਟਨਾਥ, ਚਰਪਟ ਲਿਖ ਲਿਆ, ਫਿਰ ਪ੍ਰਾਣਨਾਥ, ਪ੍ਰਾਣਨਾਥ, ਮੰਗਲਨਾਥ, ਜਿਹੜਾ ਹੈ ਨੌਵਾਂ ਮਛਿੰਦਰਨਾਥ ਹੋ ਗਏ। ਸੋ ਨੱਥ ਚਲਾਏ ਨਵੇਂ ਨਾਥ,
ਨੱਥ ਚਲਾਏ ਨਵੇਂ ਨਾਥ,
ਕਿੱਡੀ ਪਦਵੀ ਆ ਗੁਰਮੁਖ ਦੀ, ਨੌ ਨਾਥ ਉਹਨੇ ਨੱਥੇ ਹੋਏ ਨੇ। ਹਾਂ ਹਾਂਜੀ, ਉਹਦੇ ਅਧੀਨ ਨੇ। ਫਿਰ ਆਪ ਕੀ ਹੈ? ਅਨਾਥ, ਆਪਣੇ ਆਪ ਨੂੰ ਨਾਥ ਨਹੀਂ ਕਹਾਉਣਾ, ਨਾ ਮਤਲਬ ਮੈਂ ਤਾਂ ਨਾਥ ਹਾਂ, ਮੇਰਾ ਮਾਲਕ ਕੌਣ ਹੈ? ਨਾਥਾ ਨਾਥ, ਜੋ ਨਾਥਾਂ ਦਾ ਵੀ ਨਾਥ ਹੈ ਪਰਮੇਸ਼ਰ, ਉਹਨੂੰ ਆਪਣਾ ਸਹਾਇਕ ਮੰਨਦਾ ਹੈ। ਆਪ ਅਨਾਥ ਹੋ ਕੇ ਨਾਥ ਨਹੀਂ ਬਣਦਾ, ਸੁਆਮੀ ਨਹੀਂ ਬਣਦਾ। ਸੋ ਆਪ ਅਨਾਥ ਹੈ ਮੈਂ, ਫਿਰ ਮੇਰਾ ਮਾਲਕ ਕੌਣ ਹੈ? ਨਾਥਾ ਨਾਥ, ਜੋ ਨਾਥਾਂ ਦਾ ਵੀ ਸ਼੍ਰੋਮਣੀ ਨਾਥ ਪਰਮੇਸ਼ਰ ਹੈ, ਉਹਨੂੰ ਸਹਾਇਕ ਮੰਨਦਾ ਹੈ, ਉਹਦੇ ਅਧੀਨ ਹੁੰਦਾ ਹੈ। ਚਲੋ,
ਨੌ ਨਿਧਾਨ ਫੁਰਮਾਨ ਵਿੱਚ ਪਰਸ ਨਿਧਾਨ,
ਪਰਮ ਕਰ ਲਿਓ, ਉੱਥੇ ਜਿੱਥੇ ਪਰਸ ਆ ਉੱਥੇ ਪਰਮ ਕਰ ਲਓ, ਗਲਤ ਛਪਿਆ। ਨੌ ਨਿਧਾਨ ਫੁਰਮਾਨ ਵਿੱਚ,
ਨੌ ਨਿਧਾਨ ਫੁਰਮਾਨ ਵਿੱਚ
ਪਰਮ ਨਿਧਾਨ ਗਿਆਨ ਗੁਰ ਭਾਈ,
ਪਰਮ ਨਿਧਾਨ ਗਿਆਨ ਗੁਰ ਭਾਈ,
ਨੌ ਨਿਧਾਨ ਨੌ ਖਜ਼ਾਨੇ ਲਿਖੋ ਫਟਾਫਟ। ਪਦਮ ਮਹਾਂਪਦਮ, ਪਦਮ ਦੂਜਾ ਮਹਾਂਪਦਮ, ਤੀਜਾ ਬਾਕਰ, ਮਮਾ ਕਕਰਾਰਾ ਮਾਕਰ, ਅੱਗੇ ਕਸ਼ਪ, ਫਿਰ ਮੁਕੰਦ ਲਿਖ ਲਿਆ, ਕੁੰਦ ਮਕੰਦ, ਕੁੰਦ ਨੀਲ, ਨਵੇਂ ਨੀਲ ਗਿਣਤੀ ਆ ਇੱਕ, ਹਾਂ ਨੀਲ, ਅਤੇ ਫਿਰ ਸੰਖ, ਇਹ ਵੀ ਗਿਣਤੀ ਹੈ, ਇੱਕ ਇੱਕ ਸਤਾਰਾਂ ਜੀਰੋਆਂ ਸੰਖ, ਇੰਨੇ ਇੰਨਾ ਧਨ ਇਕੱਠਾ ਹੋ ਜਾਣਾ, ਅਤੇ ਖਰਬ, ਖਰਾਰਾ ਬਾਬਾ ਖਰਬ ਹੋ ਗਏ, ਨੌ ਖਜ਼ਾਨੇ ਕਿ ਨਹੀਂ ਹੋਏ? ਹੈਂਜੀ ਕੀ ਤੋਂ ਸਾਰੇ? ਹਾਂ ਦੇਖ ਲਓ, ਪਦਮ ਮਹਾਪਦਮ, ਮਕਰ ਕਸ਼ਪ, ਮੁਕੰਦ, ਕੁੰਦ ਨੀਲ, ਅਤੇ ਖਰਬ, ਜਾਂ ਖਰਬ ਦੇ ਨਾਲ ਬ੍ਰੈਕਟ 'ਚ ਪਾ ਲਓ ਵਰਚ ਵੀ ਕਹਿ ਦਿੰਦੇ ਨੇ, ਵਾਹ ਵਾਹ ਰਾਰਾ ਚੱਚਾ ਵਰਚ, ਇਹ ਨੌ ਖਜ਼ਾਨੇ ਨੇ। ਨੌ ਨਿਧੀਆਂ ਨੂੰ ਕਹਿੰਦੇ ਨੇ, ਹਾਂ ਨੌ ਨਿਧੀਆਂ ਨੂੰ ਕਹਿੰਦੇ ਨੇ, ਨੌ ਪ੍ਰਕਾਰ ਦੇ ਖਜ਼ਾਨੇ ਹੈਗੇ। ਉਹ ਨੌਵੇਂ ਖਜ਼ਾਨੇ ਫੁਰਮਾਨ ਵਿੱਚ ਗੁਰਮੁਖ ਦੀ ਆਗਿਆ 'ਚ ਹੁੰਦੇ ਨੇ, ਜਦੋਂ ਮਰਜ਼ੀ ਇਹਨੂੰ ਬੁਲਾ ਲਵੇ ਨੌ ਖਜ਼ਾਨਿਆਂ ਨੂੰ ਉਹਦੇ ਕੋਲ ਆ ਜਾਂਦੇ ਨੇ। ਹਾਂ ਕਿੱਡੀ ਪਦਵੀ ਹੈ, ਨੌ ਤਰ੍ਹਾਂ ਦੇ ਖਜ਼ਾਨੇ, ਇੰਨੀ ਮਾਇਆ, ਇੰਨੇ ਧਨ ਦੌਲਤ, ਕਿਤੇ ਸੋਨਾ, ਕਿਤੇ ਚਾਂਦੀ, ਕਿਤੇ ਰਤਨ, ਕਿਤੇ ਹੀਰੇ, ਇਹ ਖਜ਼ਾਨਿਆਂ ਦੇ ਵਿੱਚ ਨੇ ਇਹ ਸਾਰਿਆਂ 'ਚ ਡਾਇਮੰਡਸ, ਮੋਤੀ, ਉਹ ਸਾਰੇ ਇਹ ਨੌ ਪ੍ਰਕਾਰ ਦੇ ਖਜ਼ਾਨੇ ਨੇ। ਅਤੇ ਪੁੱਤਰ ਆਦਿਕਾਂ ਦੀ ਪ੍ਰਾਪਤੀ ਉਹਨਾਂ ਵਿੱਚ ਆ ਜਾਂਦੀ ਹੈ। ਇਸ ਤਰ੍ਹਾਂ ਉਹ ਸਾਰੇ ਉਹਦੇ ਅਧੀਨ ਨੇ, ਫੁਰਮਾਨ ਵਿੱਚ ਨੇ ਗੁਰਮੁਖ ਦੇ, ਜਦੋਂ ਕਵੇ ਹਾਜ਼ਰ ਹੋ ਜਾਂਦੇ ਨੇ। ਨੌ ਨਿਦਾਨ ਫੁਰਮਾਨ ਵਿੱਚ,
ਨੌ ਨਿਦਾਨ ਫੁਰਮਾਨ ਵਿੱਚ
ਪਰਮ ਨਿਦਾਨ ਗਿਆਨ ਗੁਰ ਭਾਈ,
ਪਰਮ ਨਿਦਾਨ ਗਿਆਨ ਗੁਰ ਭਾਈ,
ਕੁਛ ਹੋਰ ਬੋਲ ਗਏ ਕਈ, ਪਰਮ ਨਿਦਾਨ ਗਿਆਨ,
ਪਰਮ ਨਿਦਾਨ ਗਿਆਨ
ਗੁਰ ਭਾਈ,
ਗੁਰ ਭਾਈ।
ਪਰਮ ਵੱਡਾ ਖਜ਼ਾਨਾ ਕੀ ਹੈ? ਗਿਆਨ। ਨੌ ਖਜ਼ਾਨਿਆਂ ਤੋਂ ਵੱਡਾ ਖਜ਼ਾਨਾ ਉਹਨਾਂ ਕੋਲ ਹੁੰਦਾ ਹੈ ਬ੍ਰਹਮ ਗਿਆਨ, ਇਉਂ ਭਾਈ ਗੁਰ ਭਾਈ ਨੇ ਫਿਰ ਉਹ। ਹਾਂ,
ਨੌ ਭਗਤੀ, ਨੌ ਭਗਤ ਕਰ ਗੁਰਮੁਖ
ਨਹੀਂ ਕਰਤੇ ਵਿਛਣਾ।
ਹਾਂ ਠੀਕ ਹੈ, ਨੌ ਭਗਤੀ, ਨੌ ਭਗਤ ਕਰ,
ਠੀਕ,
ਗੁਰਮੁਖ ਪ੍ਰੇਮ ਭਗਤ ਲਿਵ ਲਾਈ।
ਹਾਂ, ਨੌ ਭਗਤੀਆਂ ਕੱਲ੍ਹ ਕੇ ਲਿਖੀਆਂ ਨੇ, ਪਰਸੋਂ ਨੌ ਪ੍ਰਕਾਰ ਦੀ ਭਗਤੀ ਸਵੇਰ ਵਾਲੇ ਲਿਖੀ ਸੀ, ਲਿਖਾਈ ਨਹੀਂ
ਸਹੀ ਗੱਲ।
ਚਲੋ ਫਿਰ ਜਿਹਨੇ ਨਹੀਂ ਲਿਖ ਕਰ ਲਓ ਛੇਤੀ। ਸਰਵਣ ਭਗਤੀ, ਸਰਵਣ ਭਗਤੀ, ਸਿਮਰਨ ਭਗਤੀ, ਕੀਰਤਨ ਭਗਤੀ, ਸਰਵਣ ਸਿਮਰਨ ਕੀਰਤਨ ਤਿੰਨ ਹੋ ਗਈਆਂ। ਪਾਤਸ਼ੇਵ ਅਰਚਾਨ, ਫਿਰ ਦਾਸਾ, ਉਹ ਪ੍ਰੇਮਾ ਬਾਅਦ 'ਚ ਲਿਖ ਲਈ, ਪਹਿਲਾਂ ਹੀ ਪ੍ਰੇਮਾ, ਉਹ ਤਾਂ ਦਸਵੀਂ ਹੈ। ਫਿਰ ਹਾਂ, ਪਹਿਲੀ ਸਰਵਣ, ਦੂਜੀ ਸਿਮਰਨ, ਤੀਜੀ ਕੀਰਤਨ, ਚੌਥੀ ਪਾਤਸ਼ੇਵ, ਅੱਗੇ ਅਰਚਾਨ, ਅਰਚਾਨ, ਦਾਸਾ, ਦਾਸਾ ਭਗਤੀ, ਸਖਾ ਭਗਤੀ, ਬੰਦਨਾ ਭਗਤੀ, ਬੰਦਨਾ, ਕਿੰਨੀਆਂ ਹੋ ਗਈਆਂ? ਹਾਂ, ਅੱਗੇ ਸਰਵ ਨਿਵੇਦਨ, ਨੌਵੀਂ ਸਰਵ ਨਿਵੇਦਨ, ਸਰਵ ਨਿਵੇਦਨ ਸਭ ਕੁਝ ਗੁਰੂ ਨੂੰ ਸੌਂਪ ਦੇਣਾ, ਇਹ ਨੌਵੀਂ ਨੌਵੀਂ ਭਗਤੀ ਹੈ। ਪਹਿਲੀ ਸਰਵਣ, ਨਾਮ ਸੁਣਨਾ, ਇਹ ਭਗਤੀ ਹੈ। ਸਿਮਰਨ ਸੁਣਨਾ ਕਰਨਾ, ਕੀਰਤਨ ਕਰਨਾ ਸੁਣਨਾ, ਪਾਤਸ਼ੇਵ ਚਰਨਾਂ ਦੀ ਸੇਵਾ ਕਰਨੀ, ਮਹਾਰਾਜ ਦੀ ਜਾ ਕੇ ਸੋਹਣੀ ਵਿਛਾਈ ਵਸਾਉਣੀ, ਸੋਹਣੇ ਰੁਮਾਲੇ ਲਾਉਣੇ, ਪਾਤਸ਼ਾਹ ਅਰਚਾਨ, ਫੁੱਲ ਛਿੜਕਣੇ, ਅਤਰ ਛਿੜਕਣੇ, ਸੁਗੰਧੀ ਵਾਲੀਆਂ ਚੀਜ਼ਾਂ ਛਿੜਕਣੀਆਂ, ਅਰਚਾਨ ਭਗਤੀ ਹੈ। ਦਾਸਾ, ਆਪਣੇ ਆਪ ਨੂੰ ਸੇਵਕ ਜਾਣਨਾ, ਮੈਂ ਦਾਸ ਹਾਂ ਜੀ, ਜਥੇਦਾਰ ਨਹੀਂ ਕਹਾਉਣਾ। ਸਖਾ, ਮਿੱਤਰ ਸਮਝਣਾ, ਸਭ ਨੂੰ ਭਗਤੀ ਹੈ। ਬੰਦਨਾ, ਨਮਸਕਾਰ ਕਰਨੀ ਆਪਣੇ ਗੁਰੂ ਨੂੰ ਸ਼ਰਧਾ ਨਾਲ ਆ ਕੇ। ਸਰਵ ਨਿਵੇਦਨ, ਨੌਵੀਂ ਹੈ, ਸਭ ਕੁਝ ਗੁਰੂ ਨੂੰ ਅਰਪਣ ਕਰਨਾ, ਲਓ ਮਹਾਰਾਜ ਮੇਰਾ ਅੱਜ ਸਰੀਰ ਤੁਹਾਡਾ ਹੀ ਹੈ, ਮੇਰਾ ਮਨ ਵੀ ਤੁਹਾਡਾ, ਮੇਰੀ ਬੁੱਧ ਵੀ ਤੁਹਾਡੀ, ਮੇਰਾ ਕੁਝ ਨਹੀਂ ਧਨ ਵੀ ਤੁਹਾਡਾ। ਇਉਂ ਇਹ ਨੌ ਪ੍ਰਕਾਰ ਦੀ ਭਗਤੀ ਆ ਗੁਰਮੁਖੇ ਕਰਦੇ ਹੋਏ, ਪ੍ਰੇਮ ਭਗਤ ਲਿਵਲਾਈ ਹੁਣ ਆਈ ਹੈ, ਫਿਰ ਪ੍ਰੇਮਾ ਭਗਤੀ 'ਚ ਆਪਣੀ ਲਿਵਲਾਉਂਦੇ ਨੇ। ਇਉਂ ਕਿ ਨੌ ਭਗਤ ਨੇ ਫਿਰ ਜਿਹੜੀ ਨੌ ਪ੍ਰਕਾਰ ਦੀ ਭਗਤੀ ਕਰਦੇ ਨੇ, ਨੌ ਜਿਹਨੇ ਸਿਮਰਨ ਭਗਤੀ ਕੀਤੀ ਉਹਨੂੰ ਕਹਿੰਦੇ ਨੇ ਸਿਮਰਨ ਭਗਤ। ਨੌ ਪ੍ਰਕਾਰ ਦੀ ਭਗਤੀ ਉਹੀ ਕਰਨ ਵਾਲੇ ਨੌ ਭਗਤ ਹੋ ਗਏ, ਇੱਕ ਇੱਕ ਜਿਵੇਂ ਕਰ ਲਈ ਕਿਸੇ ਨੇ, ਕੋਈ ਦਾਸਾ ਹੀ ਕਰਦਾ, ਕੋਈ ਸਖਾ ਹੀ ਕਰਦਾ, ਕੋਈ ਬੰਦਨਾ ਹੀ ਕਰਦਾ, ਸੋ ਉੱਦਾਂ ਨਾਲ ਨੌ ਭਗਤ ਨੂੰ ਪੈ ਗਿਆ। ਸੋ ਅੱਗੇ ਜੀ,
ਨੌ ਗ੍ਰਹਿ ਸਾਧ ਗ੍ਰਸਤ ਵਿੱਚ ਪੂਰੇ ਸਤਿਗੁਰ ਦੀ ਵਡਿਆਈ।
ਹਾਂ, ਨੌ ਗ੍ਰਹਿ, ਨੌ ਆਪਣੀਆਂ ਗੋਲਕਾਂ ਨੇ ਸਰੀਰ ਦੀਆਂ, ਦੋ ਨੱਕ ਦੇ ਸਰਾਖ, ਦੋ ਅੱਖਾਂ ਦੇ, ਦੋ ਕੰਨਾਂ ਦੇ, ਮੂੰਹ ਦਾ, ਦੋ ਗੁਪਤ ਅੰਗਾਂ ਦੇ, ਇਉਂ ਇਹ ਇਹ ਜਿਹੜੀਆਂ ਨੌ ਗੋਲਕਾਂ ਨੇ, ਇਹ ਨੌ ਗੋਲਕਾਂ ਨੂੰ ਸਾਧ ਕੇ, ਇਹਨਾਂ ਗੋਲਕਾਂ 'ਚ ਨਹੀਂ ਫਸਿਆ, ਇਹਨਾਂ ਤੋਂ ਅੱਗੇ ਨਿਕਲ ਗਿਆ ਗੁਰੂ ਦਾ ਸਿੱਖ, ਕਿ ਗ੍ਰਹਿਸਥ ਵਿੱਚ, ਗ੍ਰਹਿਸਥ ਵਿੱਚ ਰਹਿੰਦਾ ਹੋਇਆ, ਇਹਨੇ ਕਿਹਾ ਕਿ ਨੌ ਗੋਲਕਾਂ ਬਾਹਰ ਜਾ ਕੇ ਤਾਂ ਸਾਧੀਆਂ ਨੇ, ਪੂਰੇ ਸਤਿਗੁਰ ਦੀ ਵਡਿਆਈ। ਵਡਿਆਈ ਕਿਹਦੀ ਸੀ? ਪੂਰੇ ਸਤਿਗੁਰਾਂ ਦੀ।
ਨੌ ਖੰਡ ਸਾਧ ਅਖੰਡ ਹੋਏ,
ਹਾਂ,
ਨੌ ਦੁਆਰ ਲੰਘ ਨਿਜ ਕਰ ਜਾਈ।
ਹਾਂ, ਨੌ ਖੰਡ ਨੇ ਜਿਹਨਾਂ ਨੂੰ ਨੌ ਹਿੱਸਿਆਂ ਵਿੱਚ ਸੰਸਾਰ ਨੂੰ ਵੰਡਿਆ, ਉਹ ਦੇਖ ਲਓ, ਇਲਾ ਬ੍ਰਤ ਖੰਡ, ਇਲਾ ਈੜੀ ਨੂੰ ਸਿਆਰੀ, ਲੱਲੇ ਨੂੰ ਕੰਨਾਂ, ਅੱਕੇ ਪਏ ਨੇ ਕੀ ਕਿਹੜੇ ਗੋਰਖ ਧੰਦੇ 'ਚ ਪੈ ਗਏ ਲਿਖਦੇ ਲਿਖਦੇ। ਹਾਂ, ਇਲਾ ਬ੍ਰਤ, ਈੜੀ ਨੂੰ ਸਹਿਰੀ, ਲੱਲੇ ਨੂੰ ਕੰਨਾ, ਬੱਬੇ ਦੇ ਪੈਰ ਚਰਾਰਾ, ਤੱਤਾ ਇਲਾ ਬਰਤ ਖੰਡ। ਹਾਂ, ਇਲਾ ਬਰਤ ਖੰਡ। ਅੱਗੇ ਜੀ ਹਰ ਵਰਖ ਖੰਡ। ਹਰ ਵਰਖ ਇਹ ਸੰਸਾਰ ਦੇ ਹਿੱਸੇ ਨੇ, ਹਰ ਵਰਖ ਖੰਡ। ਨੌ ਖੰਡਾਂ ਵਿੱਚ ਗੁਰੂ ਸਾਹਿਬ ਜੀ ਗਏ ਨੇ, ਵੇਖ ਲਓ, ਨੌ ਖੰਡ ਪ੍ਰਦਮੀ ਸੱਚਾ ਟੋਆ। ਹਰ ਵਰਖ ਖੰਡ ਲਿਖ ਲਿਆ, ਹਿਰਣੈ ਖੰਡ ਹਹੇ ਨੂੰ ਸੈਰੀ ਰਾਰਾ ਨਾਣਾ ਜਈਆ, ਹਿਰਣੈ ਖੰਡ। ਹਾਂਜੀ, ਅਤੇ ਮਰਦਾਨੇ ਨੂੰ ਪਤਾ ਸੀ ਨਾਲ ਰਹੇ ਕੈ ਕੈ ਇੱਥੇ ਸੰਸਾਰ 'ਚ ਕੈਂ ਪੁਰਖ ਖੰਡ, ਕੱਕੇ ਨੂੰ ਸਿਆਰੀ ਉੱਤੇ ਟਿੱਪੀ, ਕੈਂ ਪੁਰਖ ਲਿਖ ਲਓ ਨਾਲ ਅੱਗੇ, ਕਿੰਗ ਪੁਰਖ ਖੰਡ। ਕਿੰਨੇ ਹੋ ਗਏ? ਹਾਂਜੀ, ਚਲੋ ਅੱਗੇ ਫਿਰ ਅੱਗੇ ਜੀ ਕੇਤਮਾਲ ਖੰਡ। ਕੇਤਮਾਲ ਕੁਰੂ ਖੰਡ, ਵਾਹਿਗੁਰੂ ਕੇਤਮਾਲ, ਕੇਤਮਾਲ ਖੰਡ ਲਿਖ ਲਿਆ, ਅਤੇ ਕੁਰੂ, ਕੁਰੂ ਖੰਡ, ਕੁਰੂ। ਅੱਗੇ ਭਾਰਤ ਖੰਡ, ਇਹ ਆਪਣੇ ਵਾਲਾ ਆ ਗਿਆ ਹਿੰਦੁਸਤਾਨ, ਭਾਰਤ ਖੰਡ ਕਹਿੰਦੇ ਕਿੱਥੇ ਨੇ ਲੱਗ ਗਿਆ ਨਾ, ਭਾਰਤ ਖੰਡ। ਭਦਰ ਖੰਡ, ਭੱਬਾ ਦੱਦਾਰ ਵਾਲਾ ਭਦਰ, ਭਦਰ ਖੰਡ। ਅਤੇ ਨੌਵਾਂ ਹੈਗਾ ਰਮਿਆ ਖੰਡ, ਰਾਰਾ ਮੰਮਾ ਜਈਆ ਰਮਿਆ ਖੰਡ, ਇਹ ਨੌ ਖੰਡ ਹੈ। ਨੌ ਖੰਡ ਸਾਧ ਅਖੰਡ ਹੋਏ,
ਨੌ ਖੰਡ ਸਾਧ ਅਖੰਡ ਹੋਏ।
ਇਹ ਨੌ ਖੰਡਾਂ ਨੂੰ ਧਰਤੀ ਨੂੰ ਜਿੱਤ ਕੇ ਗੁਰਮੁਖ ਨੇ ਆਪ ਅਖੰਡ ਹੋ ਗਿਆ, ਮਨ ਜਿੱਤਿਆ ਜਗਜੀਤ ਹੋ ਗਿਆ, ਉਹਨੂੰ ਨਹੀਂ ਖੰਡ ਕੋਈ ਕਰ ਸਕਦਾ, ਟੁਕੜੇ ਨਹੀਂ ਕੋਈ ਕਰ ਸਕਦਾ। ਨੌ ਦੁਆਰ, ਅਜੇ ਨੌ ਗੋਲਕਾਂ ਨੇ ਲਿਖ ਲਏ ਤੁਸੀਂ ਹੁਣੇ, ਨੌ ਦੁਆਰ ਲੰਘ,
ਨੌ ਦੁਆਰ ਲੰਘ
ਸਰਾਖ
ਨਿਜ ਕਰ ਜਾਈ,
ਆਪਣੇ ਨਿਜ ਕਰ ਜਾਂਦਾ, ਆਤਮਾ ਸਰੂਪ 'ਚ ਜਾਂਦਾ, ਇਹਨਾਂ ਨੂੰ ਲੰਘ ਕੇ। ਹਾਂਜੀ, ਕੀ ਪੁੱਛਿਆ ਗੁਰੂ ਜੀ?
ਜਿਹੜਾ ਪਹਿਲਾਂ ਭਾਵੇਂ ਜਿਹੜੇ ਨੌ, ਜਿਹੜੇ ਨੌ ਦੇ ਬਈ, ਉਹ ਕੀ ਅਮਰੀਕਾ ਜਿਵੇਂ ਧਰਤੀ ਦਾ ਕੀ,
ਧਰਤੀ ਦੇ ਹਿੱਸੇ ਨੇ, ਭਾਰਤ ਨੇ ਕਈ ਕਈ ਦੇਸ਼ਾਂ ਦੇ ਬਣਾ ਕੇ ਇਕੱਠੇ ਉਹਨੂੰ ਬਣਾ ਦਿੱਤੇ ਗਏ ਨੇ ਖੰਡ। ਅੰਗਰੇਜ਼ੀ ਪਤਾ ਨਹੀਂ ਕੀ ਕਹਿੰਦੇ ਹੋਣਗੇ, ਦੇਵਤਾ ਸੱਤ ਹੋ ਗਏ ਨਾ, ਇੱਕ ਖੰਡ ਨੇ ਹੋਰ ਨੌ, ਉਹਨੇ ਨੌ ਹਿੱਸਿਆਂ 'ਚ ਵੰਡਿਆ ਸਾਰੀ ਵਰਲਡ ਨੂੰ, ਕੰਟੀਨੈਂਟਲ ਤਾਂ ਹੋਈ ਹੋ ਗਏ ਦੀਪ। ਚਲੋ ਅੰਗਰੇਜ਼ੀ ਫਿਰ ਦੇਖ ਲਓ ਡਿਕਸ਼ਨਰੀ 'ਚ। ਹਾਂਜੀ, ਅੱਗੇ ਜੀ
ਨੌ ਅੰਗ ਨੀਲ ਅਨੀਲ ਹੋਏ।
ਆ ਨੌ ਦੀ ਗਿਣਤੀ ਹੈ, ਅੰਗ ਨਾਮ ਨਾਮਾ ਏਕ ਆ, ਨੌ ਨੌਵਾਂ ਹਿੰਸਾ ਕਹਿ ਲਓ, ਨੌ ਅੰਗ ਦਾ ਬਣਦਾ ਹਿੰਸਾ। ਹਾਂ, ਅੱਡਾ ਹਿੰਸੇ ਨਹੀਂ ਹੁੰਦੇ, ਇੱਕ ਦੋ ਤਿੰਨ ਚਾਰ ਪੰਜ, ਇਹ ਨੌ ਅੰਗ, ਜਿਹੜਾ ਨੌਵਾਂ ਅੰਗ ਹੈ ਨਾ, ਨੌਵਾਂ ਹਿੰਸਾ ਹੈ। ਨੀਲ ਅਨੀਲ ਹੋਏ,
ਨੀਲ ਅਨੀਲ ਹੋਏ,
ਇਹ ਨੌ ਤੋਂ ਅੱਗੇ ਸਾਰੀ ਗਿਣਤੀ ਵੱਧਦੀ ਹੈ, ਨੌ ਤੱਕ ਤਾਂ ਜਾਂਦਾ ਨਾ, ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ, ਇਹ ਤੋਂ ਅੱਗੇ ਜੀਰੋਆਂ ਲੱਗ ਕੇ ਕਿੱਡੀ ਨੀਲ ਗਿਣਤੀ ਬਣ ਗਈ, ਅਨੀਲ ਹੋ ਗਈ, ਇਹ ਨੌ ਅੰਗਾਂ ਤੋਂ ਗਿਣਤੀ ਵਧੀ ਹੈ ਅੱਗੇ। ਨੀਲ ਅਨੀਲ, ਨੀਲ ਗਿਣਤੀ ਦਾ ਨਾਂ ਹੈ ਨੀਲ ਇੱਕ, ਅਤੇ ਇਸ ਤਰ੍ਹਾਂ ਅਣਗਿਣਤ ਹੋ ਜਾਂਦਾ ਇਹ ਜਿਹੜਾ ਨਾਂ ਹੈ, ਇੱਕ ਨੌ ਅੰਗ ਹੈ। ਫਿਰ ਨੌ ਕੁੱਲ, ਹਾਂ ਨੌ ਕੁੱਲ ਨਿਗਰ ਹੈ,
ਨੌ ਕੁੱਲ ਨਿਗਰ ਹੈ,
ਨੌ ਕੁੱਲਾਂ ਤਾਂ ਆਹੀ ਗੋਲਕਾਂ ਹੀ ਆ ਗਈਆਂ, ਨੌ ਜਿਹੜੇ ਸਰੀਰ ਦੇ ਦੋ ਅੱਖਾਂ ਦੇ ਸਰਾਖ ਕਣ ਸਾਰੇ
ਸਹਿਜ,
ਨੌ ਗੋਲਕਾਂ, ਨਿਗਰਾ ਦਾ ਅਰਥ ਹੁੰਦਾ ਰੋਕਣਾ, ਨੌ ਕੁੱਲਾਂ ਨੂੰ ਇਹ ਨੌ ਅੰਗ ਜਿਹੜੀਆਂ ਅਸੀਂ ਗੋਲਕਾਂ ਨੂੰ ਰੋਕ ਕੇ, ਇਹ ਨਹੀਂ ਮੈਂ ਕਿਤੇ ਬਾਹਰ ਪਾਸੇ ਜਾਣਗੀਆਂ, ਨੱਕ ਕਿਤੇ ਦੁਰਗੰਧੀ ਲਊਗਾ, ਕੰਨ ਕਿਤੇ ਹੋਰ ਸੁਣੂਗਾ, ਇਹ ਨੌ ਗੋਲਕਾਂ ਨੂੰ ਸਾਧ ਕੇ ਰੋਕ ਕੰਟਰੋਲ ਕਰਕੇ ਗੁਰਮੁਖ ਸਹਿਜ ਸਮਾਈ, ਸਹਿਜ ਅਵਸਥਾ ਵਿੱਚ ਸਮਾ ਜਾਂਦਾ ਹੈ।
ਗੁਰਮੁਖ ਸੁਖ ਫਲ ਅਲੱਖ ਲਖਾਈ,
ਆ ਨੌਵੇਂ ਅੱਖਰ ਦਾ ਖੋਰ ਸਮਝ ਲਿਓ, ਨੌ ਅੱਖਰ ਜਿਹੜਾ ਨਾ ਦੋ ਦੇ ਪੱਖ ਨੇ, ਇੱਕ ਘਟਣ ਤੋਂ ਲੈਂਦੇ ਨੇ, ਇੱਕ ਬਦਲਣ ਤੋਂ ਲੈਂਦੇ ਨੇ, ਦੋ ਅਰਥ ਲੱਗ ਜਾਂਦੇ ਨੇ। ਨੌ ਜਿਹੜਾ ਇਹ ਇੱਕ ਰਸ ਰਹਿੰਦਾ ਹੈ, ਨੌ ਨੂੰ ਦੋ ਨਾਲ ਟਾਈਮ 'ਚ ਕਰੋ, ਗੁਣਾ ਕਰੋ, ਨੌ ਨੂੰ ਅਠਾਰਾਂ, ਉਹਨਾਂ ਦਾ ਗੁਣ ਫਲ ਆਇਆ ਅੱਠ ਤੇ ਕਿੰਨਾ ਹੁੰਦਾ ਹੈ, ਨੌ, ਨੌਵੇਂ ਰਿਹਾ ਉਹਦਾ ਗੁਣ ਫਲ ਵੀ ਉਨਾ ਹੀ ਰਹੂ, ਨੌ ਤੀਆ ਸਤਾਈ, ਸੱਤ ਤੇ ਦੋ ਨੌਵੇਂ ਰਿਹਾ, ਘਟਿਆ ਨਹੀਂ ਨਾ, ਨੌ ਚੌਕਾ ਛੱਤੀ, ਛੇ ਤੇ ਤਿੰਨ ਨੌਵੇਂ ਰਿਹਾ, ਨੌ ਪੰਜ ਪੰਤਾਲੀ, ਪੰਜ ਤੇ ਚਾਰ ਨੌਵੇਂ ਰਿਹਾ। ਨੌ ਸੀਕਾ ਤ੍ਰੇਹਠ ਪਹਾੜੀ ਭੁੱਲੇ ਫਿਰਦੇ ਨੇ ਛੇ ਤੇ ਤਿੰਨ ਨੌ
ਤਰੰਜਾ
ਹਾਂ ਹੁਣ ਫਿਰ ਹੁਣ ਹੁਣ ਕਿਹਾ ਨਾ ਹਾਂ ਅਤੇ ਪੰਜ ਅਤੇ ਚਾਰ ਨੌ ਸੱਤੋਂ ਨੌ ਤ੍ਰੇਹਠ ਹੁੰਦਾ ਛੇ ਤੇ ਤਿੰਨ ਨੌ ਅਤੇ ਨੌ ਅੱਠ ਬਹੱਤਰ ਸੱਤ ਅਤੇ ਦੋ ਨੌ ਨਿਆਮ ਨਿਆਈ ਇਕਿਆਸੀ ਅੱਠ ਅਤੇ ਇੱਕ
ਨੌ
ਘਟਿਆ ਕਿਤੇ ਉਹ ਪੂਰਾ ਹੀ ਰਿਹਾ ਇਉਂ ਗੁਰਮੁਖ ਜਿਹੜਾ ਨਾ ਇਹ ਨੌ ਅੱਖਰ ਬ੍ਰਹਮ ਦਾ ਵਾਚਕ ਹੈ ਇਉਂ ਗੁਰਮੁਖ ਵੀ ਭਾਈ ਘਟਦਾ ਨਹੀਂ ਕਦੇ ਪੂਰਾ ਹੀ ਰਹਿੰਦਾ ਬ੍ਰਹਮ ਨਹੀਂ ਕਦੇ ਘਟਿਆ ਹੁਣ ਇਹਦੇ ਘਟਣ ਵਾਲਾ ਪਾਸਾ ਵੀ ਲੈ ਲੈਂਦੇ ਮਾਇਆ ਵਾਲਾ ਪਾਸਾ ਵੀ ਲੈ ਲੈਂਦੇ ਨੇ ਇਹ ਘਟਦਾ ਕਿਵੇਂ ਹੈ ਇੱਕ ਇੱਕ ਅੰਗ ਘਟੀ ਜਾਊਗਾ ਅਤੇ ਨੌ ਦੂਣੀ ਅਠਾਰਾਂ ਅੱਠ ਹੋ ਗਿਆ ਪਿਛਲਾ ਅੰਗ ਲਈ ਜਾਓ ਇਕੱਲਾ ਅੱਠ ਹੋ ਗਿਆ ਘੱਟ ਗਿਆ ਨੌ ਤੀਆ ਸਤਾਈ ਸੱਤ ਰਹਿ ਗਿਆ ਘੱਟ ਗਿਆ ਪਿਛਲਾ ਅੰਗ ਇਕੱਲਾ ਅਤੇ ਨੌ ਚੌਕਾ ਛੱਤੀ ਹੋਰ ਘੱਟ ਗਿਆ ਇਉਂ ਦਸ ਤਾਂ ਘੱਟਦਾ ਗਿਆ ਉਹ ਘਟਣ ਤੋਂ ਲੈਣਾ ਵੀ ਮਾਇਆ ਜਿਹੜੀ ਸੀ ਨੀਲ ਅਨੀਲ ਇਕੱਠੀ ਕਰ ਲਈ ਅਣਗਿਣਤ ਇਕੱਠੀ ਕਰ ਲਈ ਪਰ ਇਹ ਜਿਵੇਂ ਨਾਇਆ ਵੱਧ ਗਿਆ ਨਾ ਅੱਗੇ ਨੂੰ ਉਹ ਮਾਇਆ ਬਹੁਤ ਵਧਾ ਲਈ ਪਰ ਜਦੋਂ ਘਟਿਆ ਇਹ ਫਿਰ ਘਟਦਾ 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 ਘਟ ਗਿਆ ਫਿਰ ਜੀਰੋ ਰਹਿ ਗਿਆ ਜੀਰੋ ਰਹਿ ਗਈ ਮਾਇਆ ਫਿਰ ਕਦੇ ਫਾਹਾ ਲੈ ਲੈਂਦਾ ਕਦੇ ਹੋਰ ਕੁਛ ਕਰ ਲੈਂਦਾ ਪਰ ਗੁਰਮੁਖ ਜਿਹੜਾ ਹੈ ਇਹ ਘਟਣ ਵਾਲੇ ਸੰਸਾਰ ਘਟਣ ਵਾਲੀ ਜਿਹੜੀ ਮਾਇਆ ਤੋਂ ਉੱਚਾ ਉੱਠਿਆ ਹੋਇਆ ਇਹ ਤੋਂ ਉੱਪਰ ਹੈ ਚੱਲੀ ਅੱਗੇ ਕਿ ਸਮਝ ਆਈ ਕਹਿੰਦੇ ਵਧਣ ਵਾਲਾ ਠੀਕ ਸੀ ਗੁਰਮੁਖ ਸੁੱਖ ਫਲ
ਗੁਰਮੁਖ ਸੁੱਖ ਫਲ
ਅਲੱਖ ਲਿਖਾਈ
ਅਲੱਖ ਲਿਖਾਈ
ਇਉਂ ਗੁਰਮੁਖ ਜਿਹੜਾ ਸੀ ਅਲੱਖ ਜਿਹੜਾ ਪਰਮੇਸ਼ਰ ਹੈ ਉਹਨੂੰ ਕਿਵੇਂ ਲੱਖ ਕੇ ਸੁੱਖ ਫਲ ਬ੍ਰਹਮ ਗਿਆਨ ਦਾ ਫਲ ਪ੍ਰਾਪਤ ਕਰਕੇ ਸੁੱਖ ਫਲ ਬ੍ਰਹਮ ਗਿਆਨ ਹੈ ਉਹ ਅਲੱਖ ਨੂੰ ਜੀ ਉਹਨਾਂ ਨੇ ਜਾਣ ਲਿਆ ਚਲੋ ਇੱਥੇ ਤੱਕ ਹਾਂ ਸੰਨਿਆਸੀ ਵਾਲਾ ਆਇਆ ਹੈ ਚਲੋ ਪੜ੍ਹੋ ਰਹਿੰਦੀ ਇੱਕ ਪੜ੍ਹੋ
ਸੰਨਿਆਸੀ ਦਸ ਨਾਭ ਧਰ ਸੱਚ ਨਾਭ ਬਿਨ ਨਾਭ ਗਨਾਇਆ
ਸਿਆਸੀਆਂ ਸੰਨਿਆਸੀਆਂ ਦੇ ਦਸ ਫਿਰਕੇ ਨੇ ਦਸ ਨਾਂ ਨੇ ਜੀ ਸੰਨਿਆਸੀਆਂ ਦੇ ਹੈ ਕੋਈ ਯਾਦ ਅੱਗੇ ਲਿਖਾਏ ਉਹਨੇ ਕਿ ਨਹੀਂ ਹਾਂ ਇੱਥੇ ਇੱਕ ਦੋ ਹੋਣਗੇ ਲਿਖੋ ਯਾਦ ਨੇ ਹਾਂ ਲਿਖ ਲਓ ਆਸ਼ਰਮ ਆਰਨੰਗ ਕਵਿਤਾ 'ਚ ਲਿਖ ਲਓ ਛੇਤੀ ਯਾਦ ਹੋ ਜੂ ਆਸ਼ਰਮ ਆਰਨੰਗ ਗਿਰੀ ਸਾਗਰ ਸਵਰਸਤੀ ਬਨ ਤੀਰਥ ਪਰਬਤ ਭਾਰਤੀ ਸੋ ਪੁਰੀ ਨਾਮ ਦਸ ਗਨ ਕਹਿੰਦੇ ਕਵਿਤਾ ਨਹੀਂ ਠੀਕ ਹੋਣ ਇਕੱਲਾ ਇਕੱਲਾ ਲਿਖ ਲਓ ਆਸ਼ਰਮ ਪਹਿਲਾ ਇੱਕ ਸੰਨਿਆਸੀ ਨਾਮ ਹੈ ਆਸ਼ਰਮ ਨੇ ਅਤੇ ਆਰਨੰਗ ਆੜੇ ਨੂੰ ਕਹਿੰਦਾ ਰਾਰਾ ਨੰਨੇ ਟਿੱਪੀ ਆਰਨੰਗ ਆਸ਼ਰਮ ਆਰਨੰਗ ਅੱਗੇ ਗਿਰੀ ਕਹਿੰਦੇ ਗਿਰੀਆਂ ਦੇ ਡੇਰੇ ਨੇ ਪਿੰਡਾਂ 'ਚ ਉਹ ਗਿਰੀ ਕਹਾਉਂਦੇ ਨੇ ਸੋ ਗਿਰੀ ਅੱਗੇ ਜੀ ਸਾਗਰ ਸ੍ਰੀ ਨਹੀਂ ਜੀ ਗਿਰੀ ਗੱਗੇ ਨੂੰ ਬਿਹਾਰੀ ਰਹਿਣ ਬਿਹਾਰੀ ਗਿਰੀ ਗਿਆਰਵੇਂ ਸੰਨਿਆਸੀ ਕੱਢ ਲਿਆ ਕਿਧਰੋਂ ਅਤੇ ਸਾਗਰ ਲਿਖ ਲਿਆ ਅੱਗੇ ਸਰਸਵਤੀ ਸੱਸਾ ਰਾਰਾ ਫਿਰ ਸੱਸਾ ਸੱਸੇ ਦੇ ਪਹਿਲਾਂ ਬਾਬਾ ਪਾ ਦੋਦਾ ਸਰਸਵਤ ਹੋ ਗਿਆ ਅੱਗੇ ਤੱਤੇ ਨੂੰ ਬਿਹਾਰੀ ਸਰਸਵਤੀ ਸਰਸਵਤੀ ਸੱਸਾ ਰਾਰਾ ਸੱਸਾ ਸੱਸੇ ਦੇ ਪੈਰ ਚੱਦਾ ਬਾਬਾ ਤੱਤੇ ਨੂੰ ਬਿਹਾਰੀ ਸਰਸਵਤੀ ਹੋ ਗਿਆ ਅੱਗੇ ਲਿਖੋ ਬਨ ਬੱਬਾ ਨੰਨਾ ਸੌਖਾ ਹੀ ਹੈ ਕਿੰਨੇ ਹੋ ਗਏ ਛੇ ਲਿਖੋ ਫਿਰ ਤੀਰਥ ਸੰਨਿਆਸਾਂ ਦਾ ਇੱਕ ਫਿਰਕਾ ਹੈ ਪਰਬਤ ਲਿਖ ਲਿਆ ਭਾਰਤੀ ਕਿੰਨੇ ਹੋ ਗਏ ਨੌ ਅੱਗੇ ਫਿਰ ਪੁਰੀ ਹਾਂ ਅੱਗੇ ਨਾ ਆਹ ਫਲਾਣਾ ਪੁਰੀ ਆਏ ਨੇ ਜੀ ਸਾਧ ਪੁਰੀ ਲਿਖੇ ਨੇ ਬੜੇ ਹੋਣਗੇ ਅੱਜ ਦੁਆਬੇ ਵਾਲੇ ਪਾਸੇ ਪੁਰੀ ਪੁਰੀਆਂ ਦੇ ਡੇਰੇ ਗਿਰੀਆਂ ਦੇ ਡੇਰੇ ਸੋ ਪੁਰੀ ਚਲੋ ਇਉਂ ਇਹ ਦਸ ਸੰਨਿਆਸੀਆਂ ਦੇ ਭੇਖ ਨੇ ਹੋ ਗਏ ਪੂਰੇ ਕਵਿਤਾ ਲਿਖ ਲਿਓ ਆਸ਼ਰਮ ਆਰਨੰਗ ਗਿਰੀ ਆਸ਼ਰਮ ਆਰਨੰਗ ਗਿਰੀ ਸਾਗਰ ਸੁਰਸਤੀ ਬਨ ਤੀਰਥ ਪਰਬਤ ਭਾਰਤੀ ਪੁਰੀ ਨਾਮ ਦਸ ਗਨ ਇਉਂ ਕਵਿਤਾ ਹੋ ਗਈ ਚਲੋ ਅੱਗੇ ਕਵਿਤਾ ਨਾਲ ਸਿੱਧੀ ਯਾਦ ਹੋ ਜਾਂਦਾ ਅੱਗੇ ਜੀ
ਸੱਚ ਨਾਮ ਨਾਮ ਗਨਾਇਆ
ਸੰਨਿਆਸੀ ਦਸ ਨਾਮ ਧਰ ਇਉਂ ਸੰਨਿਆਸੀਆਂ ਦੇ ਦਸ ਨਾਮ ਧਰੇ ਨੇ ਆਪੋ ਆਪਣੇ ਸੱਚ ਨਾਮ ਬਿਨ
ਸੱਚ ਨਾਮ ਬਿਨ
ਨਾਮ ਗਨਾਇਆ
ਨਾਮ ਗਨਾਇਆ
ਪਰ ਸੱਚਾ ਨਾਮ ਨਹੀਂ ਜਪਦੇ ਡੇਰੇ ਤੱਕ ਸੀਮਤ ਨੇ ਫਿਰਕਿਆਂ ਤੱਕ ਸੀਮਤ ਨੇ ਇਉਂ ਜਿਹੜਾ ਸਹੀ ਉਹਨਾਂ ਨੇ ਆਪਣਾ ਨਾਂ ਵੱਖਰੇ ਵੱਖਰੇ ਗਣਾ ਲਏ ਹੰਕਾਰ 'ਚ, ਨਾਮ ਜਪਿਆ ਨਹੀਂ, ਗੁਰਮੁਖ ਜਪਦਾ ਹੈ, ਇਸ ਕਰਕੇ ਉੱਚਾ ਇਹਨਾਂ ਤੋਂ। ਦਸ ਅਵਤਾਰ
ਅਕਾਰ ਕਰ ਇੱਕ ਓਂਕਾਰ ਨਾ ਅਲਖ ਲਿਖਾਇਆ,
ਅਲਖ ਬਣਨਾ,
ਅਲਖ ਲਿਖਾਇਆ,
ਇੱਕ ਓਂਕਾਰ 'ਤੇ ਵਿਸ਼ਰਾਮ ਕਰਨਾ,
ਇੱਕ ਓਂਕਾਰ
ਨਾ ਅਲਖ ਲਿਖਾਇਆ,
ਨਾ ਅਲਖ ਲਿਖਾਇਆ,
ਅਕਾਰ 'ਤੇ ਵਿਸ਼ਰਾਮ ਹੈ, ਅਕਾਰ 'ਤੇ ਸੋਰੀ। ਦਸ ਅਵਤਾਰ ਅਕਾਰ ਕਰ ਏਕੰਕਾਰ ਨਾ ਅਲਖ ਲਿਖਾਇਆ,
ਨਾ ਅਲਖ ਲਿਖਾਇਆ।
ਦਸ ਅਵਤਾਰ ਨੇ, ਹੁਣ ਪੰਜ ਤਾਂ ਹੋਏ ਨੇ ਸਤਯੁਗ ਵੇਲੇ, ਪਹਿਲਾਂ ਉਹ ਲਿਖ ਲਓ ਸਤਯੁਗ ਵਾਲੇ। ਮੱਛ ਅਵਤਾਰ, ਮੱਛ ਦਾ ਰੂਪ ਧਰ ਕੇ, ਹਾਂਜੀ। ਕੱਛ ਅਵਤਾਰ, ਕੱਛੂ ਦਾ ਅਵਤਾਰ ਵੀ ਧਾਰਿਆ, ਮੱਛ ਅਵਤਾਰ, ਕੱਛ ਅਵਤਾਰ, ਬਰਾ ਅਵਤਾਰ, ਸੂਰ ਦਾ ਰੂਪ ਧਾਰ ਕੇ ਧਰਤੀ ਲਿਆਉਂਦੀ ਸੀ ਬਾਹਰ ਕੱਢ ਕੇ, ਤੈਂ ਤਾਂ ਲੈ ਗਈ ਸੀ ਚੱਕ ਕੇ। ਮੱਛ ਅਵਤਾਰ, ਕੱਛ ਅਵਤਾਰ, ਵੱਡਾ ਛੱਛਾ ਪਾਇਓ ਕੱਛ, ਕੱਕੇ ਦਾ ਵੱਡਾ ਛੱਛਾ ਜਲੇਬੀ ਵਾਲਾ ਕੱਛ। ਮੱਛ ਦੇ ਨਾਲ ਵੀ ਦੂਜਾ ਲਾਉਣਾ ਵੱਡਾ ਛੱਛਾ, ਮੱਛ, ਕੱਛ, ਬਰਾਹ, ਸੂਰ ਨੂੰ ਕਹਿੰਦੇ ਬਰਾਹ, ਇਹ ਅਵਤਾਰ ਵੀ ਧਾਰਿਆ। ਬੱਬਾ ਰਾਰੇ ਨੂੰ ਕਹਿੰਦਾ ਹਾਹਾ ਬਰਾਹ। ਅਤੇ ਨਰਸਿੰਘ ਅਵਤਾਰ, ਜਦੋਂ ਰੱਖਿਆ ਕੀਤੀ ਪ੍ਰਹਲਾਦ ਦੀ, ਨਰਸਿੰਘ ਅਵਤਾਰ ਧਾਰ ਕੇ ਹਰਨਾਕਸ਼ ਨੂੰ ਮਾਰਿਆ। ਨਰਸਿੰਘ ਅਵਤਾਰ, ਅੱਗੇ ਬਾਵਨ ਅਵਤਾਰ, ਬਾਲਰਾਜ ਨੂੰ ਛੜਿਆ ਸੀ ਬਾਵਨ ਅਵਤਾਰ ਧਾਰ ਕੇ, ਬਾਲਰਾਜ ਨੂੰ ਜਾ ਕੇ ਛੜਿਆ ਸੀ। ਲੰਮੀ ਕਹਾਣੀ ਫਿਰ ਸੁਣ ਲਿਓ। ਇਉਂ ਜੀ ਪੰਜ ਤਾਂ ਹੋ ਗਏ ਸਤਯੁਗ ਦੇ, ਸਤਯੁਗ ਵੇਲੇ ਪੰਜ ਅਵਤਾਰ ਧਾਰੇ, ਹੁਣ ਦੋ ਧਾਰੇ ਨੇ ਤ੍ਰੇਤੇ ਯੁੱਗ ਵਿੱਚ, ਰਾਮਚੰਦਰ ਅਵਤਾਰ, ਪਰਸ਼ੁਰਾਮ ਅਵਤਾਰ, ਇਹ ਤ੍ਰੇਤੇ ਯੁੱਗ 'ਚ ਆਏ। ਇੱਕ ਆਇਆ ਦੁਆਪਰ ਵਿੱਚ ਕ੍ਰਿਸ਼ਨ ਧਾਰ ਕੇ, ਇਹ ਦੁਆਪਰ ਦਾ ਅਵਤਾਰ ਹੋਇਆ ਪਰਸ਼ੁਰਾਮ। ਰਾਮਚੰਦਰ ਅਤੇ ਪਰਸ਼ੁਰਾਮ ਇਹ ਤ੍ਰੇਤੇ ਦੇ ਅਵਤਾਰ ਹੋਏ, ਦੋ ਲਿਖ ਲਏ। ਅਤੇ ਹੁਣ ਕਲਯੁੱਗ ਦੇ ਬੁੱਧ ਅਵਤਾਰ ਹੋ ਲਿਆ, ਕਲਯੁੱਗ ਦੇ ਦੋ, ਦੁਆਪਰ ਦਾ ਕ੍ਰਿਸ਼ਨ, ਹੁਣ ਕਲਯੁੱਗ ਦੇ ਬੁੱਧ ਅਵਤਾਰ ਹੋ ਗਿਆ ਅਤੇ ਕਲਕੀ ਨੇਕ ਲੰਕ ਅਵਤਾਰ ਜੇ ਹੋਣਾ, ਉਹਦੇ ਹਾਲਾਤ ਬਣਾ ਰਹੀਆਂ ਨੇ, ਲੋਕ ਪਾਪ ਉੱਦਾਂ ਦੇ ਕਰੀ ਜਾ ਰਹੇ ਨੇ, ਹੋ ਰਹੇ ਨੇ ਪ੍ਰਬੰਧ, ਉਹਨੇ ਆ ਜਾਣਾ। ਬੁੱਧ ਅਵਤਾਰ, ਨੇਕ ਲੰਕ ਅਵਤਾਰ ਜਿਹੜਾ ਹੋਣਾ ਅਜੇ ਕਲਯੁੱਗ 'ਚ ਆਉਣਾ ਜੀ। ਆਹੋ ਠੀਕ ਹੈ, ਬੁੱਧ ਅਵਤਾਰ ਨੂੰ ਕਹਿੰਦੇ, ਹੋ ਗਿਆ। ਹੁਣ ਜਿਹੜਾ ਇਹ ਆਉਣਾ ਨੇਕ ਲੰਕ ਅਜੇ ਆਉਣਾ, ਇਹ ਦਸ ਅਵਤਾਰ ਆਕਾਰ ਕਰ ਇਹ ਦਸੇ ਅਵਤਾਰਾਂ ਦਾ ਆਕਾਰ ਪਰਮੇਸ਼ਰ ਨੇ ਕੀਤਾ ਆਪ, ਪਰ ਜਿਹੜਾ ਏਕੰਕਾਰ ਜੋ ਪਰਮੇਸ਼ਰ ਹੈ ਅਤੇ ਉਹਨੂੰ ਇਹ ਜਿਹੜੇ ਅਸੀਂ ਅੰਤ ਨਹੀਂ ਜਾਣ ਸਕੇ। ਦਸ ਅਵਤਾਰ ਹੋਏ ਨੇ ਠੀਕ ਆ, ਉਹਨਾਂ ਨੇ ਸ਼ਕਤੀਆਂ ਦੇ ਕੇ ਭੇਜੇ ਨੇ, ਉਹਨਾਂ ਤੋਂ ਕੰਮ ਕਰਵਾਏ ਨੇ ਅਵਤਾਰਾਂ 'ਚ ਆ ਕਰਕੇ, ਸਤਿਕਾਰਯੋਗ ਨੇ, ਪਰ ਨਾ ਅਲੱਖ ਲਿਖਾਇਆ, ਪਰਮੇਸ਼ਰ ਦਾ ਅੰਤ ਨਹੀਂ ਜਾਣ ਸਕੇ ਲੱਖ ਨੂੰ। ਹਾਂਜੀ ਅੰਤ ਤਾਂ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਨੇ, ਇਹੋ ਅੰਤ ਨਾ ਜਾਣਾ ਕੋਈ। ਹਾਂ ਅੰਤ ਵਾਲੀ ਗੱਲ ਗੁਰੂ ਨਾਨਕ ਸਾਹਿਬ ਜੀ ਨਹੀਂ ਕਹਿੰਦੇ, ਭਾਈ ਅੰਤ ਵਾਲੇ ਪਾਸੇ ਨਾ ਜਾਇਓ, ਆਨੰਦ ਲਿਓ, ਉਹਨੇ ਵੀ ਅੰਤ ਨਹੀਂ ਲੈਣਾ, ਉਹ ਵਿਗੜੇ ਹੋਏ ਕੰਮ ਨੂੰ ਸਵਾਰੂ ਆ ਕੇ। ਜਿਹੜਾ ਕੰਮ ਵਿਗੜ ਗਿਆ ਨਾ, ਹੁਣ ਉਹ 'ਚ ਦੱਸਿਆ ਦਸਮ ਗ੍ਰੰਥ ਵਿੱਚ ਆਉਂਦਾ ਹੈ, ਨੇਕ ਲੰਕ 9 ਸਾਲ ਦੀ ਮਾਂ ਬਣੇਗੀ। ਹਾਂਜੀ 9 ਸਾਲ ਦੀ ਮਦਰ ਬਣੇਗੀ, ਭੈਣ ਭਰਾ ਦਾ ਸੰਬੰਧ ਹੋ ਜਾਣਾ, ਪਿਤਾ ਪਤਨੀ, ਪਿਤਾ ਧੀ ਦਾ ਸੰਬੰਧ ਹੋ ਜਾਣਾ, ਉਹ ਜਿਹੇ ਹਾਲਾਤ ਬਣ ਰਹੇ ਨੇ, ਚੱਲ ਰਿਹਾ ਕੰਮ, ਇਹਦਾ ਉਹ ਇੰਨਾ ਪਾਪ ਵੱਧ ਜਾਣਾ, ਉਹਦਾ ਅਵਤਾਰ ਹੋਣਾ। ਚਲੋ ਸੋ ਇਹ ਅੱਗੇ ਅਗਲੀ ਲੈਣ ਪੜ੍ਹੋ। ਤੀਰਥ ਪੁਰਬ ਸੰਯੋਗ ਵਿੱਚ ਦਸ ਪੁਰਬ ਵੀ ਗੁਰਪੁਰਬ ਨਾ ਪਾਇਆ। ਜਦੋਂ 10 ਚੀਜ਼ਾਂ ਹੁੰਦੀਆਂ ਨੇ ਇੱਕ ਪੁਰਬ ਬਣਦਾ ਹੈ, ਕੁੰਭੀ ਉਹਨੇ ਕੁੰਭ ਦਾ ਮੇਲਾ ਹੈ। ਦੇਖੋ ਐਸਟ੍ਰੋਲੋਜੀ ਦੇ ਮੁਤਾਬਕ 10 ਚੀਜ਼ਾਂ ਕਿੱਦਾਂ ਇਕੱਠੀਆਂ ਹੋ ਜਾਣਗੀਆਂ। ਕੀ ਹੈ, ਲਿਖੋ ਪਹਿਲਾਂ ਜੇਸ਼ਠ ਮਾਸੇ, ਜੇਠ ਦਾ ਮਹੀਨਾ ਆਊਗਾ ਉਦਣ, ਜੇਸ਼ਠ ਮਾਸੇ। ਦੂਜਾ ਸ਼ੁਕਲਾ ਪੱਖੇ, ਸ਼ੁਕਲਾ ਪੱਖ ਹਨੇਰਾ ਪੱਖ ਹੋਊਗਾ ਉਦਣ, ਚੰਦ ਦਾ ਹਨੇਰ ਹੁੰਦਾ ਹੈ। ਦੋ ਚੀਜ਼ਾਂ ਇਕੱਠੀਆਂ ਹੋ ਗਈਆਂ, ਜੇਸ਼ਠ ਦਾ ਮਹੀਨਾ, ਸ਼ੁਕਲਾ ਪੱਖ, ਜੇਸ਼ਠ ਮਾਸੇ ਸ਼ੁਕਲਾ ਪੱਖੇ ਦਸਵੀਂ ਥਿੱਤੇ, ਉਹਦਾ ਤਰੀਕ ਦਸਵੀਂ ਹੋਊਗੀ, ਹੈਂਜੀ ਚੰਦਰਮਾ ਮੁਤਾਬਕ ਦਸਵੀਂ ਥਿੱਤ ਹੋਊਗੀ। ਜੇਸ਼ਠ ਮਾਸੇ ਸ਼ੁਕਲਾ ਪੱਖੇ ਦਸਵੀਂ ਥਿੱਤੇ ਅਤੇ ਬੁੱਧਵਾਰ ਦਿਨ, ਬੁੱਧਵਾਰ ਆਊ ਉਹ ਦਿਨ, ਤਰੀਕ ਦਸਵੀਂ ਆਊਗੀ। ਦੇਖੋ ਕਿੰਨੀਆਂ ਚੀਜ਼ਾਂ ਇਕੱਠਾ ਹੋਣੀਆਂ ਨੇ। ਹਸਤ ਨਛੱਤਰੇ ਅਨਛੱਤਰ, ਤੁਹਾਨੂੰ 27 ਲੱਖੇ ਦੱਸਿਆ ਸੀ ਨਾ, ਉਦਣ ਅਨਛੱਤਰ ਹਸਤ ਨਛੱਤਰ ਹੋਊਗਾ। ਕਿੰਨੇ ਹੋ ਗਏ? ਜੇਸ਼ਠ ਮਾਸੇ ਸ਼ੁਕਲਾ ਪੱਕੇ ਦਸਵੀਂ ਥਿੱਤੇ ਹਸਤ ਨਛੱਤਰੇ ਬੁੱਧਵਾਰ ਅਤੇ ਗੁਰ ਕਾਰਨ, ਇਹ ਯੋਗ ਹੁੰਦਾ ਇਹਦੇ ਮੁਤਾਬਕ, ਐਸਟ੍ਰੋਲੋਜੀ ਮੁਤਾਬਕ ਉਦਣ ਯੋਗ ਗੁਰ ਕਾਰਨ ਹੋਊਗਾ। ਅਤੇ ਬੀਤੀ ਪਾਤ, ਬੀਤੀ ਪਾਤ ਅੱਗੇ ਬ੍ਰ ਹਾਂ ਬੀਤੀ ਪਾਤ ਵਵੇ ਨੂੰ ਸਿਹਾਰੀ ਤੱਤੇ ਨੂੰ ਵਿਹਾਰੀ ਬੀਤੀ ਪਾਤ ਬ੍ਰਿਖ ਕਾ ਸੂਰਜ, ਸੂਰਜ ਉਹਨੂੰ ਬ੍ਰਿਖ ਰਾਸੀ 'ਚ ਹੋਊਗਾ। ਨੌ ਰਾਸੀਆਂ ਨੇ ਸੂਰਜ ਦੀਆਂ, ਕਿਸੇ ਕਰਕ ਮੇਖ ਆਉਂਦੀਆਂ ਨੇ, ਸੂਰਜ ਉੱਦਣ ਬ੍ਰਿਖ ਰਾਸੀ 'ਚ ਹੋਊਗਾ। ਚੰਦਰਮਾ ਕਿਹੜੀ 'ਚ? ਕੰਨਿਆ ਰਾਸੀ 'ਚ ਹੋਊ। ਇਹ 10 ਚੀਜ਼ਾਂ ਜਿਹਾਂ ਇਕੱਠੀਆਂ ਹੋ ਜਾਣੀਆਂ ਨੇ 12 ਸਾਲ ਬਾਅਦ, ਕਿਤੇ ਹੁੰਦੀਆਂ ਨੇ ਹਰ 12 ਸਾਲ ਬਾਅਦ 10 ਚੀਜ਼ਾਂ ਇਕੱਠੀਆਂ ਹੋਣਗੀਆਂ। ਫਿਰ ਉਹ ਕੁੰਭ ਦਾ ਮੇਲਾ ਲਾਉਂਦੇ ਨੇ, ਹਰਿਦੁਆਰ ਵਗੈਰਾ ਜਾਂਦੇ ਨੇ, ਕਰੋੜਾਂ ਦੇ ਲੋਕ ਇਕੱਠੇ ਹੋ ਜਾਂਦੇ ਉੱਥੇ। ਇਹ 10 ਚੀਜ਼ਾਂ। ਸੋ ਤੀਰਥ ਪੁਰਖ ਸੰਯੋਗ ਵਿੱਚ,
ਤੀਰਥ ਪੁਰਖ ਸੰਯੋਗ ਵਿੱਚ
ਤੀਰਥ ਜਿਹੜੇ ਅਸੀਂ ਤੀਰਥਾਂ ਜਿਹੜੇ ਪੂਰਵੀਆਂ ਬਣੀਆਂ ਨੇ, 10 ਪੂਰਵੀ,
10 ਪੂਰਵੀ,
ਹਾਂ ਇਹ ਜਿਹੜੀਆਂ 10 ਚੀਜ਼ਾਂ ਇਕੱਠੀਆਂ ਹੋਈਆਂ ਪੂਰਵ ਬਣਿਆ, ਪਰ ਇਹਨਾਂ ਤੋਂ ਉੱਪਰ ਕੀ ਹੈ? ਗੁਰਪੁਰਬ ਨਾ ਪਾਇਆ। ਜਿਹੜੇ ਗੁਰਪੁਰਬ ਮਨਾਉਂਦੇ ਆਪਾਂ, ਉਹ ਇਹਨਾਂ ਤੋਂ ਭਾਈ ਇਹਨਾਂ ਤੋਂ ਉੱਚੇ ਨੇ, ਇਹਦਾ ਮੁਕਾਬਲਾ ਨਹੀਂ ਕਰਦੇ। ਉਹ ਜਿਹੜਾ ਕੁੰਭੀ ਵੀ ਬਣਦੀ ਹੈ, ਗੁਰਪੁਰਬ ਜਿਹੜਾ ਮਨਾਉਂਦਾ ਇਹ ਤਾਂ ਉੱਚਾ ਹੈ। ਕਿਉਂ ਉੱਚਾ ਹੈ? ਇਹਨਾਂ ਪੁਰਬਾਂ ਦੇ ਅੱਕ ਕਲਾ ਇਸ਼ਨਾਨ ਕਰ ਆਉਣਾ, ਚਲੋ ਯਾਤਰਾ ਕਰਕੇ ਕੁਝ ਖਰੀਦੋ ਫਰੋਖਤ ਲੈ ਆਉਣੀ ਆ, ਉੱਥੋਂ ਕਰ ਲਿਆਉਣੀ ਆ। ਪਰ ਜਿਹੜਾ ਗੁਰਪੁਰਬ ਮਨਾਉਣਾ, ਉੱਥੇ ਕੀਰਤਨ ਹੋਣਾ, ਉੱਥੇ ਕਥਾ ਹੋਣੀ ਹੈ, ਉੱਥੇ ਸਿਮਰਨ ਹੋਣਾ ਹੈ, ਉੱਥੇ ਲੰਗਰ ਚੱਲਣੇ ਨੇ, ਅਤੇ ਇਉਂ ਉਹ ਉੱਚਾ ਹੈ, ਉੱਥੇ ਸਿਮਰਨ ਵਾਲਾ ਪੱਖ ਹੈ। ਇਉਂ ਭਾਈ ਇਹ ਪ੍ਰਾਪਤ ਹੁੰਦਾ ਗੁਰਮੁਖਾਂ ਨੂੰ, ਇੱਕ ਮਨ,
ਇੱਕ ਮਨ ਇੱਕ ਨਾ ਚੇਤਿਓ।
ਹਾਂ ਭਾਈ, ਜਿਨ੍ਹਾਂ ਨੇ ਇੱਕ ਮਨ ਹੋ ਕੇ ਇੱਕ ਨੂੰ ਪਰਮੇਸ਼ਰ ਨੂੰ ਨਹੀਂ ਚੇਤਿਆ, ਨਾ ਇੱਕ ਮਨ ਹੋਏ ਨਾ ਇੱਕ ਨੂੰ ਚੇਤਿਆ, ਬਹੁਤਿਆਂ ਨੂੰ ਚੇਤਦੇ ਨੇ। ਹਾਂਜੀ,
ਸਾਧ ਸੰਗਤ ਬਿਨ ਦਹਿ ਦਿਸਤਾਇਆ,
ਇਉਂ ਸਾਧ ਸੰਗਤ ਤੋਂ ਬਿਨਾਂ ਫਿਰ ਉਹ ਜਿਹੜਾ ਭਾਈ ਜੀਵ ਦਸਾਂ ਦਸਾਂ ਵਿੱਚ ਤੁਰਿਆ ਫਿਰਦਾ। ਅੱਗੇ ਲਾਸਟ ਪੰਕਤੀ ਨੇ, ਚਲੋ ਆਹ ਧਿਆਨ ਨਾਲ ਸੁਣਨ ਵਾਲੀਆਂ ਗੱਲਾਂ ਲੱਗਦੀਆਂ ਜਿਹੜੀਆਂ ਨੇ, ਇੱਧਰ ਧਿਆਨ ਦੇ ਹੁਣ, ਟਾਈਮ ਵੱਲ ਨਾ ਕਰੋ, ਆਹ ਬਹੁਤ ਇੰਪੋਰਟੈਂਟ ਆ ਗਈ ਜਿਹੜੀ ਪਲੈਨ ਆ ਰਹੀ ਹੈ। ਦਹਿ ਦਹਿਆਂ,
ਦਹਿ ਦਹਿਆਂ,
ਦਸ ਅਸਮੇਧ ਖਾਏ,
ਦਸ ਅਸਮੇਧ ਖਾਏ,
ਦਹੀਆ ਦਹੀਆ ਕਰ ਲਓ, ਉੱਥੇ ਕੱਟਿਓ ਨਾ ਵੱਖਰਾ ਕਰ ਲਿਓ, ਦਸ ਦਹੀਆ ਜਿੱਥੇ ਠੀਕ ਆ ਉੱਥੇ ਰਹਿਣ ਦਿਓ, ਨਹੀਂ ਬਲਿਆ ਸ਼ਹਿਰ 'ਤੇ ਹਾਸੀਏ 'ਚ ਪਾ ਲਓ ਦਹੀਆਂ, ਦੱਦਾ ਹਾਏ ਨੂੰ ਵਿਆਰੀ ਵਾਲੀ ਕੰਨਾਂ ਬਿੰਦੀ ਦ ਸ਼ਾਇਰੀ ਦੇ ਨਾਲ, ਉਹ ਵੀ ਪਾਠ ਹੈਗਾ, ਪਰ ਦੂਜਾ ਦਹੀਆਂ ਕਰ ਲਓ, ਉਹ ਵੀ ਮੰਨਿਆ, ਅਰਥ ਦੋਹਾਂ ਦਾ ਇੱਕੋ ਹੀ ਹੈ। ਹਾਂਜੀ, ਦਸ ਦਹੀਆਂ ਦਸ ਅਸਵਮੇਧ,
ਦਸ ਦਹੀਆਂ ਦਸ ਅਸਵਮੇਧ,
ਖਾਏ ਅਮੇਧ ਨਖੇਦ ਕਰਾਇਆ,
ਖਾਏ ਅਮੇਧ ਨਖੇਦ ਕਰਾਇਆ।
ਹੁਣ ਦਸ ਤਾਂ ਭਾਈ ਸਮੇਧ ਜਾਗਣੇ, ਜੇ ਤਾਂ ਇੱਥੇ ਟੀਕੇ 'ਤੇ ਲਿਖਣੇ, ਫਿਰ ਲਿਖਣ ਦੀ ਲੋੜ ਨਹੀਂ, ਲਿਖੇ ਮੈਨੇ ਦਸ ਮੇਧ ਜਾਗ, ਲਿਖ ਲਓ, ਚਲੋ ਅਸ਼ਵਮੇਧ ਜਾਗ। ਅਸਮੇਧ ਜਾ ਕੇ ਹੁੰਦਾ ਘੋੜੇ ਦਾ ਮੇਧਾ ਕੱਢ ਕੇ ਹਮਨ ਕਰਨਾ, ਚਰਬੀ ਪਾਉਣੀ ਉਹਦੀ, ਘੋੜੇ ਨੂੰ ਮਾਰਨਾ, ਮਾਰ ਕੇ ਵਿਚਾਰਦਾ ਮੇਧਾ ਕੱਢ ਕੇ ਕਲੇਜਾ ਕੱਢ ਕੇ ਹਮਨ 'ਚ ਚਰਬੀ ਪਾਉਣੀ, ਉਹ ਉਹ ਇੱਕ ਉਹ ਜੱਗ ਹੁੰਦਾ, ਉਹਨੂੰ ਕਹਿੰਦੇ ਅਸਮੇਧ ਜੱਗ, ਅਸਮ ਨਾਮ ਘੋੜੇ ਨੂੰ ਕਹਿੰਦੇ ਨੇ। ਹਾਂ, ਦੂਜਾ ਕੀ ਆਇਆ? ਗਜਮੇਧ, ਗਜ ਨਾਮ ਦਾ ਹਾਥੀ ਦਾ, ਹਾਥੀ ਨੂੰ ਮਾਰ ਕੇ ਉਹਦੀ ਚਰਬੀ ਪਾਉਣੀ ਹਮਨ 'ਚ। ਅਤੇ ਤੀਜਾ ਕੀ ਹੈ? ਗੌ ਮੇਧ, ਗੌ ਨਾਮ ਗਾਂ ਦਾ, ਗਾਂ ਨੂੰ ਮਾਰ ਕੇ, ਇੱਕ ਪਾਸੇ ਗਊ ਨੂੰ ਮਾਂ ਕਹਿੰਦੇ ਨੇ, ਇੱਕ ਗਾਂ ਨੂੰ ਮਾਰ ਕੇ ਉਹਦੀ ਚਰਬੀ ਕੱਢ ਕੇ ਜੱਗ ਕਰਨਾ, ਹਮਨ 'ਚ ਪਾਉਣੀ, ਉਹਦੀਆਂ ਦੇਣੀਆਂ। ਅੱਜ ਅੱਜ ਨਾਮ ਬੱਕਰੇ ਦਾ, ਬੱਕਰੇ ਦੀ ਉਹਨੂੰ ਮਾਰ ਕੇ ਉਹਦਾ ਜੱਗ ਕਰਨਾ, ਚਰਬੀ ਪਾਉਣੀ ਹਮਨ 'ਚ ਅੱਗ 'ਤੇ। ਨਰ ਮਨੁੱਖ ਨੂੰ ਮਾਰ ਦੇਣਾ, ਫਲ ਵਾਲੇ ਦੀ ਬਲੀ ਦਿਓ ਜੀ, ਉਹਨੂੰ ਮਾਰ ਕੇ ਉਹਦਾ ਜੱਗ, ਉਹਦਾ ਚਰਬੀ ਕੱਢ ਕੇ ਪਾ ਦੇਣੀ। ਹਾਂ, ਰਾਜਸ ਜੱਗ, ਕਿਸੇ ਰਾਜੇ ਨੂੰ ਅਧੀਨ ਕਰਕੇ ਜੱਗ ਕਰਨਾ, ਰਾਸੂ ਜੱਗ ਹੈ, ਸਾਰੇ ਰਾਜੇ ਅਧੀਨ ਕਰ ਲੈਣੇ। ਬ੍ਰਹਮ ਯੋਗ, ਬ੍ਰਹਮਾ ਨੇ ਜਿਹੜਾ ਕੀਤਾ ਬ੍ਰਹਮ ਜੱਗ ਜਿਹੜਾ ਹੈ, ਇਉਂ ਅਨ ਯੋਗ ਆਦਿਕ ਹੋਤਰ, ਅਤੇ ਹੋਰ ਕੀ ਹੈ ਚਾਤਰ, ਇਹ ਦਸ ਜਾਗ ਜਿਹਨੇ ਕਰ ਲਏ ਕਹਿੰਦੇ ਇਹ ਵੀ ਕਰ ਲਏ ਹਿੰਦੂ ਲੋਕ ਕਰਦੇ ਨੇ। ਇੱਕ ਪਾਸੇ ਤਾਂ ਕਹਿੰਦੇ ਅਹਿੰਸਾ ਪਰਮਾ ਧਰਮਾ ਵੀ ਜੀਵਾਂ ਨੂੰ ਮਾਰਨਾ ਸਾਡਾ ਪਰਮ ਧਰਮ ਹੈ, ਅਜੋ ਜੱਗ ਕਰਦੇ ਨੇ ਇੰਨੇ ਜੀਵਾਂ ਨੂੰ ਮਾਰ ਕੇ ਜੱਗ ਕਰਦੇ ਨੇ, ਕਾਹਦੀ ਹਿੰਸਾ ਰਹੇਗੀ? ਫਿਰ ਤਾਂ ਹਿੰਸਾ ਨਾ, ਜੀਵਾਂ ਨੂੰ ਮਾਰਦੇ ਨੇ। ਇਸੇ ਤਰ੍ਹਾਂ ਦਸ ਦਹੀਆਂ ਦਹੀਆਂ ਲਿਖ ਲਓ, ਇਹ ਮੁਸਲਮਾਨਾਂ ਦੀਆਂ ਨੇ। ਸੋ ਦਸ ਦਹੀਆਂ ਕੀ ਨੇ? ਜਿਹੜਾ ਮੁਸਲਮਾਨਾਂ ਦਾ ਕੈਲੰਡਰ ਹੈ ਨਾ ਜਿਹੜਾ, ਉਹਦੇ ਮੁਤਾਬਕ ਜਿਹੜਾ ਪਹਿਲਾ ਮਹੀਨਾ ਆਉਂਦਾ ਹੈ ਸਾਲ ਜੋ ਚੜ੍ਹਦਾ, ਪਹਿਲਾ ਮਹੀਨਾ ਆਉਂਦਾ ਹੈ ਉਹਨੂੰ ਕਹਿੰਦੇ ਮੁਹਰਮ। ਮੁਹਰਮ ਮੰਮੇ ਨੂੰ ਔਕੜ ਹਾਏ ਅਤੇ ਅਧਿਕ ਰਾਰਾ ਮੰਮਾ ਮੁਹਰਮ, ਇਹਨਾਂ ਦੇ ਸਾਲ ਦਾ ਪਹਿਲਾ ਮਹੀਨਾ ਮੁਸਲਮਾਨਾਂ ਦਾ। ਉਹ ਮੁਹਰਮ ਦੇ ਜਿਹੜੇ ਉਸ ਮਹੀਨੇ ਦੇ ਪਹਿਲੇ ਜਿਹੜੇ 10 ਦਿਨ ਦਹੀਆਂ ਨਾ, ਪਹਿਲੇ 10 ਦਿਨ ਉਸ ਮਹੀਨੇ ਦੇ, ਉਹਦੇ ਵਿੱਚ ਜੰਗ ਕਰਨਾ ਹਰਾਮ ਮੰਨਦੇ ਨੇ। ਉੱਦਣ ਛੇੜ ਲਓ ਜੇ ਹਰਾਉਣੇ ਹੋਣ, ਇਹਨਾਂ ਦਿਨ ਜੰਗ ਕਰਨਾ ਹਰਾਮ ਮੰਨਣਗੇ। ਉਹ ਕਿਉਂ ਕਰਦੇ ਨੇ? ਇਹਨਾਂ ਦਾ ਇੱਕ ਹੁਸੈਨ ਹੋਇਆ, ਮੁਹੰਮਦ ਦਾ, ਮੁਹੰਮਦ ਸਾਹਿਬ ਦਾ ਦੋਹਤਾ ਸੀ ਹੁਸੈਨ। ਮੁਹੰਮਦ ਦੀ ਲੜਕੀ ਸੀ ਫਾਤਮਾ, ਫਾਤਮਾ ਦਾ ਪੁੱਤਰ ਸੀ ਹੁਸੈਨ। ਉਹ ਜਿਹੜਾ ਹੁਸੈਨ ਸੀ, ਇਹ ਜਿਹੜੇ ਮਹੀਨੇ ਦੇ ਜਿਹੜੇ 10 ਦਿਨ ਆਏ ਨੇ ਨਾ ਪਹਿਲੇ, ਇਹਨਾਂ 10 ਦਿਨਾਂ ਵਿੱਚ ਉਹਨੂੰ ਫੜ ਕੇ ਉਹਦੇ ਦੁਸ਼ਮਣਾਂ ਨੇ 10ਵੇਂ ਦਿਨ ਮਾਰ ਦਿੱਤਾ ਸੀ, ਭੁੱਖਾ ਤਿਹਾਇਆ ਰੱਖ ਕੇ ਬੜੇ ਤਸੀਹੇ ਦੇ ਕੇ। ਤਾਂ ਕਰਕੇ ਇਹ ਜਿਹੜੇ ਪਹਿਲੇ 10 ਦਿਨ ਨੇ ਇਹਨੂੰ ਦਹੀਆ ਮੰਨਦੇ ਨੇ ਉਹ, ਇਹਨਾਂ 10 ਦਿਨਾਂ ਵਿੱਚ ਉਹ ਜੰਗ ਨਹੀਂ ਕਰਨਾ ਹਰਾਮ ਮੰਨਦੇ ਨੇ, ਮਾੜਾ ਕਰਮ ਨਹੀਂ ਕਰਨਾ। ਪਰ ਕੋਈ ਕੋਈ ਜਿਹੜੇ ਵਿਗੜੇ ਹੋਏ ਨੇ ਆ ਗਏ ਨਾ, ਅਮੇਦ ਨਖੇਦ, ਅਮੇਦ ਹੁੰਦਾ ਹੈ ਜਿਹਨਾਂ ਮੂਰਖ ਬੇਅਕ ਅਪਵਿੱਤਰ, ਗੁਰਬਾਣੀ ਵਿੱਚ ਬੇ ਅਮੇਦ ਖਲਾਇਆ ਤੇ ਗੌੜੀ ਦੇ ਬਾਰੇ ਵਿੱਚ, ਉਹ ਅਪਵਿੱਤਰ ਕਰ ਦਿੰਦੇ ਨੇ ਉਹਨੂੰ। ਕੀ ਕਰਦੇ ਨੇ? ਕੋਈ ਕੋਈ ਨੇ ਮਾੜਾ ਕਰਮ ਕਰ ਹੀ ਲੈਂਦੇ ਨੇ, ਉਹ ਜਿਵੇਂ ਜੱਗ ਕਰਕੇ ਉਹਨਾਂ ਨੇ ਮਾੜਾ ਕਰਮ ਕਰ ਲਿਆ, ਹਿੰਸਾ ਕੀਤੀ, ਪਸ਼ੂ ਮਾਰੇ। ਇਹਨਾਂ ਨੇ ਉਹਨਾਂ ਦਿਨਾਂ ਵਿੱਚ ਜਿਹੜਾ ਸੀ ਕੋਈ ਨਾ ਕੋਈ ਮਾੜਾ ਕਰਮ ਕਰਕੇ ਜਿਹੜਾ ਸੀ ਇਹਨੂੰ ਪਵਿੱਤਰ ਕਰ ਦਿੱਤਾ, ਜਿਹੜੀ ਗੱਲ ਨਿਸ਼ੇਧ ਸੀ ਜਿਹੜੀ ਨਹੀਂ ਸੀ ਕਰਨੀ ਉਹ ਕਰ ਦਿੱਤੀ। ਸੋ ਦੋਵੇਂ ਕੰਡੈਮ ਹੋ ਗਏ ਨਾ, ਇਸਲਾਮ ਵਾਲੇ ਵੀ ਹਿੰਦੂ ਵਾਲੇ ਜੱਗ ਵੀ। ਪਰ ਗੁਰਮੁਖ ਇਹਨਾਂ ਤੋਂ ਉੱਚਾ ਹੈ ਨਾ, ਉਹ ਜੱਗਾਂ 'ਚ ਪੈਂਦਾ, ਦਹੀਆਂ ਵਾਲੇ ਪਾਸੇ ਉਹਨੇ ਆਉਣਾ ਕੋਈ ਨਹੀਂ। 10 ਦਹੀਆਂ ਸਮਝ ਗਏ? ਚਲੋ ਇੰਦਰ ਕਿੱਥੇ ਜੀ, ਕੀ ਕਹਿਆ ਤੁਸੀਂ? ਚਾਤਰ ਕਰਿਓ, ਚਾਤਰ ਚੱਚੇ ਨੂੰ ਕੀ ਲਿਖਿਆ ਦੂਜੇ 'ਚ? ਨਹੀਂ ਚੱਚੇ ਨਾ ਕਰ ਲਓ, ਚਾਤਰ ਅਖੇ ਜੀ।
ਇੰਦਰੀਆਂ 10 ਵਸ ਕਰ ਬਾਹਰ ਜਾਂਦਾ ਵਜਰ ਹਾਇਆ।
ਹਾਂ, ਇੰਦਰੀਆਂ 10 ਕਿਹੜੀਆਂ ਨੇ? 5 ਗਿਆਨ ਇੰਦਰੀਆਂ ਨੇ ਆਪਣੀਆਂ, 5 ਕਰਮ ਇੰਦਰੀਆਂ ਨੇ, 10 ਨੂੰ ਵਸ ਕੀਤਾ ਉਹਨਾਂ ਨੇ, ਕੰਟਰੋਲ 'ਚ ਨੇ। ਗਿਆਨ ਵੀ ਕਿਹੜੀ ਆ? ਮਨ, ਮਨ ਨੂੰ ਬਾਹਰ ਜਾਂਦੇ ਨੂੰ ਰੋਕ ਲਿਆ, ਨਹੀਂ ਬਾਹਰ ਨਿਕਲਣ ਦੇਣਾ, ਅਧੀਨ ਕਰ ਲਿਆ ਆਪਣੇ। ਮਨ ਜੀਤਾ ਜਗਜੀਤ ਜੀਤ, ਅੱਗੇ
ਪੈਰੀ ਪੈ ਜਗ ਪੈਰੀ ਪਾਇਆ,
ਆਪ ਪੈਰੀ ਪੈਂਦੇ ਨੇ, ਨਿਮਰਤਾ 'ਚ ਰਹਿੰਦੇ ਨੇ, ਅਤੇ ਜਿਹਦੇ ਕਰਕੇ ਨਿਮਰਤਾ ਹੋਣ ਕਰਕੇ ਸਾਰਾ ਜੱਗ ਪੈਰੀ ਪੈਂਦਾ ਗੁਰਮੁਖ ਦੇ। ਸੋ ਇੱਥੇ ਤੱਕ ਸੀ, ਸਾਰੀ ਪੌੜੀ ਨੂੰ ਪੜੋ ਇਕੱਠੇ।
ਸੰਨਿਆਸੀ 10 ਨਾਮ ਧਾਰ, ਸੱਚ ਨਾਮ ਗਿਣ ਨਾਮ ਗਿਣਾਇਆ, 10 ਅਵਤਾਰ ਕਾਰ ਕਰ, ਇੱਕ ਅੰਕਾਰ ਨਾ ਅਲਖ ਲਿਖਾਇਆ।
ਤੁਸੀਂ ਨਾ ਤੇ ਸੁਣੋ, ਨਾ ਤੇ ਜਮ ਇੱਕ ਅੰਕਾਰ ਨਾ, ਕੀ ਰੱਬ ਹੈ ਨੀ? ਇੱਕ ਅੰਕਾਰ,
ਇੱਕ ਅੰਕਾਰ
ਨਾ ਅਲਖ
ਲਿਖਾਇਆ ਲਿਖਾਇਆ। ਤੀਰਥ ਪੁਰਬ ਸੰਯੋਗ ਵਿੱਚ 10 ਗੁਰਬੀ ਗੁਰਪੁਰਬ ਨਾ ਪਾਇਆ, ਇੱਕ ਮਨ ਇੱਕ ਨਾ ਚੇਤਿਓ, ਸਾਧ ਸੰਗਤ ਬਿਨ ਦਹਿ ਦਿਸਾਇਆ, 10
ਖਾਏ ਤੇ ਕਰਕੇ ਕਈ ਅਸਮੇਧ ਤੇ ਵਿਸ਼ਰਾਮ,
ਅਸਮੇਧ ਖਾਏ ਅਮੇਦ ਨਖੇਦ ਕਰਾਇਆ, ਇੰਦਰੀਆਂ 10 ਵਸ ਕਰ ਬਾਹਰ ਜਾਂਦਾ ਵਰਜ ਰਹਾਇਆ,
ਪੈਰੀ ਪੈ
ਜਗ ਪੈਰੀ ਪਾਇਆ,
ਪੈ ਤੇ ਵਿਸ਼ਰਾਮ,
ਪੈ ਜਗ ਪੈਰੀ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।